ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮਾਨ ਕਰੋ ਤੁਹਾਡੇ ਉੱਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦਭੂਲ ਤੇ ਹਮੇ ਅਪਰਾਧੀ ਹਮੇ ਅਪਰਾਧੀ ਸਦਭੂਲ ਤੇ ਤੁਮ ਬਖਸ਼ਣ ਹਾਰ ਦੋਸਨ ਨਾਥ ਨਾਥ ਨਮੋ ਸਰ ਦੋਸੋ ਨੰਦਨੀ ਨਮੋ ਸੁਭਿਖਾਰੀ ਮੋਸੋ ਨੰਦੀ ਦਿਆਲ ਨ ਤੋ ਸਰ ਮੋਸੋ ਅਗਿਆਨ ਨ ਤੋ ਸੋ ਵਿਚਾਰੀ ਮੋਸੋ ਨ ਪਤਿਤ ਪਾਵਨ ਨ ਤੋ ਸਰ ਮੋਸੋ ਵਿਕਾਰੀ ਨਾ ਤੋ ਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤਲ ਓਟ ਤੁਹਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤਲ ਓਟ ਤੁਹਾਰੀ ਮੈਨੂੰ ਮਾਣ ਨ ਮਾਣੇ ਨੂੰ ਮੈਨੂੰ ਮਾਣ ਨ ਮਾਣੇ ਨੂੰ ਓਟ ਗੁਰ ਤੇਰੀ ਮਾਣ ਮਾਣੇ ਨੂੰ ਓਟ ਗੁਰ ਤੇਰੀ
ਸਾਡੇ
छट के सब दर छट के सब दर कोई होर जी साइया जच दा ना कोई होर वे साइया तेरे पास जो अखियां अंदर जट दा ना कोई होर जी साइया तेरे पास जो अखियां अंदर जापन छोर वसाइयां तेरे बाजो गीत जगत से मैनू जापन छोर वसाइयां तेरे बाजो गीत जगत से वांझी न रवे सारे बोलो सारे कृपा करो बंद करके चौकड़े मार के सब बैठो सारे हाजरी लवाओ
वाहे Thank you. I'm ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ गुरु प्यारी गुरु सवारी गुरु का खास रूप गुरु खालसा सतसंग जी रसना पवित्र करो सतगुरु जी की बख्शिश दोहराओ प्यार नाल फतेह बुलाओ कोई रसना वांझी ना रवे एक बारी सारे बुलंद आवाज विच आखो जी वाहेगुरु जी का खालसा वाहेगुरु जी की फतेह। जेड़े वांझे रह गए ने फिर सतगुरु की बख्शिश दोहराओ ये फतेह विच बड़ियां बरकतां ने सात संगत सतगुरु जी के वचन कमाउण विच बड़ी बरकत है ते सतगुरु का हुक्म है कि सिख जदों सिख नूं मिलेगा उन्हां दे विचाले फतेह जरूर होनी चाहिए। फिर अर्ज कर रहे हैं गज के आखो वाहे गुरु जी का खालसा वाहे गुरु जी की फतेह। सतगुरु जी ने महान कृपा की है जो तीन रोजा महान गुरमत समागम गुरु मान्यो ग्रंथ चेतना समागम मरिंडे शहर नूं दूसरी बारी ये प्रोग्राम मिलिया गुरु साहब जी ने मेहर की साढ़े तुहाडे भाग चंगे हन जो महाराज साहब जी ने अपने मुबारक चरणा विच बैठण दा सुभाग बख्शिया है। छेती छेती नमस्कार कर लो पांच मिनटां बाद फिर पहरेदारां नूं बेनती है रस्ता बंद कर दिओ जिहड़े रह जाणगे आनंद साहिब पढ़न वेले उहनां नूं आवाज मार के अगे मत्था टका देंगे एक बारी दूरों नमस्कार करा दिओ एक बारी फिर नेड़े मत्था टका दिता जाएगा। थोड़ा समा एकाग्रता बड़ी जरूरी है जदों मन एकाग्र हो जाता है फिर ही पूरा पूरा लाभ प्राप्त किया जा सकता है फिर ही रस बनता है। संगत विच आना शुरू कर दईए तन करके हौली हौली मन आने लग पैंदा अखां नाल दर्शन करन लग जाइए सतगुरु की मूर्त फिर हिरदे विच भी वसण लग पैंदी है जीव नाल जपने आ हौली हौली फिर मन भी बोलन लग पैंदा। बहुत सारे लोग इदां दे हन क्योंकि शंकावादी संसार विच अज बहुते ने बहुत आदत शंकावादियां दी श्रद्धावान थोड़े। मैं कल एक अर्ज कीती सी और वार वार कीती सी कि श्रद्धावानां दा संसार वखरा हुंदा है भावना वालियां दी वखरी दुनिया हुंदी है। मन विच श्रद्धा भावना लेके जिहड़े गुरु साहब जी दे चरणा विच आउंदे ने असली लाहा उही खटदे ने। भावना वालियां ने पत्थर विचों रब प्रगट कर लिया श्रद्धा वाले जिहड़े ने ते जिन्हां दी भावना नहीं वो बिल्कुल कोल रह के भी खाली रह गए बिल्कुल पास हुंदिया होयां भी दूरी बनी रही उन्हां दी खत्म नहीं होई। सो श्रद्धा भावना जिहड़ी है वह बड़ी जरूरी है ते बड़े लोग आखदे ने भी आ की फायदा वाहिगुरु 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 वाहिगुरु। मैं कई बार अखबारों में पढ़ना लखारियों तो वह बड़े बड़े विद्वान भी ने गुरबाणी समझते भी ने गुरबाणी बारे लिखते भी ने पर वो विचे भी लिख देंदे ने कि बार बार पढ़न दा की फायदा एक जपजी साहब पढ़ लो दस पढ़न दा की फायदा गल ते कोई मूल मंत्र एक करी पढ़ लो बार बार क्यों पढ़ दे हो वाहिगुरु एक करी कहता बथेरा बार बार वाहिगुरु 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 और शब्द वरतदे ने तोता रटन इहदा की फायदा ते तोता रटन ने बार बार इहदे नाल हुंदा की है। जिन्हां ते सतगुरु की मेहर होई है जिन्हां नूं कुछ प्राप्त होया जां चलकारा पिया जां रस आया उन्हां नूं पुछ के वेखो इहदे विच की आनंद है। फिर अर्ज करांगा गुरां दी प्रीत सारे जग नालों मिठी है उन्हां नूं की पता है जिन्हां ला के ना डिठी जिन्हां ने लाई नहीं जिन्हां नूं इस राह ते जिहड़े तुरे ही नहीं उन्हां नूं समझ नहीं आ सकदी। पहरेदारां नूं बेनती टका दिओ संगत नूं बस अध विचाले रस्ता बंद कर लो बाकी कोई उठ के अगे ना आवे भी बेनती सज जाओ सारे बस जिथे जिथे बैठे हो सजो पूरी एकाग्रता बख्श। वेखो साध संगत जदों असीं वाहिगुरु 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 रसना तों जपने आ वाहिगुरु दा नाम साडे चित्त विच वस जांदा ਸਾਡੀ ਯਾਦ ਸ਼ਕਤੀ ਵਿੱਚ ਵਾਹਿਗੁਰੂ ਦਾ ਸਿਮਰਨ ਬੈਠ ਜਾਂਦਾ। ਜੇ ਮੈਂ ਹੁਣ ਅੱਗੇ ਵੀ ਬੇਨਤੀ ਕਰਦਾ ਰਹਿੰਦਾ ਕਿ ਜੇ ਪੁੱਛਾਂ ਆਪ ਜੀ ਤੋਂ ਵੀ 12 ਤੇ 12 ਕਿੰਨੇ ਹੁੰਦੇ ਨੇ, ਤੁਸੀਂ ਕਹੋਗੇ ਜੀ 24। ਸਿੱਧਾ ਜੀ ਸਿੱਧੀ ਜੀ ਗੱਲ 24। ਜੇ ਆਖਾਂ 12 ਤੇ 12 ਤੇ 12 ਤੇ 12 ਤੇ 12 ਤੇ 12 ਕਿੰਨੇ ਹੁੰਦੇ, ਸੋਚਣ ਲੱਗ ਜਾਓਗੇ ਬਈ 12 ਤੇ 12 24, ਫਿਰ ਸੋਚੋਗੇ, ਫਿਰ ਉਹਨੂੰ ਜੋ ਉਹਦੇ ਵਿੱਚ ਹੋਰ ਜੋੜੋਗੇ ਵੀ 36 ਬਣ ਗਏ, ਫਿਰ ਵਿੱਚ ਹੋਰ ਜੋੜਾਂਗੇ, ਇਹਦਾ ਸੋਚਣ ਲੱਗ ਜਾਂਗੇ ਨਾ। ਤੇ ਜਿਹੜੇ ਬੰਦੇ ਨੇ ਰਟੇ ਹੋਣਗੇ ਪਹਾੜੇ ਬਚਪਨ ਚ, ਤੁਹਾਡੇ ਚ ਬੜੇ ਲੋਕ ਐਸੇ ਨੇ ਜਿਹੜੇ ਸਕੂਲਾਂ ਚ ਪੜ੍ਹੇ ਨੇ, ਹੁਣ ਤੇ ਪਤਾ ਨਹੀਂ ਵੀ ਪਹਾੜੇ ਅੱਗੇ ਬੋਲ ਕੇ ਰਟੇ ਜਾਂਦੇ ਨੇ ਕਿ ਨਹੀਂ ਜਾਂਦੇ, ਪਰ ਪਹਾੜੇ ਰੱਟੇ ਜਾਂਦੇ ਸੀ। ਕੀ ਕਹਿੰਦੇ ਸੀ ਵੀ ਜਿਹੜੇ ਬੱਚੇ ਨੂੰ ਪਹਾੜੇ ਪੜ੍ਹਨੇ ਆਉਂਦੇ ਨੇ ਅੱਗੇ ਬੋਲੋ, ਬਾਕੀ ਸਾਰੇ ਬੱਚੇ ਪਿੱਛੇ ਬੋਲਦੇ ਸੀ ਸਾਰੀ ਕਲਾਸ। ਇੱਕ ਬੱਚਾ ਕਹਿੰਦਾ ਸੀ ਇੱਕ ਦੂਣੀ ਦੂਣੀ, ਮਗਰ ਸਾਰੇ ਬੋਲਦੇ ਸੀ 2 ਦੂਣੀ 4, 3 ਦੂਣੀ 6, ਇੱਦਾਂ ਬੋਲਦੇ ਸੀ ਨਾ, 4 ਦੂਣੀ 8, 5 ਦੂਣੀ 10, ਇੱਦਾਂ ਬੋਲਦੇ ਸੀ। ਉਹ ਰੱਟਾ ਲੱਗ ਜਾਂਦਾ ਸੀ ਬਾਰ 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 ਬੋਲਣ ਨਾਲ। ਫਿਰ ਕੀ ਹੁੰਦਾ ਸੀ, ਧਿਆਨ ਦਿਓ, ਇੱਧਰ ਧਿਆਨ ਰੱਖੋ, ਪਹਾੜਾ ਜਿਹੜਾ ਸੀ ਉਹ ਕੰਠ ਹੋ ਜਾਂਦਾ ਸੀ, ਬਾਰ ਬਾਰ ਰੱਟਣ ਦੇ ਨਾਲ ਚੇਤਾ ਆ ਜਾਂਦਾ ਸੀ। ਤੇ ਜੇ ਕੋਈ ਸਾਨੂੰ ਆ ਕੇ 12 ਤੇ 12 ਤੇ 12 ਤੇ 12 ਤੇ 12 ਤੇ 12 ਕਿੰਨੇ ਹੁੰਦੇ ਨੇ, ਅਸੀਂ ਸੋਚਣ ਲੱਗ ਜਾਂਗੇ ਹੌਲੀ ਹੌਲੀ। ਪਰ ਜਿਹੜੇ ਬੰਦੇ ਨੇ ਕਦੇ ਪਹਾੜਾ ਰਟਿਆ ਹੋਣਾ ਹੈ, ਅੱਜ ਤੋਂ 30 ਸਾਲ ਪਹਿਲਾਂ ਪੜ੍ਹਾਈ ਛੱਡੀ, 20 ਸਾਲ ਪਹਿਲਾਂ ਪੜ੍ਹਾਈ ਛੱਡੀ, 40 ਸਾਲ ਪਹਿਲਾਂ, 50 ਸਾਲ ਪਹਿਲਾਂ ਪੜ੍ਹਾਈ ਛੱਡੀ, ਪਰ ਜੇ ਉਹਨੇ ਕਲਾਸ ਵਿੱਚ ਪਹਾੜੇ ਰਟੇ ਹੋਣਗੇ, ਉਸੇ ਵੇਲੇ ਕਹਿ ਦੇਗਾ 12 ਇੱਕ 12, 12 2 24, 12 3 36, 12 4 48, 12 5 60, ਇੱਕਦਮ ਬੋਲੇਗਾ। ਰਟੇ ਹੋਏ ਨੇ ਉਸ ਵੇਲੇ ਦੇ, ਅੱਜ ਤੱਕ ਯਾਦ ਨੇ। ਊੜਾ ਏੜਾ ਵੀ ਏਦਾਂ ਹੀ ਯਾਦ ਕੀਤਾ ਜਾਂਦਾ ਸੀ, ਰੱਟਾ ਲਾਇਆ ਜਾਂਦਾ ਸੀ। ਨਿੱਕੇ ਨਿੱਕੇ ਬੱਚੇ ਹੁੰਦੇ ਸੀ ਬਚਪਨ, 6 ਸਾਲ ਦੀ ਕਲਾ, ਜਦੋਂ 6-7 ਸਾਲ ਦੀ ਉਮਰ ਵਿੱਚ, 6-7 ਸਾਲ ਦੀ ਉਮਰ ਵਿੱਚ ਜਦੋਂ ਉਸ ਵੇਲੇ ਹੋਵਾਂਗੇ, ਜਦੋਂ ਪਹਾੜੇ ਰਟੇ ਹੋਣਗੇ, ਊੜਾ ਏੜਾ ਰਟਿਆ ਹੋਏਗਾ, ਉਹ ਅੱਜ ਤੱਕ ਰਟਿਆ ਹੋਇਆ, ਅੱਜ ਤੱਕ ਚੇਤਾ ਹੈ। ABC ਬੱਚੇ ਰੱਟਦੇ ਨੇ, ਰਟਣ ਦੇ ਨਾਲ ਕੀ ਹੁੰਦਾ, ਚਿੱਤ ਵਿੱਚ ਵਸ ਜਾਂਦੀ ਹੈ, ਉਹ ਸਾਡੀ ਯਾਦ ਸ਼ਕਤੀ ਵਿੱਚ ਵਸ ਜਾਂਦੀ ਹੈ। ਜਿਹੜੇ ਬੰਦੇ ਨੇ ਵਾਹਿਗੁਰੂ 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 ਸਵੇਰੇ ਉੱਠ ਕੇ ਰਟਿਆ ਵੀ ਹੈ ਨਾ, ਜਦੋਂ ਕਦੇ ਕੋਈ 7 ਵਜੇਗੀ ਕਹੇਗਾ ਵਾਹਿਗੁਰੂ, ਇੱਕਦਮ ਕੋਈ ਇਹੋ ਜਿਹੀ ਖਬਰ ਸੁਣੇਗਾ ਕਹੇਗਾ ਵਾਹਿਗੁਰੂ, ਇੱਕਦਮ ਉਹ ਹਾਏ ਹਾਏ ਤੇ ਕਹੇਗਾ ਹੀ ਨਹੀਂ, ਆਖੋ ਸਤਨਾਮ। ਰਸਨਾ ਦੁਆਰਾ ਪਹਿਲਾਂ ਜਪਣਾ ਪੈਂਦਾ ਹੈ। ਜੇ ਅਸੀਂ ਆਖੀਏ ਨਾ ਵੀ ਇੱਦਾਂ ਵਾਹਿਗੁਰੂ 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 ਬਾਰ ਬਾਰ ਜਪਣ ਨਾਲ ਕੋਈ ਫਾਇਦਾ ਨਹੀਂ, ਨਹੀਂ ਸੰਗਤ ਜੀ, ਸਿਮਰਨ ਆਪਣੇ ਆਪ ਹਿਰਦੇ ਵਿੱਚ ਵਸ ਜਾਂਦਾ। ਜਦੋਂ ਵਾਹਿਗੁਰੂ 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 ਜਪਨੇ ਆ ਤੇ ਪਹਿਲਾਂ 5 ਪਿਆਰਿਆਂ ਕੋਲੋਂ ਗੁਰਮੰਤਰ ਲਿਆ ਜਾਏ, ਨਾਮ ਲਿਆ ਜਾਏ, ਫਿਰ ਉਸ ਨਾਮ ਦੀ ਕਮਾਈ ਕੀਤੀ ਜਾਵੇ, ਫਿਰ ਉਹ ਨਾਮ ਸਾਡੇ ਚੇਤੇ ਵਿੱਚ ਵਸ ਜਾਂਦਾ ਹੈ ਹਰ ਸਮੇਂ। ਫਿਰ ਵਾਹਿਗੁਰੂ 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 ਅੰਦਰ ਚੱਲਣ ਲੱਗ ਪੈਂਦਾ ਹੈ। ਪਹਿਲਾਂ ਸਿਮਰਨ ਕਰਨਾ ਪੈਂਦਾ ਹੈ, ਬਾਰ 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 ਜਪਦਿਆਂ ਜਪਦਿਆਂ ਫਿਰ ਸਿਮਰਨ ਚੱਲਣ ਲੱਗ ਪੈਂਦਾ ਹੈ। ਬਾਕੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕਹਿੰਦੇ ਹੁੰਦੇ ਸੀ, ਬੜੇ ਲੋਕ ਏਦਾਂ ਦੇ ਨੇ ਕਹਿੰਦੇ ਨੇ, ਅਜੇ ਰਸ ਨਹੀਂ ਬਣਿਆ, 10 ਸਾਲ ਹੋ ਗਏ ਨੇ ਸਿਮਰਨ ਕਰਦਿਆਂ, 15 ਸਾਲ ਹੋ ਗਏ ਨੇ, ਇਹਦੇ ਚ ਕੋਈ ਸ਼ੱਕ ਨਹੀਂ। ਕਈਆਂ ਨੂੰ ਕਈ ਕਈ ਸਾਲ ਲੱਗ ਜਾਂਦੇ ਨੇ, ਬੜੀ ਉਡੀਕ ਕਰਨੀ ਪੈਂਦੀ ਕਈਆਂ ਨੂੰ, ਬੜਾ ਬੜਾ ਲੰਮਾ ਸਮਾਂ ਲੰਘ ਜਾਂਦਾ। ਪਰ ਸਾਧ ਸੰਗਤ ਇਹ ਤੇ ਉਹਦੀ ਬਖਸ਼ਿਸ਼ ਹੈ, ਸਾਡਾ ਫਰਜ਼ ਹੈ ਜਪਣਾ, ਇਹ ਤੇ ਉਹਨੂੰ ਪਤਾ ਹੈ ਵੀ ਕਿੰਨਾ ਰਸ ਦੇਣਾ। ਹੋ ਸਕਦਾ ਅਸੀਂ ਸੰਭਾਲ ਹੀ ਨਾ ਸਕੀਏ ਜੇ ਸਾਡਾ ਹੀ ਭਾਂਡਾ ਨਾ ਬਣਿਆ ਹੋਵੇ, ਸਾਨੂੰ ਇਸ ਗੱਲ ਦੀ ਸਮਝ ਨਹੀਂ, ਆਪਣੇ ਵੱਲੋਂ ਤੇ ਆਪਾਂ ਪੂਰੇ ਆ ਵੀ ਤਿਆਰ ਬੈਠੇ ਆ, ਪਰ ਨਹੀਂ ਗੁਰਮੁਖੋ, ਹੋ ਸਕਦਾ ਉਹ ਝਲਕਾਰਾ ਅਸੀਂ ਨਾ ਝੱਲ ਸਕੀਏ, ਮਨ ਵੈਰਾਗੀ ਹੋ ਜਾਵੇ ਵੀ ਮੈਂ ਹੁਣ ਬੱਚੇ ਸਾਹਮਣੇ ਹੀ ਨਹੀਂ ਮੈਂ ਤੇ ਚੱਲਿਆ, ਮੈਂ ਤੇ ਸਦਾ ਲਈ ਅੰਮ੍ਰਿਤਸਰ ਬੈਠ ਜਾਗਾ, ਜਾ ਕੇ ਮੈਂ ਨਹੀਂ ਕਰ ਸਕਦਾ ਹੁਣ ਕੁਝ, ਕਿਉਂਕਿ ਉਹਨੂੰ ਰਸ ਹੀ ਇੰਨਾ ਆਉਣ ਲੱਗ ਪੈਂਦਾ। ਹੁੰਦੀ ਇਹ ਪ੍ਰਾਪਤੀ ਪਰ ਥੋੜਾ ਸਮਾਂ ਲੱਗ ਜਾਂਦਾ, ਟਾਈਮ ਲੱਗ ਜਾਂਦਾ। ਇਸ ਕਰਕੇ ਜਿਹੜੇ ਭਜਨ ਕਰਨ ਵਾਲੇ ਨੇ ਉਹਨਾਂ ਨੂੰ ਕਾਹਲੇ ਨਹੀਂ ਪੈਣਾ ਚਾਹੀਦਾ, ਟਕਾ ਨਾਲ ਸਹਿਜ ਨਾਲ ਹੌਲੀ ਹੌਲੀ ਜਪਦੇ ਰਹਿਣਾ ਚਾਹੀਦਾ। ਤੇ ਮੈਂ ਕੱਲ੍ਹ ਇੱਕ ਅਰਜ਼ ਕੀਤੀ ਸੀ, ਹੱਠ ਹੈ ਜ਼ਰੂਰ, ਪਹਿਲਾਂ ਹੱਠ ਹੀ ਕਰਨਾ ਪਏਗਾ, ਬਾਅਦ ਵਿੱਚ ਹੌਲੀ ਹੌਲੀ ਸਹਿਜ ਵਿੱਚ ਆ ਜਾਂਗੇ। ਹੱਠ ਕਰਨਾ ਪੈਂਦਾ, ਹਿੰਮਤ ਕਰਨੀ ਪੈਂਦੀ। ਮੈਂ ਅਰਜ਼ ਕੀਤੀ ਸੀ ਕਿ ਹੱਠ ਬਿਨਾਂ ਗੱਲ ਨਹੀਂ ਬਣਦੀ। ਬੜੇ ਲੋਕ ਕਹਿੰਦੇ ਨੇ ਹੱਠ ਨਹੀਂ ਚਾਹੀਦਾ, ਸਿੱਖ ਧਰਮ 'ਚ ਤਾਂ ਹੱਠ ਹੈ ਹੀ ਨਹੀਂ। ਪਰ ਨਹੀਂ, ਹੱਠੀਆਂ ਜੱਪੀਆਂ ਤੱਪੀਆਂ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਰੋਜ਼ ਹੀ ਕਹਿੰਦੇ ਆ। ਇਸ ਕਰਕੇ ਹੱਠ ਹੈ, ਹੱਠ ਬਿਨਾਂ ਨਿਤਨੇਮ ਕਿੱਥੋਂ ਕਰ ਲਓਗੇ, ਹੱਠ ਬਿਨਾਂ ਕਿਵੇਂ ਉੱਠਾਂਗੇ, ਹੱਠ ਬਿਨਾਂ ਕਿਵੇਂ ਇਸ਼ਨਾਨ ਕਰ ਲਾਂਗੇ। ਹੱਠ ਜ਼ਰੂਰ ਹੈ, ਪਹਿਲਾਂ ਹੱਠ ਕਰਨਾ ਪੈਂਦਾ। ਮਨ ਨਾ ਵੀ ਮੰਨੇ ਫਿਰ ਵੀ ਆਉਂਦੇ ਰਹੋ, ਫਿਰ ਮਨ ਹੌਲੀ ਹੌਲੀ ਆਪਣੇ ਆਪ ਆਖੇ ਲੱਗਣ ਲੱਗ ਜਾਂਦਾ। ਥੋੜਾ ਸਮਾਂ ਲੱਗਦਾ ਇਹਨੂੰ ਬਦਲਣ 'ਤੇ, ਟਾਈਮ ਜ਼ਰੂਰ ਲੱਗਦਾ ਹੈ ਪਰ ਬਦਲ ਜ਼ਰੂਰ ਜਾਂਦਾ ਹੈ। ਜਿਵੇਂ ਜਿਵੇਂ ਸਤਿਗੁਰੂ ਦੀ ਮਿਹਰ ਨਾਲ ਸ਼ਬਦ ਦਾ ਹੋੜਾ ਲੱਗਦਾ ਜਾਏਗਾ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀ ਹੈ, ਇਹਨੂੰ ਰੋਕਿਆ ਜਾ ਸਕਦਾ। ਜਿਵੇਂ ਸਰੀਰ ਨੂੰ ਪਿਤਾ ਦਾ ਡਰ ਹੁੰਦਾ ਹੈ ਵੀ ਜੇ ਮੈਂ ਮੋਟਰਸਾਈਕਲ ਲੈ ਕੇ ਬਾਹਰ ਨੂੰ ਚੱਲਿਆ ਤੇ ਮੇਰਾ ਬਾਪੂ ਮੈਨੂੰ ਆਖੇਗਾ ਕਿੱਧਰ ਗੇੜੀਆਂ ਮਾਰਦਾ ਫਿਰਨਾ ਹੈ, ਮੈਨੂੰ ਪਿੰਡ ਵਾਲਾ ਕੋਈ ਵੇਖ ਲਏਗਾ ਵੀ ਤੂੰ ਕਿੱਧਰ ਫਿਰਦਾ ਚੰਡੀਗੜ੍ਹ ਘੁੰਮਦਾ, ਫਲਾਣਾ ਮੈਨੂੰ ਰਿਸ਼ਤੇਦਾਰ ਵੇਖ ਲਏਗਾ। ਰੁਕ ਜਾਂਦੇ ਆ, ਫੋੜਾ ਲੱਗ ਜਾਂਦਾ ਕਈ ਵਾਰੀ, ਪਿਓ ਦਾ ਡਰ, ਸਮਾਜ ਦਾ ਡਰ। ਪਰ ਮਨ ਹੈ ਨਾ ਜਿਹੜਾ, ਇਹਨੂੰ ਰੋਕਣ ਵਾਲਾ ਕੋਈ ਨਹੀਂ, ਇਹਨੂੰ ਤੇ ਸ਼ਬਦ ਤੋਂ ਬਿਨਾਂ ਹੋੜਾ ਲੱਗ ਹੀ ਨਹੀਂ ਸਕਦਾ, ਇਹ ਕੰਟਰੋਲ ਨਹੀਂ ਹੋ ਸਕਦਾ ਜਿੰਨਾ ਚਿਰ ਸ਼ਬਦ ਦੀ ਕਮਾਈ ਨਾ ਕੀਤੀ ਜਾਏ। ਗੁਰ ਸ਼ਬਦੀ ਇਹੋ ਮਨ ਹੋੜੀ ਹੈ, ਸ਼ਬਦ ਦੀ ਕਮਾਈ ਕਰਕੇ ਮਨ ਨੂੰ ਹੋੜਾ ਲੱਗ ਜਾਏਗਾ, ਆਪਣੇ ਆਪ ਫਿਰ ਹੌਲੀ ਹੌਲੀ ਮੁੜ ਆਉਂਦਾ। ਤੇ ਜਿਹਦੇ ਕੋਲ ਸਿਮਰਨ ਆ ਜਾਂਦਾ ਹੈ, ਦੁਨੀਆਂ ਦੇ ਤਮਾਮ ਗੁਣ ਉਹਦੇ ਵਿੱਚ ਆਪਣੇ ਆਪ ਆਉਣੇ ਸ਼ੁਰੂ ਹੋ ਜਾਂਦੇ। ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਆ ਕੇ ਵਸ ਜਾਏਗਾ ਉੱਥੇ ਸਾਰੇ ਗੁਣ ਆ ਜਾਂਦੇ ਨੇ, ਸਹਿਜ ਵੀ ਆ ਜਾਂਦਾ ਹੈ, ਸ਼ਾਂਤ ਮਨ ਹੋ ਜਾਂਦਾ ਹੈ, ਸਦਾ ਲਈ ਠੰਡ ਪੈ ਜਾਂਦੀ ਹਿਰਦੇ ਨੇ ਸੰਗਤ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ। ਇਸ ਕਰਕੇ ਕੱਲ ਤਾਤੀ ਠੰਡ ਹਰਨਾਓ, ਕਲਯੁੱਗ ਬੜਾ ਤੱਤਾ ਹੈ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ ਜਿਹਨੇ ਇੱਥੇ ਠੰਡ ਪਾਣੀ ਹੈ, ਲੋਕ ਵਿੱਚ ਵੀ ਤੇ ਅੱਗੇ ਜਾ ਕੇ ਵੀ, ਇੱਥੇ ਵੀ ਤੇ ਅੱਗੇ ਵੀ। ਨਾਮ ਦੇ ਨਾਲ ਹੀ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਹੀ ਅੰਦਰ ਨੂੰ ਠੰਡ ਪਏਗੀ, ਸਕੂਨ ਮਿਲੇਗਾ, ਸ਼ਾਂਤੀ ਮਿਲੇਗੀ। ਇਸ ਕਰਕੇ ਮੈਂ ਬਾਰ ਬਾਰ ਅਰਜ਼ ਕਰ ਰਿਹਾ, ਤਿੰਨੇ ਦਿਨ ਹੀ ਮੈਂ ਕੀਤੀ ਇਹ ਬੇਨਤੀ ਵੀ ਜਿੰਨੇ ਅੰਮ੍ਰਿਤਧਾਰੀ ਸਿੰਘ ਹਨ ਉਹਨਾਂ ਵਿੱਚੋਂ 5-7% ਨੇ ਜਿਹੜੇ ਸਿਮਰਨ ਕਰਦੇ, ਅੰਮ੍ਰਿਤਧਾਰੀਆਂ ਵਿੱਚੋਂ 25-30% ਨੇ ਜਿਹੜੇ ਪੱਕੇ ਨਿਤਨੇਮੀ ਨੇ, ਅੰਮ੍ਰਿਤ ਛਕਿਆ ਵੀ ਹੈ ਫਿਰ ਵੀ ਨਿਤਨੇਮ ਨਹੀਂ ਕਰਦੇ। ਪਹਿਲੀ ਗੱਲ, ਨਿਤਨੇਮ ਜ਼ਰੂਰ ਕਰਨਾ ਚਾਹੀਦਾ, ਭਾਵੇਂ ਥੋੜਾ ਕਰੋ, ਬਹੁਤ ਘੱਟ ਕਰੋ, ਪਰ ਕਰੋ ਜ਼ਰੂਰ। ਨਿਤਨੇਮੀ ਹੋਣਾ ਬਹੁਤ ਲਾਜ਼ਮੀ ਹੈ। ਬਾਬਾ ਨੰਦ ਸਿੰਘ ਕਹਿੰਦੇ ਸਨ, ਜਿਹੜਾ ਨਿਤਨੇਮ ਨਹੀਂ ਛੱਡਦਾ ਗੁਰੂ ਨਾਨਕ ਕਦੇ ਉਹਦੀ ਬਾਹ ਨਹੀਂ ਛੱਡਦਾ। ਤੇ ਜਿਹਨੇ ਨਿਤਨੇਮ ਛੱਡ ਦਿੱਤਾ ਹੈ, ਸਮਝ ਲਓ ਗੁਰੂ ਨਾਨਕ ਤੋਂ ਉਹਨੇ ਆਪਣੀ ਬਾਂਹ ਛੁਡਾ ਲਈ ਹੈ। ਜਿਹਨੇ ਨਿਤਨੇਮ ਛੱਡ ਦਿੱਤਾ ਹੈ ਗੁਰੂ ਨਾਨਕ ਤੋਂ, ਉਹਨੇ ਸਦਾ ਲਈ ਆਪਣੀ ਬਾਂਹ ਛੁਡਾ ਲਈ ਹੈ। ਤੇ ਜਿਹਨੇ ਨਿਤਨੇਮ ਸ਼ੁਰੂ ਕਰ ਦਿੱਤਾ ਹੈ ਉਹਨੇ ਗੁਰੂ ਨਾਨਕ ਨੂੰ ਆਪਣੀ ਬਾਂਹ ਫੜਾ ਦਿੱਤੀ ਹੈ। ਇਸ ਕਰਕੇ ਰੋਜ਼ ਦਾ ਨੇਮ ਬਣਾਈਏ, ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾ ਕੋ, ਸੋਈ ਦਰਸ਼ਨੀ ਸਮਦਰਸ਼ ਧਿਆਨੀ ਹੈ, ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਰੋਜ਼ ਦਾ ਨੇਮ ਹੋਣਾ ਬਹੁਤ ਜ਼ਰੂਰੀ ਹੈ, ਤੇ ਨੇਮ ਤੋਂ ਬਾਅਦ ਹੌਲੀ ਹੌਲੀ ਪ੍ਰੇਮ ਬਣ ਜਾਏਗਾ। ਰੋਜ਼ ਸੰਗਤ ਵਿੱਚ ਆਉਣਾ, ਰੋਜ਼ ਸਤਸੰਗ ਕਰਨਾ, ਰੋਜ਼ ਕੰਨਾਂ ਨਾਲ ਸੁਣਦੇ ਰਹਿਣਾ, ਰੋਜ਼ ਰਸਨਾ ਨਾਲ ਜਪਣਾ, ਫਿਰ ਇਸ ਪਾਸੇ ਸੁਰਤੀ ਜੁੜੀ ਰਹਿੰਦੀ ਹੈ। ਕਈ ਵੇਖਿਆ ਦੀਵਾਨ ਵਿੱਚ ਆਉਣਗੇ, ਕਈ ਕਈ ਦਿਨ ਉਹਨਾਂ ਦਾ ਮਨ ਫਿਰ ਜੁੜਿਆ ਰਹਿੰਦਾ, ਕਈ ਕਈ ਦਿਨ ਰਸ ਬਣਿਆ ਰਹਿੰਦਾ ਹੈ। ਗੁਰਦੁਆਰੇ ਵੀ ਜਾਈ ਜਾਣਗੇ, ਨਿਤਨੇਮ ਵੀ ਕਰਨ ਲੱਗ ਜਾਣਗੇ, ਥੋੜੇ ਕੁ ਦਿਨ ਹੁੰਦਾ ਹੈ ਫਿਰ ਉਵੇਂ ਹੋ ਜਾਂਦਾ। ਲਗਾਤਾਰ ਜੇ ਸਦਾ ਵਾਸਤੇ ਸਤਿਗੁਰੂ ਨਾਲ ਨਾਤਾ ਜੋੜ ਕੇ ਰੱਖਣਾ ਚਾਹੁੰਦੇ ਹਾਂ ਤੇ ਰੈਗੂਲਰ ਸਾਨੂੰ ਨਾਤਾ
ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਜੇ ਰੱਖਣਾ ਚਾਹੁੰਦੇ ਹਾਂ ਤੇ ਸਾਨੂੰ ਰੋਜ਼ ਸੰਗਤ ਵਿੱਚ ਬਹਿਣਾ ਪਏਗਾ। ਭਾਵੇਂ ਕੋਈ ਇੱਕ ਗੁਰਮੁਖ ਐਸਾ ਲੱਭ ਲਓ, ਇਲਾਕੇ 'ਚ ਹੋਵੇ, ਪਿੰਡ 'ਚ ਹੋਵੇ, ਸਾਡੇ ਨੇੜੇ ਹੋਵੇ, ਜਿਹਦੇ ਕੋਲ ਬੈਠੀਏ, ਰੱਬ ਦੇ ਘਰ ਦੀਆਂ ਬਾਤਾਂ ਪਾਈਏ, ਗੁਰੂ ਦੀ ਗੱਲ ਸੁਣੀਏ। ਜੇ ਆਪਣੇ ਆਪ ਨੂੰ ਜੋੜ ਕੇ ਰੱਖਣਾ ਹੈ, ਐਸਾ ਲਿਟਰੇਚਰ ਨਾ ਪੜ੍ਹ ਜਿਹਦੇ ਵਿੱਚ ਸ਼ੰਕੇ ਹੋਣ, ਉਹਨਾਂ ਨੂੰ ਸੁਣਨ ਤੋਂ ਗੁਰੇਜ਼ ਕਰੋ ਜਿਹੜੇ ਸ਼ੰਕੇ ਪੈਦਾ ਕਰਦੇ ਨੇ, ਜਿਹਦੇ ਕਰਕੇ ਸਾਡੇ ਅੰਦਰ ਸਾਡੀ ਬਿਰਤੀ ਨਾਸਤਕ ਬਣ ਜਾਏ। ਐਸਾ ਲਿਟਰੇਚਰ ਨਹੀਂ ਪੜ੍ਹਨਾ ਚਾਹੀਦਾ ਜਿਹੜਾ ਬੰਦਾ ਕਹਿੰਦਾ ਮੈਂ ਤੇ ਵੈਸੇ ਹੀ ਪੜ੍ਹਨਾ, ਮੈਂ ਕਿਹੜਾ, ਮੈਨੂੰ ਤੇ ਪਤਾ ਹੀ ਆ ਸਾਰੀਆਂ ਗੱਲਾਂ ਦਾ। ਨਹੀਂ ਭਾਈ, ਮਨਮੁੱਖ ਦੀ ਲੇਖਣੀ ਪੜ੍ਹਨੀ, ਉਹਦੀਆਂ ਗੱਲਾਂ ਸੁਣਨੀਆਂ। ਤੂੰ ਵੈਸੇ ਹੀ ਬੈਠਾ, ਮੈਂ ਤੇ ਉਦਾਂ ਹੀ ਸੁਣ ਰਿਹਾ, ਨਹੀਂ ਏਦਾਂ ਨਹੀਂ ਹੋ ਸਕਦਾ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਪਾਗ। ਤੂੰ ਨਾ ਬੈਠ ਜਿੱਥੇ ਤਾਸ਼ ਖੇਡਣ ਵਾਲੇ ਬੈਠੇ ਹੋਏ ਨੇ, ਤੂੰ ਨਾ ਬੈਠ ਜਿੱਥੇ ਸ਼ਰਾਬੀ ਨੇ, ਨਾ ਚਾਹੁੰਦਿਆਂ ਹੋਇਆਂ ਵੀ ਮਾੜਾ ਮੋਟਾ ਰੰਗ ਤੇ ਲੱਗੇਗਾ ਹੀ ਲੱਗੇਗਾ। ਬਾਸਨ ਕਾਰੋ ਪਰਸੀਏ ਤੋ ਕਿਸ ਲੱਗੇ ਦਾਗ, ਕਾਲੇ ਭਾਂਡੇ ਕੋਲੋਂ ਲੰਘੇਗਾ ਜੇ ਤੇਰੇ ਚਿੱਟੇ ਕੱਪੜੇ ਪਾਏ ਨੇ ਨਾ, ਮਾੜਾ ਮੋਟੀ ਕਾਲਖ ਤੇ ਜ਼ਰੂਰ ਲੱਗ ਜਾਏ। ਇਸ ਕਰਕੇ ਭੱਜ ਜਾਣਾ ਚਾਹੀਦਾ, ਭੁੱਲ ਕੇ ਵੀ ਏਦਾਂ ਦੇ ਬੰਦਿਆਂ ਦੀ ਸੰਗਤ ਵਿੱਚ ਨਾ ਬੈਠੋ ਜਿਹਦੇ ਕਰਕੇ ਸਾਡੀ ਬਿਰਤੀ ਜਿਹੜੀ ਹੈ ਉਹ ਬਦਲੇ। ਗੁਰਮੁਖਾਂ ਵਾਲੀ ਬਿਰਤੀ ਬਣਾ ਕੇ ਰੱਖਣੀ ਚਾਹੀਦੀ, ਸ਼ਰਧਾਵਾਨ ਬਣੀਏ, ਭਾਵਨਾ ਵਾਲੇ ਬਣੀਏ। ਤੇ ਸ਼ਰਧਾਵਾਨ ਜਿਹੜੇ ਨੇ ਉਹਨਾਂ ਦੇ ਮਨ ਸ਼ਾਂਤ ਨੇ, ਉਹਨਾਂ ਦੇ ਮਨ ਠੰਡੇ ਨੇ, ਉਹਨਾਂ ਦੇ ਮਨ ਤ੍ਰਿਪਤ ਹੋ ਚੁੱਕੇ ਨੇ, ਉਹਨਾਂ ਕੋਲ ਬੈਠ ਕੇ ਆਨੰਦ ਆਏਗਾ, ਉਹਨਾਂ ਦੀਆਂ ਗੱਲਾਂ ਸੁਣ ਕੇ ਆਨੰਦ ਆਏਗਾ। ਤੇ ਨਾਸਤਕ ਜਿਹੜੇ ਲੋਕ ਨੇ ਉਹ ਖੁਦ ਵੀ ਹੱਲੇ ਫਿਰਦੇ ਨੇ, ਜਦੋਂ ਅਸੀਂ 5 ਮਿੰਟ ਉਹਨਾਂ ਕੋਲ ਬਹਿ ਜਾਵਾਂਗੇ ਸਾਡਾ ਮਨ ਵੀ ਉਦਾਂ ਦਾ ਹੀ ਕਰ ਦੇਣਗੇ, ਉਹ ਚਾਟ ਕਰ ਦੇਣਗੇ, ਚੰਗੇ ਭਲੇ ਹੋਵਾਂਗੇ ਦੁਖੀ ਕਰ ਦੇਣਗੇ। ਪਰ ਗੁਰਮੁਖਾਂ ਦੀ ਸਭਾ ਵਿੱਚ ਬੈਠ ਕੇ ਤੇ ਆਨੰਦ ਆਏਗਾ, ਸ਼ਾਂਤੀ ਮਿਲੇਗੀ। ਇਸੇ ਕਰਕੇ ਆਹ ਜਿਹੜੇ ਸ਼ਬਦ ਆਪਾਂ ਪੜ੍ਹਨੇ ਆ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ, ਇਹ ਸਾਡੇ ਪੂਰਵਜ਼ਾਂ ਨੇ, ਸਾਡੇ ਵੱਡਿਆਂ ਨੇ ਇਹ ਅੱਖਰ ਅਰਦਾਸ ਵਿੱਚ ਸ਼ਾਮਿਲ ਕੀਤੇ ਨੇ। ਕਿਉਂ ਕੀਤੇ ਨੇ? ਵੀ ਉਹਨਾਂ ਦਾ ਮੇਲ ਬਖਸ਼ ਜਿੰਨਾ ਮਿਲਦੇ ਮਿਲ ਕਰਕੇ ਤੇਰਾ ਨਾਮ ਚੇਤਿਆ ਆਵੇ। ਪਰ ਆਪਾਂ ਇਹ ਪੜ੍ਹ ਕੇ ਇੱਥੇ ਤੇ ਚਲੇ ਜਾਂਦੇ ਹਾਂ, ਕੌਣ ਲੱਭਦਾ ਵੀ ਨਾਮ ਚੇਤਾਉਣ ਵਾਲਾ ਲੱਭੀਏ, ਬਾਣੀ ਪੜ੍ਹਨ ਵਾਲਾ ਲੱਭੀਏ, ਸਿਮਰਨ ਕਰਨ ਵਾਲਾ ਲੱਭੀਏ, ਚੇਤੇ ਆਵੇ ਨਾਮ, ਉਹਨਾਂ ਦਾ ਮੇਲ ਕਰਾਈ ਤੇ ਸਾਰਾ ਦਿਨ ਸਾਨੂੰ ਕਿੰਨਾ ਦਾ ਮੇਲ ਹੋ ਰਿਹਾ, ਸਾਰਾ ਦਿਨ ਸਾਡੀ ਬਹਿਣੀ ਉੱਠਣੀ ਹੈ ਕਿੱਦਾਂ ਦਿਆਂ ਬੰਦਿਆਂ ਵਿੱਚ। ਮੈਂ ਅਰਜ ਕਰਕੇ ਬੇਨਤੀ ਕਰਨੀ ਚਾਹਾਂਗਾ ਸੰਗਤ ਜੀ, ਮੈਂ ਅਰਜ ਕਰਾਂਗਾ ਕਿ ਜ਼ਰਾ ਜ਼ਰੂਰ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ ਸਾਡਾ ਆਲਾ ਦੁਆਲਾ ਹੈ ਕਿੱਦਾਂ ਦਾ, ਸਾਡੀ ਬਹਿਣੀ ਉੱਠਣੀ ਕਿੱਦਾਂ ਦੇ ਬੰਦਿਆਂ 'ਚ ਹੈ। ਵਿਦੇਸ਼ਾਂ ਦੇ ਵਿੱਚ ਤੁਸੀਂ ਵੇਖੋ ਲੋਕ ਜੁੜੇ ਹੋਏ ਨੇ, ਜਿਹੜਾ ਅੰਮ੍ਰਿਤਧਾਰੀ ਬਣ ਜਾਂਦਾ, ਜਿਹੜਾ ਸਿਮਰਨ ਕਰਨ ਲੱਗ ਜਾਂਦਾ ਉਹ ਕਰੀ ਜਾਂਦਾ। ਕਿਉਂ? ਬਾਹਰ ਜਿਹੜੇ ਲੋਕ ਅੰਮ੍ਰਿਤਧਾਰੀ ਸਿੰਘ ਜਾਂ ਸਿਮਰਨ ਵਾਲੇ ਨੇ ਉਹ ਪੱਕੇ ਨੇ। ਕਿਉਂ ਨੇ? ਕਿਉਂਕਿ ਉਹਨਾਂ ਨੂੰ ਮਾੜਿਆਂ ਦੀ ਸੰਗਤ ਘੱਟ ਮਿਲਦੀ ਹੈ, ਉਹਨਾਂ ਦੀ ਇੱਦਾਂ ਦੀ ਜਿਵੇਂ ਇੱਥੇ ਆਪਣੇ ਵੇਖੋ ਤੁਸੀਂ ਮਹੱਲੇ ਦੇ ਬਾਹਰਲੇ ਪਾਸੇ ਜਾਓਗੇ ਗਲੀ ਆਪਣੇ ਘਰੋਂ ਨਿਕਲੋ, ਤੁਹਾਨੂੰ 5-7 ਬੰਦੇ ਬੈਠੇ ਮਿਲ ਪੈਣਗੇ, ਜਾਂ ਤਾਸ਼ ਖੇਡ ਰਹੇ ਨੇ ਜਾਂ ਗੱਲਾਂ ਮਾਰ ਰਹੇ ਨੇ ਇੱਧਰ ਉੱਧਰ ਦੀਆਂ, ਹਰ ਗਲੀ 'ਚ ਵੇਖੋਗੇ, ਹਰ ਥਾਂ ਤੇ ਬੈਠੇ ਕਿਸੇ ਨੁੱਕਰ 'ਚ, ਕੋਈ ਇੱਥੇ ਕੋਈ ਇੱਥੇ, ਪੈਰ ਤੇ ਠੇਕੇ ਨੇ, ਉੱਥੇ ਸਾਰੇ ਇਕੱਠੇ ਹੋ ਕੇ ਬੈਠੇ ਨੇ, ਇੱਦਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਵਿਦੇਸ਼ਾਂ 'ਚ ਜਿਹੜੇ ਲੋਕ ਜੁੜਦੇ ਨੇ, ਕੋਈ ਬੰਦਾ ਟੈਕਸੀ ਚਲਾ ਰਿਹਾ, ਕੋਈ ਟਰੱਕ ਚਲਾ ਰਿਹਾ, ਪਰ ਇਕੱਲਾ ਕਿਤੇ ਨਹੀਂ। ਉਹ ਢਾਬਿਆਂ 'ਤੇ ਜਿਵੇਂ ਇੱਥੇ ਇਕੱਠੇ ਹੋਏ ਵੀ ਕਿੰਨਾ ਕਿੰਨਾ ਚਿਰ ਇਕੱਠੇ ਹੋਏ ਰਹਿਣਗੇ, ਪੁੱਠੀਆਂ ਸਿੱਧੀਆਂ ਗੱਲਾਂ ਕਰਨਗੇ। ਇਸੇ ਕਰਕੇ ਜਿਹੜੇ ਉਹ ਜੁੜਨਗੇ ਉਹ ਪੱਕੇ ਜੁੜਦੇ ਨੇ, ਕਿਉਂਕਿ ਉਹ ਸਿਮਰਨ ਤੋਂ ਬਿਨਾਂ ਫਿਰ ਹੋਰ ਗੱਲ ਹੀ ਨਹੀਂ ਕੋਈ, ਉਹਨਾਂ ਦੀ ਸੰਗਤ ਰਹਿੰਦੀ, ਮਨ ਜੁੜਿਆ ਰਹਿੰਦਾ। ਸਾਡਾ ਚੰਗਾ ਭਲਾ ਮਨ ਨਿਰਮਲ ਹੁੰਦਾ ਹੈ, ਸ਼ੁੱਧ ਹੁੰਦਾ ਹੈ, ਟਿਕਦਾ ਹੈ, ਪਰ ਅਸ਼ਾਂਤ ਹੋ ਜਾਂਦਾ ਹੈ ਮਨਮੁੱਖਾਂ ਦੀ ਸੰਗਤ ਕਰਕੇ। ਵੇਖੋ ਮੈਂ ਫਿਰ ਅਰਜ਼ ਕਰਾਂਗਾ, ਕੱਲ ਵੀ ਕੀਤੀ ਸੀ, ਸਾਨੂੰ ਇੱਕ ਦੂਜੇ ਬਾਰੇ ਨਹੀਂ ਪਤਾ ਪਰ ਆਪਣੇ ਆਪ ਬਾਰੇ ਪਤਾ। ਜਰਾ ਸੋਚੋ ਖਾਂ ਸਾਡੇ ਆਲੇ ਦੁਆਲੇ ਕੌਣ ਹੈ, ਅਸੀਂ ਕਿੰਨਾ ਲੋਕਾਂ 'ਚ ਬਹਿੰਦੇ ਉੱਠਦੇ ਹਾਂ। ਗੁਰਸਿੱਖ ਦੇ ਰਹਿਣੀ ਬਹਿਣੀ ਕਹਿਣੀ ਸਹਿਣੀ ਤੋਂ ਪਤਾ ਲੱਗਦਾ ਹੈ ਗੁਰਸਿੱਖ ਕਿੱਦਾਂ ਦਾ ਹੈ, ਸਾਡੀ ਰਹਿਣੀ ਕਿਹੋ ਜਿਹੀ ਹੈ, ਅਸੀਂ ਕਿਹੜੇ ਲੋਕਾਂ ਵਿੱਚ ਰਹਿ ਰਹੇ ਹਾਂ। ਤੇ ਜੇ ਸਾਧ ਸੰਗਤ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਰੱਖਣਾ ਹੈ, ਆਪਣਾ ਮਾਹੌਲ ਬਦਲਣਾ ਪਏਗਾ, ਉਹ ਮਾਹੌਲ ਉਦਾਂ ਦਾ ਸਿਰਜ ਕੇ ਰੱਖਣਾ ਪਏਗਾ। मन है ना जेड़ा बड़ा फोटा है ये बहुत असर कबूलदा है जेहो जे लोकां नू वेखदा उधर नू तुर पैंदा है अगर अपने मन नू जोड़ के रखना है ते गुरमुखां दी संगत विच बैठण दी आदत पाईए सुभा बनाइए यह गल सिर्फ इतों कह के ना चले जाया करिए भी जिन्ना मिलिया तेरा नाम चेते आवे सही प्यारे मेल जिन्ना मिलिया तेरा नाम चेते आवे इत्थे खत्म ना करिए सारा दिन मिलदे ते शराबी ने सारा दिन मिलदे ते नास्तक ने सारा दिन मिलदे ते जुआरी ने मिलदे ते चोर ठग ने ते किथे फिर नाम चेते आएगा इस करके जिन्ने जुड़े हुए ने वो अपने माहौल नू जरूर ठीक करन जुड़ के भी असी नहीं जुड़े गुरमुखो अमृत छक के भी असी बहुत दूर हां असली रस असी जिंदगी दा नहीं माणिया इस करके जरूर बेनती करांगा जिथे अमृत धारी होना है जिथे सिंह सजना है जिथे गुरु वाले बनना है ये बड़ा जरूरी है उथे उस तो बाद फिर अपने आप नू इस पासे ला के रखने लई गुरमुखां दी सभा च बहना संगत करनी बहुत जरूरी है कोई जन हर स्यों देवे जोर चरण गहूं बखूं सुभ रसना दीजे है प्राण अकोर गुरसिख ते नित अरदास करदा सच्चे पातशाह कृपा करो सारे बोलिया करो गज के पहले हिस्से च दास फिर सब सिंह बोलो तीसरे हिस्से विच सब भैणां वी गज के पढ़िया करो
मेली उन्हां प्यारियां नूं जिन्हां मिलिया तेरा नाम चेते मेली उन्हां प्यारियां नूं
ਸੁਣਿਆ ਦੁਰਮਤ ਵੰਝਿਆ ਮਿੱਤਰ ਅਸਾਡੇ ਸੇਈ ਹੌਂਡ ਹੌਂਟ ਨੇਂਦੀ ਜਗ ਸਵਾਇਆ ਜਨ ਨਾਨਕ ਵਿਰ ਲੈ ਕੇ। ਸਤ ਸੰਗਤ ਹਮੇਸ਼ਾ ਇਹ ਅਰਦਾਸ ਕਰਨੀ ਜਿਨ੍ਹਾਂ ਦੇ ਮਿਲਣ ਕਰਕੇ ਜਿਨ੍ਹਾਂ ਦੇ ਦਿਸਣ ਕਰਕੇ ਮਨਮਤ ਦਾ ਨਾਸ਼ ਹੋਵੇ ਤੇ ਗੁਰਮਤ ਦਾ ਹਿਰਦੇ ਵਿੱਚ ਪ੍ਰਕਾਸ਼ ਹੋਵੇ। ਵਾਹਿਗੁਰੂ ਵਾਹਿਗੁਰੂ ਚਿੱਤਿਆ। ਕੱਲ ਵੀ ਅਰਜ ਕੀਤੀ ਸੀ ਵੇਖੋ ਮਹਾਂਪੁਰਖ ਆਪਣੇ ਇਲਾਕੇ ਚ ਸਨ ਬਾਬਾ ਅਜੀਤ ਸਿੰਘ ਜੀ। ਮੈਂ ਕੱਲ ਵੀ ਬੇਨਤੀ ਬਹੁਤ ਵਿਸਥਾਰ ਨਾਲ ਕੀਤੀ ਸੀ ਕਿ ਯੁੱਗਾਂ ਬਾਅਦ ਕਿਤੇ ਸਦੀਆਂ ਲੰਘ ਜਾਂਦੀਆਂ ਫਿਰ ਉਹੋ ਜਿਹੀਆਂ ਕਮਾਈ ਵਾਲੀਆਂ ਰੂਹਾਂ ਕੌਮ ਨੂੰ ਮਿਲਦੀਆਂ, ਪੰਥ ਨੂੰ ਮਿਲਦੀਆਂ। ਨਾ ਵੀ ਪ੍ਰਚਾਰ ਕਰਨ, ਉਹ ਫਿਰ ਵੀ ਪ੍ਰਚਾਰ ਕਰ ਰਹੇ। ਜਦੋਂ ਉਹਨਾਂ ਦੀ ਸੰਗਤ ਵਿੱਚ ਜਾਓ ਭਾਵੇਂ ਇੱਕ ਮਿੰਟ ਹੀ ਮਿਲੇ, ਇੱਕ ਮਿੰਟ ਹੀ ਦਰਸ਼ਨ ਕਰਨ ਦਾ, ਅੱਧਾ ਮਿੰਟ ਹੀ ਮਿਲੇ ਭਾਵੇਂ, ਉਹਨੇ ਨਾਲ ਹੀ ਮਨ ਨੂੰ ਸਕੂਨ ਮਿਲ ਜਾਂਦਾ, ਉਹਨੇ ਨਾਲ ਹੀ ਭਰਪੂਰ ਹੋ ਜਾਂਦਾ, ਹਿਰਦਾ ਸ਼ਾਂਤ ਹੋ ਜਾਂਦਾ, ਠੰਡ ਪੈ ਜਾਂਦੀ। ਤੇ ਸਤਸੰਗਤ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਹਿਰਦੇ ਚੋਂ ਨਿਕਲਣਾ ਸ਼ੁਰੂ ਹੋ ਜਾਂਦਾ। ਸਾਧਕੇ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਫਿਰ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ ਜੇ ਕੋਈ ਚੰਗਾ ਗੁਰਮੁਖ ਮਿਲ ਪਵੇ ਨਾਲ। ਆਪ ਤੇ ਮਿਹਨਤ ਬੜੀ ਕਰਨੀ ਪੈਂਦੀ ਫਿਰ ਜਾ ਕੇ ਗੱਲ ਬਣਦੀ, ਪਰ ਜੇ ਕੋਈ ਸਾਧਨਾ ਵਾਲਾ ਮਿਲ ਪਵੇ ਨਾ, ਕੋਈ ਗੁਰੂ ਦਾ ਪਿਆਰਾ ਮਿਲ ਪਵੇ ਉਹਦੇ ਮਿਲਣ ਕਰਕੇ, ਫਿਰ ਬਹੁਤੀ ਘਾਲਣਾ ਘਾਲਣੀ ਨਹੀਂ ਪੈਂਦੀ, ਛੇਤੀ ਮਿਹਰ ਹੋ ਜਾਂਦੀ। ਇਸੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਕਾਂਖੀ ਏਕੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ। ਕਾਂਖੀ, ਕਾਂਖੀ ਦਾ ਅਰਥ ਹੈ ਇੱਛਾ ਰੱਖਣ ਵਾਲਾ, ਕਾਂਕਸ਼ਾ, ਕਾਂਕਸ਼ਾ ਰੱਖਣ ਵਾਲਾ ਕਾਂਖੀ। ਹੇ ਮਾਲਕਾ ਜਿਹਨੂੰ ਤੇਰੇ ਦਰਸ਼ਨਾਂ ਦੀ ਆਸ ਹੈ, ਕਾਂਖੀ ਏਕੈ ਦਰਸ਼ ਤੁਹਾਰੋ, ਜਿਹੜਾ ਕੇਵਲ ਤੇ ਕੇਵਲ ਤੇਰੇ ਦਰਸ਼ਨ ਮੰਗਦਾ ਹੈ, ਕਾਂਖੀ ਬਣ ਗਿਆ ਹੈ, ਕਾਂਕਸ਼ਾ ਰੱਖਦਾ ਹੈ, ਮਿਹਰ ਕਰ ਉਹਦਾ ਮੇਲ ਕਰਾ ਦੇ ਨਾਨਕ ਉਨ ਸੰਗ ਮੋਹੇ ਉਧਾਰੋ। ਉਹਨਾਂ ਦਾ ਸੰਗ ਮੈਨੂੰ ਮਿਲੇ ਜਿਨ੍ਹਾਂ ਦੀ ਸੰਗਤ ਕਰਨ ਕਰਕੇ ਮੇਰਾ ਵੀ ਭਲਾ ਹੋ ਜਾਏ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ। ਸੋ ਸੰਗਤ ਕਰਕੇ ਹੀ ਮਨ ਨੂੰ ਨਾਮ ਦੀ ਰੰਗਤ ਚੜ ਸਕਦੀ ਹੈ ਤੇ ਚੜੀ ਰਹੇਗੀ ਜੇ ਸੰਗਤ ਕਰਦੇ ਰਹਾਂਗੇ। ਸੰਗਤ ਛੱਡ ਦਿਆਂਗੇ ਹੌਲੀ ਹੌਲੀ ਸਾਧ ਸੰਗਤ, ਫਿਰ ਮਨ ਦੂਰ ਹੋਣਾ ਸ਼ੁਰੂ ਹੋ ਜਾਂਦਾ। ਅੱਜ ਦੇ ਸਮੇਂ ਵਿੱਚ ਕੁਸੰਗਤ ਪੈਰ ਪੈਰ ਤੇ ਹੈ, ਥਾਂ ਥਾਂ ਤੇ ਹੈ। ਅੱਜ ਬਚ ਕੇ ਰਹਿਣਾ ਬਹੁਤ ਔਖਾ ਹੈ, ਨਾ ਵੀ ਘਰੋਂ ਬਾਹਰ ਨਿਕਲੋਗੇ। ਜਿਹੜਾ ਘਰ ਬਾਬਾ ਟੈਲੀਵਿਜ਼ਨ ਰੱਖਿਆ ਉਹਦੇ 'ਚ ਸਾਰਾ ਕੁਝ ਹੀ ਵੇਖੋ ਕੀ ਕੁਝ ਚੱਲਦਾ ਰਹਿੰਦਾ। ਨਾ ਚਾਹੁੰਦਿਆਂ ਹੋਇਆਂ ਵੀ ਕਈਆਂ ਨੂੰ ਆਦਤ ਪੈ ਜਾਂਦੀ, ਸੁਭਾਅ ਬਣ ਜਾਂਦਾ, ਉਹਨੂੰ ਛੱਡ ਨਹੀਂ ਸਕਦੇ। ਕਾਪੀਆਂ ਕਈਆਂ ਬੀਬੀਆਂ ਨੇ ਘਰਾਂ 'ਚ ਲਾਈਆਂ ਨੇ, ਇੰਨੇ ਨਾਟਕ ਵੇਖਦੀਆਂ ਨੇ ਵੀ ਆਹ ਨਾਟਕ ਇੰਨੇ ਵਜੇ ਆਉਣਾ ਹੈ, ਆਹ ਇੰਨੇ ਵਜੇ ਆਉਣਾ ਹੈ, ਇੰਨੇ ਵਜੇ ਆਉਣਾ ਹੈ। ਪੰਜ ਪੰਜ ਸੱਤ ਸੱਤ ਇੱਕ ਇੱਕ ਦਿਨ ਵਿੱਚ ਨਾਟਕ ਵੇਖਦੇ ਨੇ, ਚਾਰ ਚਾਰ ਘੰਟੇ ਉਹਨਾਂ ਦੇ ਇੱਦਾਂ ਹੀ ਬਰਬਾਦ ਹੋ ਜਾਂਦੇ। ਹੁਣ ਜਿਹੜਾ ਉਹ ਬੈਠਾ ਹੈ ਉਹਦੀ ਸੰਗਤ ਤੇ ਰੋਜ਼ ਹੀ ਕਰ ਰਹੇ ਨੇ, ਘਰ ਘਰ ਹੀ ਅੱਜ ਕੱਲ੍ਹ ਤੇ ਟੈਲੀਵਿਜ਼ਨ ਹੈ। ਸਾਡੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਇਹ ਟੀਵੀ ਨਹੀਂ, ਇਹ ਟੀਵੀ ਦੀ ਬਿਮਾਰੀ ਹੈ, ਉਹ ਕਹਿੰਦੇ ਹੁੰਦੇ ਸੀ। ਇਹ ਟੀਵੀ ਦੀ ਬਿਮਾਰੀ ਵਾਂਗੂ ਹੈ ਜਿਹੜਾ ਖਾ ਰਿਹਾ। ਜ਼ਿਆਦਾਤਰ ਤੁਸੀਂ ਵੇਖੋਗੇ ਜਦੋਂ ਦਾ ਸਾਡਾ ਵਿਗਾੜ ਪੈ ਗਿਆ, ਵਿਗੜ ਗਏ ਆ ਜ਼ਿਆਦਾ ਤੋਂ, ਇਹ ਵਿਗਾੜੇ ਹੀ ਟੈਲੀਵਿਜ਼ਨ ਨੇ। ਜਦੋਂ ਤੋਂ ਟੈਲੀਵਿਜ਼ਨ ਘਰ ਘਰ ਆ ਗਿਆ ਤੇ ਸਾਰਾ ਕੁਝ ਹੀ ਬਦਲ ਗਿਆ, ਮਾਹੌਲ ਬਹੁਤ ਬਦਲ ਗਿਆ। ਪਹਿਲਾਂ ਬੜੀ ਸ਼ਾਂਤੀ ਸੀ, ਪਤਾ ਹੀ ਨਹੀਂ ਸੀ ਲੱਗਦਾ, ਪਰ ਹੁਣ ਜੋ ਕੁਝ ਸਾਹਮਣੇ ਹੋ ਰਿਹਾ, ਜੋ ਕੁਝ ਵੇਖਦੇ ਨੇ ਲੋਕ, ਉਦਾਂ ਦਾ ਆਪਣੇ ਆਪ ਨੂੰ ਬੰਨਣਾ ਸ਼ੁਰੂ ਹੋ ਗਏ ਆ। ਟੈਲੀਵਿਜ਼ਨ ਮਾੜਾ ਵੀ ਨਹੀਂ, ਵੇਖੋ ਰੋਜ਼ ਗੁਰਬਾਣੀ ਚੱਲਦੀ ਹੈ, ਪਾਠ ਚੱਲਦਾ ਹੈ, ਹਰਿਮੰਦਰ ਸਾਹਿਬ ਦੇ ਦਰਸ਼ਨ ਲੋਕ ਕਰਦੇ ਨੇ, ਘਰ 'ਚ ਬੈਠੇ ਕਥਾ ਸੁਣ ਰਹੇ ਨੇ, ਘਰ 'ਚ ਬੈਠੇ ਕੀਰਤਨ ਸੁਣ ਰਹੇ ਨੇ। ਪਰ ਸੁਣਨ ਵੀ ਬਾਜੀ ਸਾਡੇ ਘਰ 'ਤੇ ਸਵੇਰੇ ਹੀ ਬਾਣੀ ਲੱਗ ਜਾਂਦੀ, 4 ਵਜੇ ਸੁੱਚ ਔਨ ਕਰ ਦਿੰਦੇ ਨੇ, ਆਪ ਸੁੱਤੇ ਰਹਿੰਦੇ ਨੇ ਰਜਾਈ ਲੈ ਕੇ, ਜਾਂ ਬੀਬੀ ਉੱਠ ਕੇ ਉਹਨੂੰ ਟੀਵੀ ਚਲਾ ਦਿੰਦੀ ਹੈ, ਸਾਰਾ ਟੱਬਰ ਸੁੱਤਾ ਪਿਆ ਹੁੰਦਾ, ਬਸ ਵੀ ਟੀਵੀ ਚੱਲ ਰਿਹਾ, ਬਸ ਬਾਣੀ ਚੱਲ ਰਹੀ, ਸੁਣਦਾ ਕੋਈ ਵੀ ਨਹੀਂ, ਦਰਸ਼ਨ ਕੋਈ ਵੀ ਨਹੀਂ ਕਰਦਾ। ਜਦੋਂ ਤੱਕ ਉਹ ਮੂੰਹ ਹੱਥ ਧੋਂਦੇ ਨੇ ਉਦੋਂ ਤੱਕ ਹੋਰ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ, ਫਿਰ ਉੱਧਰ ਨੂੰ ਚੱਲ ਪੈਂਦੇ। ਮਨ ਜੋੜ ਕੇ ਰੱਖਣ ਵਾਸਤੇ ਲਗਾਤਾਰ ਸਾਧ ਸੰਗਤ ਆਪਣੇ ਆਪ ਨੂੰ ਸਾਨੂੰ ਉਦਾਂ ਦੇ ਮਾਹੌਲ ਵਿੱਚ ਰੱਖਣਾ ਪਏਗਾ, ਫਿਰ ਸਾਡਾ ਮਨ ਜੁੜਿਆ ਰਹੇਗਾ। ਜੁੜਦਾ ਨਹੀਂ ਮਨ ਕਰੀਏ ਕੀ, ਕਿਉਂ ਨਹੀਂ ਜੁੜਦਾ? ਇਸ ਪਾਸੇ ਜਦੋਂ ਸੰਗਤ ਵਿੱਚ ਆਵਾਂਗੇ ਆਪਣੇ ਆਪ ਮਨ ਵੈਰਾਗੀ ਹੋਏਗਾ ਗੁਰਮੁਖਾਂ ਦੀ ਸੰਗਤ ਕਰਕੇ। ਜਦੋਂ ਫਿਰ ਦੁੱਖ ਹੁੰਦਾ ਫਿਰ ਵੇਖੋ ਕਿਵੇਂ ਮਨ ਜੁੜਦਾ, ਫਿਰ ਤੇ ਜੁੜੇ ਜਿਹੋ ਜਿਹੇ ਨਾ ਜੁੜੇ, ਮਨ ਨਹੀਂ ਜੁੜਦਾ, ਜੁੜਦਾ ਜਦੋਂ ਡਾਕਟਰ ਆਖਣ ਵੀ ਕੈਂਸਰ ਹੋ ਗਿਆ, ਫਿਰ ਜੁੜਦਾ ਆਪੇ ਜੁੜੇਗਾ ਫਿਰ ਡਾਕਟਰ ਆਖਣ ਲਓ ਜੀ ਤੇਰੇ ਜਿਹੜੇ ਕਿਡਨੀਆਂ ਡਾਇਮੰਡ ਹੋ ਗਈਆਂ ਹੁਣ ਨਹੀਂ ਬਸ ਖਤਮ ਕੰਮ ਹੁਣ ਤੇ 10 ਦਿਨ ਰਹਿ ਗਏ ਮਹੀਨਾ ਕੱਢ ਲੈ 6 ਮਹੀਨੇ ਕੱਢ ਲੈ ਘਰ ਲੈ ਜੋ ਸੇਵਾ ਕਰ ਲਓ ਫਿਰ ਵੇਖੋ ਜੁੜਦਾ ਕਿ ਨਹੀਂ ਜੁੜਦਾ ਮਨ ਜਦੋਂ ਸਾਧ ਸੰਗਤ ਡਾਕਟਰ ਕਹਿਣ ਵੀ ਬਚੇਗਾ ਹੀ ਨਹੀਂ ਫਿਰ ਮਨ ਕਿਵੇਂ ਜੁੜਦਾ ਹੈ ਕਿਉਂਕਿ ਗੁਰਮੁਖੋ ਫਿਰ ਜਿਹੋ ਜਿਹੇ ਜੁੜੇ ਜਿਹੋ ਜਿਹੇ ਨਾ ਜੁੜੇ ਫਿਰ ਜਿਹੋ ਜਿਹਾ ਪਾਠ ਕੀਤਾ ਨਾ ਕੀਤਾ ਬੁੱਢਾ ਹੋ ਜਾਏ ਸ਼ੇਰ ਬਾਅਦ ਚ ਆਖੇ ਮੈਂ ਵੈਸ਼ਨੂ ਹੋ ਗਿਆ ਬੱਕਰੀ ਖਾਧੀ ਨਹੀਂ ਜਾਂਦੀ ਫਿਰ ਕੀ ਫਾਇਦਾ ਹੋਇਆ ਬਾਅਦ ਵਿੱਚ ਪਾਪ ਛੱਡੇ ਮਾੜੇ ਕੰਮ ਛੱਡੇ ਤੇ ਕੀ ਛੱਡੇ ਆਨੰਦ ਤੇ ਫਿਰ ਤੂੰ ਪਹਿਲਾਂ ਛੱਡ ਇਸੇ ਕਰਕੇ ਸਾਨੂੰ ਮਹਾਰਾਜ ਸਾਹਿਬ ਕਹਿੰਦੇ ਨੇ ਭਗਤ ਕਬੀਰ ਸਾਹਿਬ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਬੋਲੋ ਧਰੂ ਪ੍ਰਹਿਲਾਦ
ਜਪਿਓ ਹਰ ਜੈਸੇ
ਜਪਿਓ ਹਰ ਜੈਸੇ ਜੇ ਜਪਣਾ ਕਿਹਦੇ ਵਾਂਗੂ ਜਪੋ ਧਰੂ ਪ੍ਰਹਿਲਾਦ ਧਰੂ ਪ੍ਰਹਿਲਾਦ ਵਾਂਗੂ ਕਾਰਨ ਕੀ ਹੈ ਵੀ ਉਹਨਾਂ ਦੀਆਂ ਉਮਰਾਂ ਛੋਟੀਆਂ ਸਨ ਛੋਟੀਆਂ ਉਮਰਾਂ ਵਿੱਚ ਵੱਡੀ ਪ੍ਰਾਪਤੀ ਕੀਤੀ ਟਾਹਣੀ ਨੂੰ ਜਿੱਧਰ ਮਰਜ਼ੀ ਮੋੜ ਲਓ ਹੱਥ ਨਾਲ ਮੁੜ ਜਾਂਦੀ ਹੈ ਟਾਹਣੀ ਜਦੋਂ ਟਾਹਣ ਬਣ ਜਾਏ ਫਿਰ ਹੱਥ ਨਾਲ ਮੋੜ ਕੇ ਵਿਖਾਓ ਟਾਹਣੀ ਮੁੜ ਜਾਏਗੀ ਛੇਤੀ ਬੱਚੇ ਛੇਤੀ ਮੰਨ ਜਾਂਦੇ ਨੇ ਕਈ ਵਾਰੀ ਬੱਚਿਆਂ ਨੂੰ ਆਖੀਦਾ ਅੰਮ੍ਰਿਤਧਾਰੀ ਹੋ ਜਾਓ ਛੇਤੀ ਪਰ ਜਿੰਨੇ ਪੱਕੇ ਹੋ ਗਏ ਆ ਹੁਣ ਕੀ ਫਾਇਦਾ ਜੀ ਹੁਣ ਤੇ ਸਾਰੀ ਜ਼ਿੰਦਗੀ ਪੀਂਦੇ ਰਹੇ ਹੁਣ ਕੀ ਫਾਇਦਾ ਹੁਣ ਤਰ ਜਾਂਗੇ ਹੁਣ ਤੇ ਜਿਹੜੀ ਸਜ਼ਾ ਮਿਲਣੀ ਮਿਲੇਗੀ ਹੋਈ ਹੁਣ ਤੇ ਸਾਰੀ ਜ਼ਿੰਦਗੀ ਪਾਪ ਹੀ ਕੀਤੇ ਨੇ ਹੁਣ ਕੀ ਫਾਇਦਾ ਪਰ ਨਹੀਂ ਸੰਗਤ ਜੀ ਖੂਹ ਤੇ ਪਾਣੀ ਭਰਨ ਗਏ ਹੋ ਇੱਕ ਗਿੱਠ ਰੱਸਾ ਜੇ ਹੱਥ ਚ ਰਹਿ ਗਿਆ ਤੇ ਸਾਰਾ ਡੋਲ ਮੋੜ ਲਿਆਏਗਾ ਰੱਸਾ ਆ ਜਾਏਗਾ ਵਾਪਸ ਤੇ ਤੂੰ ਆ ਕੇ ਸਾਰਾ ਰੱਸਾ ਵੀ ਗਿਆ ਡੋਲ ਵੀ ਗਿਆ ਆ ਚੱਪੇ ਕਿਨੇ ਕੀ ਕਰਨਾ ਉਹਨੂੰ ਵੀ ਛੱਡ ਦੇ ਉਹ ਤੇ ਗਿਆ ਨਾ ਫਿਰ ਜਿਹੜਾ ਤੇਰੇ ਕੋਲ ਇੱਕ ਸਾਲ ਹੈ ਜ਼ਿੰਦਗੀ ਦਾ ਤੇਰੇ ਕੋਲ ਬਹੁਤ ਕੁਝ ਹੈ ਜੀ ਇੱਕ ਮਹੀਨਾ ਹੈ ਇੱਕ ਮਹੀਨਾ ਇੱਕ ਦਿਨ ਹੈ ਇੱਕ ਘੰਟਾ ਵੀ ਹੈ ਇੱਕ ਘੰਟਾ ਅੰਮ੍ਰਿਤ ਛਕਣ ਤੋਂ ਬਾਅਦ ਇੱਕਦਮ ਭਾਵੇਂ ਮੌਤ ਹੋ ਜਾਏ ਪਰ ਤੂੰ ਆਪਣੇ ਗੁਨਾਹਾਂ ਤੋਂ ਤੌਬਾ ਕਰ ਲਈ ਤੂੰ ਬਰੀ ਹੋ ਗਿਆ ਖੁਸ਼ ਸਤਨਾਮ ਆਪਣੇ ਤੇ ਕਦੇ ਕੋਈ ਕੇਸ ਹੀ ਨਹੀਂ ਹੋਇਆ ਅਸੀਂ ਕਦੇ ਥਾਣਾ ਹੀ ਨਹੀਂ ਵੇਖਿਆ ਅਸੀਂ ਕਦੇ ਕਚਹਿਰੀ ਨਹੀਂ ਵੇਖੀ ਉੱਥੇ ਕੀ ਬਣੇਗਾ ਸਾਡਾ ਆਪਾਂ ਮਾੜਾ ਜਿਹਾ ਹੋਇਆ ਸੀ ਜੀ ਉਹ ਬਰੀ ਹੋ ਗਏ ਇੱਕ ਮਿੰਟ ਲੱਗਾ ਗੱਲ ਹੀ ਨਹੀਂ ਕੋਈ ਹਰ ਗੱਲ ਨੂੰ ਖੇਡ ਸਮਝਣੇ ਆ ਪਰ ਉੱਥੇ ਕਿਵੇਂ ਬਰੀ ਹੋਣਾ ਸੀ ਦਰਗਾਹ ਵਿੱਚ ਥਾਂ ਕਿਵੇਂ ਮਿਲੇਗਾ ਉੱਥੇ ਤੇ ਸਤਿਗੁਰੂ ਤੋਂ ਬਿਨਾਂ ਛੁਡਾਉਣਾ ਹੀ ਨਹੀਂ ਕਿਸੇ ਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਤੇ ਸਾਨੂੰ ਉਹ ਤੇ ਵਕੀਲ ਨੇ ਉਹ ਸੱਜਣ ਨੇ ਇਸ ਲਈ ਉਹ ਮਿੱਤਰ ਨੇ ਉਹ ਤੇ ਸਾਡੇ ਸਤਿਗੁਰੂ ਨੇ ਜਿਨ੍ਹਾਂ ਨੇ ਸਾਨੂੰ ਉੱਥੇ ਛੁਡਾ ਲੈਣਾ ਸਾਡੇ ਵਕੀਲ ਬਣ ਕੇ ਕਾਮਲ ਮੁਰਸ਼ਦ ਆਪਣੇ ਸੇਵਕਾਂ ਨੂੰ ਆਪਣੇ ਬੱਚਿਆਂ ਨੂੰ ਛੁਡਾ ਲੈਂਦਾ ਤੇ ਜਿਨ੍ਹਾਂ ਦਾ ਮੁਰਸ਼ਦ ਹੀ ਕੋਈ ਨਹੀਂ ਜਿਨ੍ਹਾਂ ਦਾ ਮਾਲਕ ਹੀ ਕੋਈ ਨਹੀਂ ਉਹਨਾਂ ਨੇ ਤੇ ਫਿਰ ਫਿਰਨਾ ਹੀ ਹੈ ਧੱਕੇ ਖਾਣੇ ਹੀ ਨਹੀਂ ਇਸ ਕਰਕੇ ਮੈਂ ਅਰਜ ਕਰਾਂਗਾ ਸੰਗਤ ਜੀ ਗੁਰੂ ਵਾਲੇ ਬਣਨਾ ਇਹ ਪਹਿਲਾਂ ਜ਼ਰੂਰੀ ਹੈ ਲਾਜ਼ਮੀ ਹੈ ਤੇ ਭਾਵੇਂ ਮਰਨ ਤੋਂ ਬਾਅਦ ਇੱਕ ਮਿੰਟ ਬਾਅਦ ਵੀ ਮੌਤ ਹੋ ਜਾਏ ਫਿਰ ਵੀ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਏਗਾ ਨਾਲ ਦੀ ਨਾਲ ਭਾਵੇਂ ਜਾਨ ਨਿਕਲ ਜਾਏ ਸੁਰਖਰੂ ਹੋ ਕੇ ਦੁਨੀਆਂ ਵਿੱਚੋਂ ਜਾਵਾਂਗੇ ਤੇ ਜੇ ਕੋਈ ਇੱਛਾ ਵੀ ਰੱਖਦਾ ਨਾ ਮੈਂ ਛਕਣਾ ਬਸ ਪੂਰਾ ਮਨ ਜੀ ਦਾ ਮੰਨਿਆ ਹੋਵੇ ਰਹਿਤ ਜਿੰਨੇ ਰੱਖੀ ਹੋਵੇ ਸਹਿਜਧਾਰੀ ਅਸੀਂ ਕਿਹਨੂੰ ਕਹਿੰਦੇ ਹਾਂ ਸਹਿਜਧਾਰੀ ਉਹ ਹੈ ਜਿਹੜਾ ਸਹਿਜੇ ਸਹਿਜੇ ਅੰਮ੍ਰਿਤ ਛਕਣ ਦੀ ਤਿਆਰੀ ਕਰ ਰਿਹਾ ਸਹਿਜਧਾਰੀ ਹੈ ਜਿਹਨੇ ਦਾੜੀ ਰੱਖ ਲਈ ਕੇਸ ਰੱਖ ਲਏ ਨੇ ਗੁਰਦੁਆਰੇ ਆ ਰਿਹਾ ਰਹਿਤ ਵਿੱਚ ਆਉਣਾ ਸ਼ੁਰੂ ਹੋ ਗਿਆ ਅੰਮ੍ਰਿਤਧਾਰੀ ਨਹੀਂ ਹੋਇਆ ਅਸੀਂ ਉਹਨੂੰ ਕਹਿੰਦੇ ਹਾਂ ਸਹਿਜਧਾਰੀ ਵੀ ਬਸ ਪੂਰੀ ਤਿਆਰੀ ਮਹੀਨੇ ਦੋ ਮਹੀਨੇ ਚ ਜੁੜ ਜਾਏਗਾ ਇਹ ਥੋੜਾ ਵੀ ਸਾਰੀ ਜ਼ਿੰਦਗੀ ਸਹਿਜਧਾਰੀ ਬਣੇ ਰਹੋ ਸਾਰੀ ਉਮਰ ਹੀ ਸਹਿਜਧਾਰੀ ਬਣੇ ਰਹੋ ਵੀ ਆ ਰਹੇ ਹਾਂ ਹੌਲੀ ਹੌਲੀ ਆ ਰਹੇ ਹਾਂ ਇੱਕ ਹੁੰਦਾ ਮਨੋ ਜਿਹੜਾ ਸਹਿਜਧਾਰੀ ਬਣਿਆ ਵੀ ਬਸ ਮੈਂ ਤਿਆਰ ਹਾਂ ਮਹੀਨੇ ਡੇਢ ਮਹੀਨੇ ਤੱਕ ਮੈਂ ਅੰਮ੍ਰਿਤ ਛਕ ਲਾਂਗਾ ਜੇ ਕਿਤੇ ਏਦਾਂ ਦੇ ਬੰਦੇ ਦੀ ਜਾਨ ਵੀ ਨਿਕਲ ਜਾਏ ਵੀ ਮੈਂ ਛਕਣਾ ਹੈ ਸਤਿਗੁਰੂ ਉਹਨੂੰ ਕਿਰਪਾ ਕਰਕੇ ਦੁਬਾਰਾ ਜੀਵਨ ਬਖਸ਼ ਦਿੰਦੇ ਨੇ ਸਿੱਖਾਂ ਦੇ ਘਰ ਚ ਵੀ ਹੁਣ ਛਕ ਲੈ ਆਪਣੀ ਰੀਝ ਪੂਰੀ ਕਰ ਲੈ ਸਾਡੇ ਉੱਧਰ ਇੱਕ ਕੋਟਕਪੁਰੇ ਦੇ ਇਲਾਕੇ ਵਿੱਚ ਮੋਗੇ ਦੇ ਏਰੀਏ ਦੇ ਵਿੱਚ ਇੱਕ ਉੱਥੋਂ ਪਰਿਵਾਰ ਆਉਂਦਾ ਹੁੰਦਾ ਹੈ ਉਹ ਬੱਚਾ ਇਸ ਵੇਲੇ 11-12 ਸਾਲ ਆਉਂਦਾ ਹੈ ਉਹ ਕਹਿੰਦਾ ਜੀ ਮੇਰਾ ਤੇ ਜਨਮ ਹੋਇਆ ਪਿੱਛੇ ਮੈਂ ਆਪਣੇ ਪਿੰਡ ਜਾਣਾ ਕਹਿੰਦੇ ਤੇਰਾ ਪਿੰਡ ਕਿਹੜਾ ਉਹਨੇ ਪਿੰਡ ਦਾ ਨਾਂ ਦੱਸਿਆ ਪਿੰਡ ਵਾਲੇ ਲੋਕ ਇਕੱਠੇ ਕੀਤੇ ਆਲੇ ਦੁਆਲੇ ਵਾਲੇ ਕਹਿੰਦੇ ਵੀ ਇਹ ਬੱਚਾ ਆਪਣੇ ਪਿੰਡ ਦਾ ਨਾਂ ਦੱਸਦਾ ਹੈ ਵੀ ਮੈਂ ਫਲਾਣੇ ਪਿੰਡ ਦਾ ਫਿਰ ਉਹ ਬੱਚਾ ਲੱਗ ਪਿਆ ਦੱਸਣ ਕਿ ਮੈਂ ਪੜ੍ਹਦਾ ਹੁੰਦਾ ਸੀ ਸਕੂਲ ਤੇ ਉਹ ਪੜ੍ਹਿਆ ਹੈ ਨਹੀਂ ਸੀ ਪਰ ਇੰਗਲਿਸ਼ ਬੋਲਦਾ ਸੀ ਅੰਗਰੇਜ਼ੀ ਚ ਗੱਲ ਕਰਦਾ ਸੀ ਲਿਖਦਾ ਵੀ ਸੀ ਬੜਾ ਸੋਹਣਾ ਕਮਾਲ ਹੋ ਗਈ ਬੜੇ ਹੈਰਾਨ ਹੋਏ ਲੋਕ ਫਿਰ ਉਹਨੂੰ ਲੈ ਕੇ ਗਏ ਉਹਦੇ ਪਿੰਡ ਕਹਿੰਦੇ ਬੱਸ ਸਟੈਂਡ ਤੇ ਰੋਕਿਆ ਕਹਿੰਦੇ ਹੁਣ ਆਪੇ ਆਪਣੇ ਘਰ ਜਾ ਫਿਰ ਮੰਨਾਂਗੇ ਆਪੇ ਗਿਆ ਆਪਣੇ ਘਰ ਫਿਰ ਸਾਰੀ ਗੱਲ ਦਾ ਪਤਾ ਕੀਤਾ ਕਹਿੰਦੇ ਕੀ ਹੋਇਆ ਸੀ ਕਹਿੰਦੇ ਸਾਡਾ ਮੁੰਡਾ ਸਕੂਲ ਜਾ ਰਿਹਾ ਸੀ 13ਵੀਂ ਕਲਾਸ ਵਿੱਚ ਵਾਹਿਗੁਰੂ ਤੇ 13 ਸਾਲਾਂ ਦਾ ਸਾਡਾ ਬੱਚਾ ਸੀ ਇੰਗਲਿਸ਼ ਮੀਡੀਅਮ ਸਕੂਲ ਵਿੱਚ ਪੜ੍ਹਦਾ ਸੀ ਤੇ ਉਹਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਉਹ ਵੀ ਦੱਸਦਾ ਹੁੰਦਾ ਸੀ ਮੇਰੇ ਐਕਸੀਡੈਂਟ ਹੋ ਗਿਆ ਸੀ ਪਰ ਇੱਕ ਗੱਲ ਕਮਾਲ ਦੀ ਸੀ ਕਿ ਸਕੂਲ ਦੇ ਵਿੱਚ ਅੰਮ੍ਰਿਤਧਾਰੀ ਬੱਚੇ ਪੜ੍ਹਦੇ ਸੀ ਕੁਝ ਉਹਨਾਂ ਨੂੰ ਵੇਖ ਕੇ ਕਿਹਾ ਕਰੇ ਮੈਂ ਤੇ ਜੂੜਾ ਰੱਖਣਾ ਮੈਂ ਤੇ ਸਿਰ ਸੀਸ ਉੱਤੇ ਦਸਤਾਰ ਸਜਾਉਣੀ ਹੈ ਮੈਂ ਤੇ ਅੰਮ੍ਰਿਤਧਾਰੀ ਹੋਣਾ ਉਹਦੇ ਮਾਂ ਪਿਓ ਆਖਿਆ ਕਰਨ ਕਿ ਬਾਣੀਆਂ ਦੇ ਘਰ ਅਸੀਂ ਲੋਕ ਨਹੀਂ ਅੰਮ੍ਰਿਤ ਛਕ ਸਕਦੇ ਉਹ ਧੱਕੇ ਨਾਲ ਉਹਦੇ ਕੇਸ ਕਟਾ ਦਿੰਦੇ ਸੀ ਧੱਕੇ ਨਾਲ ਏਦਾਂ ਕਰਦੇ ਸੀ ਤੇ ਉਹ ਬੱਚੇ ਦੀ ਜਾਨ ਨਿਕਲੀ ਤੇ ਉਹ ਬੱਚਾ ਸਾਧ ਸੰਗਤ ਸਿੱਖਾਂ ਦੇ ਘਰ ਵਿੱਚ ਉਹਦਾ ਜਨਮ ਹੋਇਆ ਉਹ ਜੰਮਦਾ ਹੀ ਵਾਹਿਗੁਰੂ ਕਰੇ ਉਹਨੇ ਦੂਜੇ ਕੱਪੜੇ ਪਾਏ ਨੇ ਜਦੋਂ ਤੋਂ ਹੋਸ਼ ਸੰਭਾਲੀ ਉਹ ਚੋਲਾ ਹੀ ਪਾਉਂਦਾ ਦੇਖੋ ਮੈਂ ਜਿਹੜੀ ਬੇਨਤੀ ਕਰ ਰਿਹਾ ਕਈ ਵਾਰੀ ਸ਼ੰਕਾਵਾਦੀ ਲੋਕ ਬਹੁਤੇ ਹੁੰਦੇ ਨੇ ਸਾਰਾ ਸੰਤਰਾ ਮਿੱਠਾ ਹੁੰਦਾ ਕਈ ਲੋਕ ਨਾ ਮਿੱਠਾ ਸੰਤਰਾ ਨਹੀਂ ਵੇਖਦੇ ਬੀ ਫੜੀ ਫਿਰਨਗੇ ਕੌੜਾ ਕਿਉਂ ਹੈ ਕਈ ਏਦਾਂ ਦੇ ਸਾਰਾ ਦੀਵਾਨ ਚੰਗਾ ਸੁਣ ਲੈਣਗੇ ਇੱਕ ਗੱਲ ਕਿਤੇ ਉਹਨਾਂ ਨੂੰ ਚੁੱਭ ਜਾਏ ਇਹ ਕਿਉਂ ਨਿੱਕੀ ਦੀ ਗੱਲ ਹੈ 99% ਨੰਬਰ ਆ ਜਾਣ ਜਿਹਦੇ ਇੱਕ ਨਾ ਹੋਵੇ ਕਹਿਣਗੇ ਫੇਲ ਕਰਨਾ ਹੈ ਇਹਨੂੰ ਸਕੂਲ ਵਾਲੇ ਕਹਿੰਦੇ 33 ਵਾਲਾ ਪਾਸ ਹੈ ਸਾਡੇ ਲੋਕ ਏਦਾਂ ਦੇ ਨੇ ਸਾਡੀ ਕੌਮ ਦਾ ਇਹ ਹਾਲ ਹੈ ਵੀ ਜਿਹੜਾ ਬੰਦਾ 99% ਨੰਬਰ ਲੈ ਲੈ ਕਹਿਣਗੇ ਇਹਨੂੰ ਫੇਲ ਕਰਨਾ ਇਹਦੇ ਚ ਆਹ ਘਾਟ ਕਿਉਂ ਹੈ ਨਿੱਕੀ ਜੀ ਘਾਟ ਹੋਵੇ ਭਾਵੇਂ ਨਿੱਕੀ ਜੀ ਇਹ ਗੱਲ ਕਿਉਂ ਹੈ ਉਹ ਗੁਰਮੁਖੋ ਇੱਕ ਗੱਲ ਯਾਦ ਰੱਖੋ ਜਿਹਦੇ ਚ ਸਾਰੇ ਹੀ ਗੁਣ ਨੇ ਉਹ ਤੇ ਫਿਰ ਰੱਬ ਹੀ ਹੈ ਆਖੋ ਸਸਣਾ ਉਹ ਤੇ ਰੱਬ ਹੀ ਹੈ ਜਿਹਦੇ ਚ ਕੋਈ ਘਾਟ ਨਹੀਂ ਭੁੱਲਣ ਅੰਦਰ ਸਭ ਕੋ ਜਿਹੜੇ ਜੀਵ ਨੇ ਨਾ ਉਹ ਤੇ ਜ਼ਰੂਰ ਭੁੱਲਦੇ ਉਹ ਤੇ ਜ਼ਰੂਰ ਗਲਤੀ ਕਰਦੇ ਜ਼ਰੂਰ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਜੇ ਨਹੀਂ ਭੁੱਲਦਾ ਤੇ ਇੱਕ ਗੁਰੂ ਨਹੀਂ ਭੁੱਲਦਾ ਜੇ ਨਹੀਂ ਭੁੱਲਦਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਉਹ ਨਹੀਂ ਭੁੱਲਦਾ ਬਾਕੀ ਤੇ ਸਾਰੇ ਜੀਵ ਭੁੱਲਦੇ ਆ ਹਰ ਕੋਈ ਭੁੱਲਦਾ ਤੇ ਮੈਂ ਆਪ ਜੀ ਦੇ ਚਰਨਾਂ ਚ ਅਰਜ ਕਰ ਰਿਹਾ ਸਾਂ ਕਿ ਕਈ ਸ਼ੰਕਾਵਾਦੀ ਹੁੰਦੇ ਨੇ ਇੱਦਾਂ ਕਿਵੇਂ ਹੋ ਗਿਆ ਇੱਦਾਂ ਕਿਉਂ ਹੋ ਗਿਆ ਉਹ ਜਿਹੜਾ ਕੋਈ ਬੰਦਾ ਤੁਹਾਡੇ ਚ ਇੱਦਾਂ ਦਾ ਹੋਵੇ ਉਹ ਮੈਨੂੰ ਜ਼ਰੂਰ ਮਿਲ ਲਵੇ ਉਹ ਬੱਚੇ ਦਾ ਐਡਰੈਸ ਲੈ ਕੇ ਉਹਦੇ ਘਰ ਜਾ ਕੇ ਵੇਖ ਕੇ ਆਵੇ ਵੀ ਇਹ ਸੱਚਾਈ ਹੈ ਕਿ ਨਹੀਂ ਜ਼ਰੂਰ ਉਹ ਬੱਚੇ ਦਾ ਘਰ ਦੁਆਰਾ ਸਿੱਖਾਂ ਦੇ ਘਰ ਜੰਮਿਆ ਉਹ ਬੱਚਾ ਹੋਰ ਬੇਨਤੀ ਸੁਣੋ ਫਰੀਦਾਬਾਦ ਵਿੱਚ ਇੱਕ ਬੱਚਾ ਕਸ਼ਿਸ਼ ਮੈਂ ਹੁਣ ਹਜ਼ੂਰ ਸਾਹਿਬ ਯਾਤਰਾ ਤੇ ਗਏ ਸਾਂ ਹਜ਼ੂਰ ਸਾਹਿਬ ਯਾਤਰਾ ਤੇ ਗਏ ਸਾਂ ਤੇ ਉੱਥੇ ਸੰਗਤ ਲੰਗਰ ਛਕਣ ਲੱਗ ਪਈ ਫਰੀਦਾਬਾਦ ਅਸੀਂ ਰੁਕੇ ਵਾਪਸੀ ਤੇ ਸੰਗਤ ਉੱਪਰ ਲੰਗਰ ਛਕਦੀ ਸੀ ਮੈਂ ਮੱਥਾ ਟੇਕ ਕੇ ਬਰਾਂਡੇ 'ਚ ਬੈਠਾ ਸਾਂ ਉੱਥੇ ਮੈਨੂੰ ਇੱਕ ਬੱਚਾ ਮਿਲਾਇਆ ਫਰੀਦਾਬਾਦ ਉਹਦਾ ਪਿਤਾ ਵੀ ਕਲੀਨ ਸ਼ੇਵ ਸਾਰਾ ਉਹਦਾ ਦਾਦਾ ਵੀ ਨਾਲ ਆਇਆ ਉਹ ਬੱਚੇ ਦੇ ਸਿਰ ਦੇ ਉੱਤੇ ਨਿੱਕੀ ਜੀ ਜੂੜੀ ਰੱਖੀ ਹੋਈ ਸੀ ਕੇਸ ਅਜੇ ਥੋੜਾ ਚਿਰ ਪਹਿਲਾਂ ਹੀ ਰੱਖੇ ਨੇ ਉਹ ਮੈਨੂੰ ਮਿਲੇ ਮੈਂ ਕਿਹਾ ਜੀ ਦੱਸੋ ਉਹ ਕਹਿੰਦੇ ਜੀ ਸਾਡੇ ਬੱਚੇ ਨੇ ਤੁਹਾਨੂੰ ਨਾ ਸ਼ਬਦ ਸੁਣਾਉਣਾ ਮੈਂ ਕਿਹਾ ਸੁਣਾ ਭਾਈ ਉਹ ਬੱਚਾ ਸ਼ਬਦ ਸੁਣਾਵੇ ਬੜਾ ਸੋਹਣਾ ਸ਼ਬਦ ਉਹਨੇ ਬੋਲਿਆ ਅਸੀਂ ਸਾਰੀ ਸੰਗਤ ਨੇ ਸੁਣਿਆ ਉਸ ਤੋਂ ਬਾਅਦ ਮੈਂ ਉਹਨੂੰ ਆਖਿਆ ਵੀ ਦੱਸੋ ਕੀ ਕਹਿੰਦੇ ਜੀ ਇਹ ਬੱਚਾ ਕਸ਼ਿਸ਼ ਇਹਦੇ ਮਾਂ ਪਿਓ ਉਹ ਇਹ ਕਹਿੰਦਾ ਸੀ ਮੈਂ ਕੇਸ ਰੱਖਣੇ ਨੇ ਇਹਨੂੰ ਇੰਨਾ ਬਾਣੀ ਨਾਲ ਪਿਆਰ ਹੈ ਇੰਨਾ ਪਿਆਰ ਹੈ ਬਾਣੀ ਨਾਲ ਇਹ ਕਹਿੰਦਾ ਮੈਂ ਬਾਣੀ ਪੜ੍ਹਨੀ ਹੈ ਮੈਂ ਬਾਣੀ ਸੁਣਨੀ ਹੈ ਬਾਣੀ ਗਾਉਣੀ ਹੈ ਮੈਂ ਕੇਸ ਨਹੀਂ ਕਟਾਉਣੇ ਪਰ ਧੱਕਾ ਕਰਦਾ ਸੀ ਕਹਿੰਦਾ ਮੈਂ ਕੇਸ ਕਟਾਉਂਦਾ ਸੀ ਬੜਾ ਰੋਇਆ ਇੱਕ ਦਿਨ ਮੈਂ ਕੇਸ ਨਹੀਂ ਕਟਾਉਣੇ ਮੈਂ ਕੇਸ ਨਹੀਂ ਕਟਾਉਣੇ ਗੁਰਦੁਆਰੇ ਜਾ ਕੇ ਬੈਠਾ ਰਹਿੰਦਾ ਹੈ ਕਹਿੰਦੇ ਮੈਂ ਧੱਕੇ ਨਾਲ ਲੈ ਗਿਆ ਤੇਰੇ ਕੇਸ ਕਾਹਦੇ ਲਈ ਨਹੀਂ ਕਟਾਉਣੇ ਕਹਿੰਦੇ ਨਾਈ ਦੀ ਦੁਕਾਨ ਤੇ ਲੈ ਗਏ ਕਮਾਲ ਦੀ ਗੱਲ ਇਹ ਹੋਈ ਬੱਚਾ ਅਰਦਾਸ ਕਰਕੇ ਗਿਆ ਉੱਥੇ ਵੀ ਕਹਿੰਦੇ ਰੋਵੇ ਸਿਸਕੀਆਂ ਲਵੇ ਮੈਂ ਧੱਕੇ ਨਾਲ ਕੁਰਸੀ ਤੇ ਬਾਤਾ ਜਦੋਂ ਲੱਗੇ ਕੇਸ ਕੱਟਣ ਨਾਈ ਦੀ ਕੈਂਚੀ ਮੁੜ ਗਈ ਕੇਸ ਨਹੀਂ ਕੱਟੇ ਗਏ ਉਹ ਕੇਸ ਕੱਟਣ ਵਾਲੇ ਦੀ ਕੈਂਚੀ ਮੁੜ ਗਈ ਉਹ ਕੈਂਚੀ ਵੀ ਵੇਖ ਲਓ ਜਾ ਕੇ ਫਰੀਦਾਬਾਦ, ਉਹਨੂੰ ਵੀ ਮਿਲ ਲਓ ਕੱਟਣ ਵਾਲੇ ਨੇ। ਬੱਚੇ ਦਾ ਨਾਂ ਹੈ ਕਸ਼ਿਸ਼, ਉਹਦਾ ਨਾਂ ਹੈ। ਕਹਿੰਦੇ ਇਹ ਬੱਚਾ ਜੀ ਵੇਖੋ, ਜਿੱਦਣ ਤੋਂ ਇਹ ਕੌਤਕ ਵਰਤਿਆ ਉਦਣ ਤੋਂ ਅਸੀਂ ਇਹਦੇ ਅੱਗੇ ਹੱਥ ਜੋੜਨੇ ਵੀ ਬਾਬਾ ਜੋ ਮਰਜ਼ੀ ਕਰ ਲੈ ਅਸੀਂ ਨਹੀਂ ਕਟਾਉਂਦੇ। ਇਹਦਾ ਇਹ ਮੈਂ ਹੁਣ ਅਰਜ਼ ਕਰਾਂਗਾ ਕਿ ਰੂਹ ਹੀ ਹੈ ਨਾ ਕੋਈ, ਪਿਛਲਾ ਕੋਈ ਉਹਦਾ ਕਰਮ ਹੈ ਏਦਾਂ ਦਾ। ਮਹਾਂਪੁਰਖ ਅੰਬੇ ਮਾਜਰੇ ਵਾਲੇ ਬਾਬਾ ਪ੍ਰੀਤਮ ਸਿੰਘ ਤੁਹਾਡੇ ਨੇੜੇ ਬਿਲਕੁਲ ਫਤਿਹਗੜ੍ਹ ਸਾਹਿਬ ਦੇ, ਫਤਿਹਗੜ੍ਹ ਸਾਹਿਬ ਤੋਂ ਗੋਬਿੰਦਗੜ੍ਹ ਜਾਓ ਰਸਤੇ 'ਚ ਪਿੰਡ ਆਉਂਦਾ ਅੰਬੇ ਮਾਜਰਾ, ਉੱਥੇ ਬਾਬਾ ਜੀ ਰਹਿੰਦੇ ਨੇ, ਬਾਬਾ ਪ੍ਰੀਤਮ ਸਿੰਘ ਅੰਬੇ ਮਾਜਰੇ ਵਾਲੇ ਬਜ਼ੁਰਗ ਨੇ। ਉੱਥੇ ਸਕੂਲ ਵੀ ਉਹਨਾਂ ਨੇ ਬਣਾਇਆ ਹੈ। ਅਖੰਡ ਕੀਰਤਨੀ ਜਥੇ ਦੇ ਸਿੰਘ ਨੇ ਪੁਰਾਣੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਵੇਲੇ ਦੇ ਨੇ, ਬਹੁਤ ਪੁਰਾਣੇ ਨੇ, ਚੜ੍ਹਦੀ ਕਲਾ ਵਾਲੇ, ਨੀਲੇ ਬਸਤਰ ਪਾ ਕੇ ਰੱਖਦੇ ਨੇ, ਨੀਲੀ ਪੱਗ ਬੰਨਦੇ ਨੇ। ਉਮਰ ਉਹਨਾਂ ਦੀ ਇਸ ਵੇਲੇ 100 ਤੋਂ ਵੀ ਉੱਪਰ ਹੋਏਗੀ। ਅਸੀਂ ਪਿੱਛੇ ਜੇ ਉੱਥੇ ਹਾਜ਼ਰੀ ਭਰ ਕੇ ਆਏ ਸਾਂ, ਇੱਕ ਵਾਰੀ ਪਹਿਲਾਂ ਵੀ ਗਏ ਹਾਂ, ਕੀਰਤਨ ਦੇ ਇੰਨੇ ਰਸੀਏ ਨੇ ਕਿ ਜਦੋਂ ਵੀ ਉਹਨਾਂ ਨੂੰ ਪਤਾ ਲੱਗ ਜਾਏ ਵੀ ਆਹ ਕੀਰਤਨ ਕਰ ਲੈਂਦਾ ਹੈ, ਉਹਦੇ ਮਗਰ ਹੀ ਪੈ ਜਾਂਦੇ ਨੇ ਵੀ ਮੈਨੂੰ ਤੇ ਕੀਰਤਨ ਸੁਣਾ, ਮੈਨੂੰ ਤੇ ਕੀਰਤਨ ਸੁਣਾ। ਤੁਸੀਂ 10 ਘੰਟੇ ਬਾਜਾ ਵਜਾਈ ਜਾਓ, 10 ਘੰਟੇ ਹਿੱਲਦੇ ਨਹੀਂ, ਨਾਲੇ 100 ਸਾਲ ਦੀ ਉਮਰ ਹੈ, 100 ਸਾਲ ਦੀ, ਤੁਸੀਂ 10 ਘੰਟੇ ਕੀਰਤਨ ਕਰੋ, ਉਵੇਂ ਜਿਵੇਂ ਬੈਠੇ ਰਹਿਣਗੇ, ਸੁਣਨਗੇ, ਉਹ ਕੀਰਤਨ ਦੇ ਰਸੀਏ ਨੇ। ਅਸੀਂ ਤੇ ਕੰਨ ਰਸ ਹੈ ਬਸ, ਆ ਬਸ ਹੁਣ ਤਿਆਰੀ ਹੈ, ਵਾਰ ਵਾਰ ਵੇਹਨੇ ਘੜੀਆਂ, ਭੋਗ ਕਦੋਂ ਪਏਗਾ, ਕਦੋਂ ਸਮਾਪਤੀ ਹੋਏਗੀ, ਕਦੋਂ ਜਾਵਾਂਗੇ। ਵੇਖੋ ਰਸੀਏ ਨੇ ਕੀਰਤਨ ਦੇ, ਤੇ ਕਿਰਪਾ ਵੇਖੋ ਕਿੰਨੀ ਵੱਡੀ ਹੋਈ। ਜਦੋਂ ਸੰਨ 47 ਤੋਂ ਬਾਅਦ ਵੰਡ ਹੋਈ ਨਾ, ਉਹ ਮਹਾਂਪੁਰਖ ਜਿਹੜੇ ਸਨ ਦਰਿਆ 'ਚ ਛਾਲ ਮਾਰ ਕੇ ਪਾਕਿਸਤਾਨ ਚਲੇ ਗਏ, ਉਦੋਂ ਅੱਜ ਵਾਲੀਆਂ ਸਰਹੱਦਾਂ ਨਹੀਂ ਸਨ ਬਣੀਆਂ, ਉਧਰ ਲੱਗ ਗਿਆ ਪਤਾ, ਫੜ ਲਿਆ ਮੁਸਲਮਾਨਾਂ ਨੇ, ਇਕੱਠੇ ਹੋ ਕੇ ਕਹਿੰਦੇ ਕੇਸ ਕੱਟਣੇ ਨੇ। ਇਸ ਗੱਲ ਦਾ ਜ਼ਿਕਰ ਇੱਕ ਡਾਕਟਰ ਸਰੂਪ ਸਿੰਘ ਅਲੱਗ ਨੇ, ਉਹਨਾਂ ਨੇ ਕੇਸਾਂ ਦੀ ਮਹੱਤਤਾ ਇੱਕ ਕਿਤਾਬ ਲਿਖੀ ਹੈ। ਇਸ ਗੱਲ ਦਾ ਜ਼ਿਕਰ ਉਸ ਕਿਤਾਬ ਵਿੱਚੋਂ ਮੈਂ ਪੜ੍ਹਿਆ ਸੀ ਵੀ ਭਾਈ ਪ੍ਰੀਤਮ ਸਿੰਘ ਅੰਬੇ ਮਾਜਰੇ ਵਾਲੇ ਜਿਹੜੇ ਨੇ, ਉਹਨਾਂ ਦੇ ਕੇਸ ਨਹੀਂ ਕੱਟੇ ਗਏ। ਮੈਂ ਪੜ੍ਹੀ ਗੱਲ ਨੂੰ ਵੇਖਣ ਵਾਸਤੇ ਫਿਰ ਗਿਆ ਸਾਂ ਵੀ ਉਹ ਤੇ ਸਰੀਰ 'ਚ ਨੇ, ਜਿਉਂਦੇ ਨੇ, ਪੁੱਛੋ ਵੇਖੋ ਤੇ ਸਹੀ। ਮੈਂ ਇਹ ਕਿਤਾਬ 'ਚੋਂ ਪੜ੍ਹੀ ਸੀ ਗੱਲ, ਫਿਰ ਅਸੀਂ ਦਰਸ਼ਨ ਕਰਨ ਵਾਸਤੇ ਗਏ ਤੇ ਸੱਚਾਈ ਮੈਂ ਬਾਬਾ ਜੀ ਨੂੰ ਪੁੱਛਿਆ, ਮੈਂ ਬਾਬਾ ਜੀ ਮੈਨੂੰ ਦੱਸੋ ਖਪਲਾ ਵੀ ਕੀ ਹੋਇਆ ਸੀ। ਉਹਨਾਂ ਦੀ ਸਮਝ ਤੇ ਘੱਟ ਆਉਂਦੀ ਸੀ, ਬਜ਼ੁਰਗ ਹੋ ਗਏ ਨੇ ਤਾਂ ਕਰਕੇ, ਪਰ ਉਹਨਾਂ ਨੇ ਦੱਸਿਆ ਜਦੋਂ ਕੇਸ ਕੱਟਣ ਲੱਗੇ ਸੀ ਉਹਨਾਂ ਦੇ ਕੇਸ ਨਹੀਂ ਸੀ ਕੱਟੇ ਗਏ, ਬਾਬਾ ਪ੍ਰੀਤਮ ਸਿੰਘ ਅੰਬੇ ਮਾਜਰੇ ਵਾਲੇ ਹੁਣ ਵੀ ਨੇ, 100 ਸਾਲ ਦੀ ਉਮਰ ਹੈ, ਬਜ਼ੁਰਗ ਨੇ। ਜਿਵੇਂ ਹੰਸਾਲੀ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕਰਦੀ ਹੈ ਨਾ ਸੰਗਤ, ਉਹ ਇਲਾਕੇ ਦੀ ਸੰਗਤ ਉਹਨਾਂ ਦੇ ਦਰਸ਼ਨ ਕਰਨ ਜਾਂਦੀ, ਬਹੁਤ ਸੰਗਤ ਜਾਂਦੀ, ਔਰ ਬਹੁਤ ਪਿਆਰ ਵਾਲੀ ਰੂਹ ਹੈ, ਕੀਰਤਨ ਦੇ ਰਸੀਏ। ਹੁਣ ਜਿਹੜਾ ਇੱਦਾਂ ਦਾ ਕੀਰਤਨ ਦਾ ਰਸੀਆ ਹੋਏਗਾ ਉਹਦੇ ਤੇ ਕਿਉਂ ਨਹੀਂ ਮਿਹਰ ਹੋਏਗੀ। ਇੱਥੇ ਤੇ ਬਾਣੀ ਤੇ ਕਹਿੰਦੀ ਏ ਕਿ ਗਾਉਣ ਵਾਲਿਆਂ ਨਾਲੋਂ ਸੁਣਨ ਵਾਲਿਆਂ ਨੂੰ ਫਲ ਜ਼ਿਆਦਾ ਮਿਲਦਾ ਹੈ। ਸੁਣਨ ਵਾਲਾ ਸ਼ਰਧਾ ਨਾਲ ਸੁਣ ਰਿਹਾ ਹੈ, ਉਹਦਾ ਮਨ ਪੂਰਾ, ਕਈ ਵਾਰੀ ਸੁਣਾਉਣ ਵਾਲੇ ਪਿੱਛੇ ਰਹਿ ਜਾਂਦੇ ਨੇ, ਸੁਣਨ ਵਾਲੇ ਗਾਹ ਲੰਘ ਜਾਂਦੇ ਨੇ। ਸੁਣਨ ਵਾਲਾ ਨਿਤਨੇਮ ਇੰਨਾ ਜ਼ਿਆਦਾ ਕਰਨ ਲੱਗ ਜਾਂਦਾ, ਸੁਣਾਉਣ ਵਾਲਾ ਉੱਥੇ ਖਲੋਤਾ ਰਹਿ ਜਾਂਦਾ। ਸੁਣਤੇ ਪੁਨੀਤ ਕਹਿਤੇ ਪਵਿੱਤ, ਸੁਣਨ ਵਾਲੇ ਪੁਨੀਤ ਨੇ ਤੇ ਕਹਿਣ ਵਾਲੇ ਪਵਿੱਤਰ ਨੇ। ਪਵਿੱਤਰ 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 ਪੁਨੀਤ, ਤਿੰਨ ਵਾਰੀ ਪਵਿੱਤਰ 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 ਰੱਖੀਏ ਤਾਂ ਇੱਕ ਪੁਨੀਤ ਬਣਦਾ ਹੈ। ਮੇਰੇ ਕਹਿਣ ਦਾ ਭਾਵ ਇਹ ਹੈ ਵੀ ਤਿੰਨ ਗੁਣਾ ਵੱਧ ਸੁਣਾਉਣ ਵਾਲੇ ਨਾਲੋਂ ਸੁਣਨ ਵਾਲੇ ਨੂੰ ਫਲ ਮਿਲਦਾ ਆ। ਆਖੋ ਸਤਨਾਮ। ਹੁਣ ਕਈ ਵਿੱਚ ਆਉਂਦੇ ਨੇ, ਮੈਂ ਕਿਉਂ ਨੀ ਕੀਰਤਨ ਕਰ ਲੈਂਦਾ, ਮੈਨੂੰ ਕਿਉਂ ਨੀ ਆਉਂਦਾ ਕਰਨਾ ਕੀਰਤਨ, ਮੈਂ ਕਿਉਂ ਨੀ ਸਟੇਜ ਤੇ ਬਹਿ ਲੈਂਦਾ। ਮੈਂ ਅਰਜ ਕਰਾਂਗਾ ਬਾਣੀ ਦੀ, ਜੇ ਮੰਨਦੇ ਹੋ ਬਾਣੀ ਤੇ ਕਹਿੰਦੀ ਸੁਣਾਉਣ ਵਾਲਿਆਂ ਨਾਲੋਂ ਸੁਣਨ ਵਾਲੇ ਵੱਡੇ ਨੇ, ਸੁਣ ਸਰੋਤੇ ਬਣ ਜਾਈਏ, ਇਹ ਬੜੀ ਵੱਡੀ ਗੱਲ ਹੈ। ਇਸ ਕਰਕੇ ਅਰਜੇ ਕਿ ਉਹ ਕੀਰਤਨ ਦੇ ਰਸੀਏ ਨੇ। ਕੰਨ ਰਸ ਬਹੁਤਿਆਂ ਕੋਲ ਹੈ, ਰਸੀਆ ਤੇ ਕੋਈ ਕੋਈ ਹੈ, ਰਸੀਏ ਤੇ ਸਾਰੀ ਸਾਰੀ ਰਾਤ ਬਹਿੰਦੇ ਨੇ ਰਹਿਣ ਸਬਾਈਆਂ ਚ, ਰਸੀਏ ਤੇ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਜੇ ਅੰਦਰ ਥਾਂ ਮਿਲ ਜਾਏ ਤਾਂ ਬਹਿ ਜਾਣਗੇ, ਪਰਕਰਮਾ ਚ ਨਹੀਂ ਤੇ ਅੱਖਾਂ ਬੰਦ ਕਰਕੇ ਬੈਠੇ ਹੁੰਦੇ ਨੇ। ਰਸੀਏ ਕਥਾ ਦੇ ਰਸੀਏ ਛੱਡਦੇ ਨਹੀਂ, ਰਸੀਏ ਨੇ ਨੇੜੇ। ਵੇਖੋ ਖਪਲਾ ਆਪਾਂ ਕਿੰਨੇ ਕੁ ਰਸੀਏ ਆ, ਜਰਾ ਕੁ ਛਾਤੀ ਮਾਰੋ ਮਾਰਾ। ਐਕਟਰ ਜਿਹੜੇ ਦਾ ਮਰਜ਼ੀ ਨਾ ਪੁੱਛ ਲਓ, ਐਕਟਰ ਦੇ ਸਹੁਰੇ ਕਿੱਥੇ ਨੇ ਇਹ ਪੁੱਛ ਲਓ, ਐਕਟਰਨੀ ਕਿੱਥੇ ਜੰਮੀ ਸੀ ਇਹ ਪੁੱਛ ਲਓ, ਉਹਦੇ ਮੁੰਡੇ ਕਿੰਨੇ ਨੇ ਇਹ ਪੁੱਛ ਲਓ, ਸਾਰਾ ਕੁਝ ਪਤਾ ਹੈ। ਸਾਨੂੰ ਕਾਹਦਾ ਰਸ ਹੈ, ਮੈਂ ਫੇਰ ਅਰਜ ਕਰਾਂਗਾ, ਇੱਕ ਦੂਜੇ ਬਾਰੇ ਨਹੀਂ ਪਤਾ ਪਰ ਆਪਣੇ ਆਪ ਤੋਂ ਤੇ ਕੁਝ ਨਹੀਂ ਛੁਪਿਆ। ਵੇਖੋ ਅਸੀਂ ਕਾਹਦੇ ਰਸੀਏ ਆ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਆ, ਜਾਗਤ ਜੋਤ ਸਤਿਗੁਰੂ ਦੇ ਚਰਨਾਂ ਚ ਬੈਠੇ ਆ, ਸਰਬ ਕਲਾ ਸਮਰੱਥ ਦੀ ਹਜ਼ੂਰੀ ਚ ਬੈਠੇ ਆ। ਵੇਖੋਗਾ ਭਲਾ ਵੀ ਆਪਾਂ ਕਾਹਦੇ ਰਸੀਏ ਆ, ਸਾਨੂੰ ਕਾਹਦਾ ਰਸ ਏ? ਕਿਸੇ ਨੂੰ ਕੁਰਸੀ ਦਾ ਰਸ ਏ, ਕਿਸੇ ਨੂੰ ਪੈਸੇ ਦਾ ਰਸ, ਕਿਸੇ ਨੂੰ ਜ਼ਮੀਨ ਦਾ ਰਸ, ਬਸ ਹੋਰ ਕੋਈ ਦਿਸਦਾ ਹੀ ਨਹੀਂ ਕੁਛ, ਪੈਸਾ ਹੀ ਪੈਸਾ, ਪੈਸਾ ਹੀ ਪੈਸਾ, ਹੋਰ ਜ਼ਮੀਨ, ਹੋਰ ਜ਼ਮੀਨ, ਬਸ ਆਹੀ ਕੁਛ ਦਿਸਦਾ ਕਈਆਂ ਨੂੰ। ਹੁਣ ਮਨਾਂ ਚ ਝਾਤੀ ਮਾਰ ਕੇ ਵੇਖੀਏ ਵੀ ਕਿੰਨੇ ਕੁ ਰਸੀਏ ਆ ਅਸੀਂ, ਤੇ ਜਿਹੜਾ ਰਸੀਆ ਹੋਏਗਾ ਉਹ ਗੁਰਮੁਖੋ ਸਵੇਰੇ 4 ਵਜੇ ਚੌਂਕੜਾ ਮਾਰ ਕੇ ਬਹਿ ਜਾਏਗਾ, ਕੀਰਤਨ ਹੋ ਰਿਹਾ ਘਰ ਚ ਬੈਠਾ, ਤੇ ਨਾਲੇ ਕਹਿੰਦਾ ਧੰਨ ਗੁਰੂ ਰਾਮਦਾਸ, ਕਿੱਥੇ ਅੰਮ੍ਰਿਤਸਰ ਮੇਰੇ ਘਰ ਚ ਵੀ ਆ ਰਹੇ ਹੋ, ਧਰ ਘਰ ਚ ਵੀ ਦਰਸ਼ਨ ਦੇ ਰਹੇ ਹੋ, ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਸਾਡੇ ਪੂਰਵਜ ਲੋਚਦੇ ਨੇ। ਉਹ ਤੇ ਕਹਿੰਦੇ ਸੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ, ਸਾਨੂੰ ਘਰਾਂ ਚ ਦਰਸ਼ਨ ਹੋ ਰਹੇ ਨੇ ਬੈਠਿਆਂ ਨੂੰ। ਇਸ ਕਰਕੇ ਸੰਗਤ ਜੀ, ਕੀਰਤਨ ਦੇ ਰਸੀਏ ਬਣੀਏ, ਸੁਭਾਅ ਬਣੇ, ਵਿਖੇ ਬਨ ਫੀਕਾ ਤਿਆਗ ਦੀ ਸਖੀਏ, ਨਾਮ ਮਹਾ ਰਸ ਪੀਓ, ਰਸ ਆਉਣਾ ਚਾਹੀਦਾ। ਔਰ ਜਿਹੜਿਆਂ ਨੂੰ ਨਾਮ ਦਾ ਰਸ ਆਉਣ ਲੱਗ ਜਾਏ ਫਿਰ ਉਹਨਾਂ ਨੂੰ ਬਾਕੀ ਦੇ ਸਾਰੇ ਰਸ ਫਿੱਕੇ ਲੱਗਣ ਲੱਗ ਪੈਂਦੇ ਨੇ। ਕਬੀਰ ਡਗਮਾ ਕਿਆ ਕਰੇ ਕਹਾਂ ਡਲਾਵੇ ਜੀਓ, ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ, ਰਸ ਹਰੀ ਦੇ ਨਾਮ ਵਾਲਾ ਪੀਣਾ, ਹਰੀ ਦੇ ਨਾਮ ਵਾਲਾ ਪੀਣਾ, ਸਾਨੂੰ ਮਨਾ
ਪੀ
ਕਰਕੇ ਰਸੀਏ ਬਣੀਏ ਗੁਰਮੁਖੋ, ਜਿਨ੍ਹਾਂ ਨੂੰ ਕੀਰਤਨ ਦਾ ਰਸ ਹੈ ਉਹ ਨਹੀਂ ਛੱਡ ਸਕਦੇ, ਭਾਵੇਂ ਜੋ ਮਰਜ਼ੀ ਹੋ ਜਾਏ, ਭਾਵੇਂ ਜਿੰਨੀ ਮਰਜ਼ੀ ਵਿਰੋਧਤਾ ਝੱਲਣੀ ਪਵੇ, ਕੀਰਤਨ ਦੇ ਰਸੀਏ ਨੇ ਜਿਹੜੇ। ਭਾਈ ਆਪ ਕੋਲ ਜੁੜਿਆ ਹੋਇਆ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨਾਲ, ਉਹਨੇ ਆਪਣੇ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਪੰਡਿਤਾਂ ਨੂੰ ਭੇਜਿਆ, ਕਹਿੰਦੇ ਰਿਸ਼ਤਾ ਕਰਕੇ ਆਓ। ਭਾਈ ਆਕੁਲ ਦੀ ਸਪੁੱਤਰੀ ਦਾ ਰਿਸ਼ਤਾ ਕਰ ਆਏ, ਭਾਈ ਸਾਧੂ ਦੇ ਪੁੱਤਰ ਭਾਈ ਸਾਦੇ ਨਾਲ, ਭਾਈ ਸਾਧੂ ਨਾਲ, ਤੇ ਤੁਕਲਾਣੀ ਨਗਰ ਦੇ ਵਿੱਚ ਰਿਸ਼ਤਾ ਹੋ ਗਿਆ। ਵਾਪਸ ਆਏ ਪੰਡਿਤ, ਕਹਿੰਦੇ ਵੇਖਿਆ ਕੀ? ਕਹਿੰਦੇ ਬੜਾ ਸੋਹਣਾ ਘਰ ਹੈ, ਮੁੰਡਾ ਵੇਖਣ ਨੂੰ ਵੀ ਬੜਾ ਸੋਹਣਾ ਹੈ, ਜ਼ਮੀਨ ਜਾਇਦਾਦ ਵਾਲੇ ਨੇ। ਕਹਿੰਦੇ ਇਹ ਦੱਸੋ ਵੀ ਸਿੱਖੀ ਹੈ ਘਰ 'ਚ? ਬਾਣੀ ਪੜ੍ਹਦੇ ਨੇ, ਜੁੜੇ ਹੋਏ ਨੇ। ਕਹਿੰਦੇ ਇਹ ਤੇ ਵੇਖਿਆ ਹੀ ਨਹੀਂ ਵੀ ਘਰ 'ਚ ਸਿੱਖੀ ਹੈ ਕਿ ਨਹੀਂ ਹੈ। ਭਾਈ ਆਕੋਲ ਆਖਣ ਲੱਗਾ, ਤੁਸੀਂ ਫਿਰ ਵੇਖਿਆ ਕੀ? ਧੱਕੇ ਨਾਲ ਗਏ, ਮੈਂ ਤੇ ਕਿਹਾ ਸੀ ਆਪਣੀ ਲੜਕੀ ਦਾ ਰਿਸ਼ਤਾ ਆਪੇ ਕਰ ਲਾਂਗੇ, ਆਪੇ ਮੈਂ ਲੜਕਾ ਲੱਭ ਲਵਾਂਗਾ। ਤੁਸੀਂ ਆਖਿਆ ਸੀ ਕਿ ਅਸੀਂ ਪਿੰਡ 'ਚ ਰਹਿੰਦੇ ਹਾਂ, ਸਾਨੂੰ ਰਿਸ਼ਤਾ ਲੱਭ ਲੈਣ ਦਿਓ। ਪੁਰਾਣੇ ਸਮਿਆਂ 'ਚ ਪੰਡਿਤ ਰਿਸ਼ਤਾ ਕਰਾਉਂਦੇ ਸੀ, ਤੇ ਤੁਸੀਂ ਇਹ ਕੀ ਵੇਖਿਆ? ਤੁਸੀਂ ਇਹ ਨਹੀਂ ਵੇਖਿਆ ਵੀ ਉਹ ਅੰਮ੍ਰਿਤਧਾਰੀ ਨੇ ਵਾਹਿਗੁਰੂ, ਉਹ ਗੁਰੂ ਵਾਲੇ ਬਣੇ ਹੋਏ ਨੇ ਕਿ ਨਹੀਂ ਬਣੇ ਹੋਏ? ਕਹਿੰਦੇ ਨਹੀਂ ਵੇਖਿਆ। ਫਿਰ ਕੀ ਵੇਖਿਆ? ਬੜੇ ਲੋਕ ਨੇ ਘਰ ਬਾਰ ਬੜਾ ਵੱਡਾ ਵੇਖਦੇ ਨੇ, ਨਹੀਂ ਵੇਖਦੇ ਬੱਚਾ ਜੁੜਿਆ ਹੋਇਆ? ਜੇ ਨਸ਼ੇ ਖਾਣ ਵਾਲਾ ਮਿਲ ਗਿਆ ਤੇ ਸਾਰਾ ਕੁਝ ਬਰਬਾਦ ਹੋ ਜਾਏਗਾ। ਪਰ ਆ ਵੇਖਿਆ ਪਿੱਛੇ, ਜੇ ਹੁਣ ਥੋੜੀ ਥੋੜੀ ਇੱਕ ਲਹਿਰ ਚੱਲ ਰਹੀ, ਭਾਵੇਂ ਮਨਮਤ ਦਾ ਜ਼ੋਰ ਬਹੁਤ ਹੈ, ਪਰ ਮਹਾਰਾਜ ਸਾਹਿਬ ਮਿਹਰ ਕਰਨ, ਹੌਲੀ ਹੌਲੀ ਸਤਿਗੁਰੂ ਦੀ ਕਿਰਪਾ ਹੋਵੇ। ਆ ਸਾਡੇ ਹੁਣ ਸ਼ੰਭੂ ਦੀਵਾਨ, ਸੂਲਰ ਦੀਵਾਨ ਸਨ ਅੰਬਾਲੇ ਦੇ ਕੋਲ, ਉੱਥੇ 6-7 ਪਰਿਵਾਰਾਂ ਨੂੰ ਸਿਰਪਾਓ ਦਿੱਤੇ ਗਏ। ਉਹ ਪਰਿਵਾਰ ਕੌਣ ਸਨ? ਜਿਨ੍ਹਾਂ ਨੇ ਆਪਣੇ ਮੁੰਡਿਆਂ ਦੀ ਸ਼ਾਦੀ ਕੀਤੀ, ਇੱਕ ਪੈਸਾ ਨਹੀਂ ਲਿਆ, ਇੱਥੋਂ ਤੱਕ ਵੀ ਇੱਕ ਕੌਲੀ ਨਹੀਂ ਲੈ ਕੇ ਆਏ। ਇੱਕ ਤੇ ਉਹ ਹੁੰਦਾ ਨਾ ਵੀ ਵੇਖੋ ਜੀ ਤੁਹਾਡੀ ਮਰਜ਼ੀ, ਅਸੀਂ ਤੇ ਕੁਛ ਨਹੀਂ ਮੰਗਦੇ। ਇੱਕ ਤੇ ਇਹ ਗੱਲ ਹੋਈ ਨਾ ਵੀ ਅਗਲੇ ਨੇ ਆਪਣੀ ਧੀ ਨੂੰ ਦੇਣਾ, ਜੋ ਮਰਜ਼ੀ ਦੇ ਦੇਣ, ਏਦਾਂ ਹੁੰਦਾ ਹੈ। ਤੇ ਇੱਕ ਹੁੰਦਾ ਵੀ ਲੈਣਾ ਹੀ ਕੁਛ ਨਹੀਂ, ਕਰੜੇ ਹੋ ਕੇ। 7 ਸਿੰਘਾਂ ਨੂੰ ਅਸੀਂ ਸਿਰਪਾਓ ਸਟੇਜ ਤੇ ਦਿੱਤੇ ਬੁਲਾ ਕੇ। ਮੈਂ ਹੋਰ ਵੀ ਉੱਥੇ ਬੇਨਤੀ ਕੀਤੀ ਵੀ ਜੇ ਤੁਹਾਡੇ 'ਚ ਕੋਈ ਏਦਾਂ ਦਾ ਸਿੰਘ, ਕੋਈ ਨੌਜਵਾਨ ਬੱਚਾ ਆਪ ਵੀ ਜੇ ਚਾਹੁੰਦਾ ਹੈ ਕਿ ਮੈਂ ਸ਼ਾਦੀ ਕਰਾਂਗਾ, ਪਰ ਬਿਲਕੁਲ ਸਾਦਾ, ਬਿਲਕੁਲ ਸਾਦਾ ਵਿਆਹ ਕਰਾਵਾਂਗਾ। ਅੱਜ ਤੁਸੀਂ ਵੇਖੋ ਕਿੰਨਾ ਕਰੋੜਾਂ ਰੁਪਇਆ ਲੋਕ ਬਰਬਾਦ ਕਰ ਦਿੰਦੇ ਨੇ, ਲੱਖਾਂ ਰੁਪਇਆ ਬਰਬਾਦ ਕਰ ਦਿੰਦੇ ਨੇ। ਲੜਕੀ ਦਾ ਵਿਆਹ ਕਰਨਾ ਹੈ, ਇੰਨੇ ਮੁਰਗੇ ਚਾਹੀਦੇ ਨੇ, ਇੰਨੀ ਸ਼ਰਾਬ ਚਾਹੀਦੀ ਹੈ, ਏਦਾਂ ਦਾ ਪੈਲਸ ਚਾਹੀਦਾ ਹੈ। ਆਪਾਂ ਵੇਖਦੇ ਹਾਂ ਕਿੰਨਾ ਪੈਸਾ ਬਰਬਾਦ ਹੋ ਰਿਹਾ। ਪਰ ਜੇ ਸਾਡੇ ਨੌਜਵਾਨ ਬੱਚੇ ਅੰਮ੍ਰਿਤਧਾਰੀ ਨੇ ਜਾਂ ਨਹੀਂ ਵੀ ਅੰਮ੍ਰਿਤਧਾਰੀ, ਉਹ ਫਿਰ ਵੀ ਸੋਚਣ, ਸਮਾਜ ਵੱਲ ਵੇਖਣ, ਇੱਕ ਨਵਾਂ ਕਦਮ ਹੋਣਾ ਚਾਹੀਦਾ। ਪਿੱਛੇ ਜੇ ਕਿ ਜੀ ਜਹਾਜ਼ ਤੇ ਗਿਆ ਜੀ ਲਾੜਾ ਵਿਆਹਣ ਵਾਸਤੇ, ਇਹ ਕਾਹਦੀ ਪਿਰਤ ਹੋਈ? ਜਹਾਜ਼ ਤੇ ਜਾਣਗੇ, ਮੁੰਡੇ ਵੇਖਣਗੇ ਵੀ ਜਹਾਜ਼ ਤੇ ਅਸੀਂ ਵੀ ਜਾਵਾਂਗੇ, ਕਿੱਡਾ ਵੱਡਾ ਖਰਚਾ ਹੋਰ ਵਾਧਾ ਹੋ ਗਿਆ। ਪਰ ਜਿੰਨਾ ਸਾਦਾ ਹੋ ਸਕੇ, ਜੇ ਨੌਜਵਾਨ ਬੱਚੇ ਸਾਡੇ ਇੱਧਰ ਨੂੰ ਕਦਮ ਪੁੱਟਣਾ ਸ਼ੁਰੂ ਕਰਨ, ਆਪਣੇ ਮਾਤਾ ਪਿਤਾ ਨੂੰ ਕਹਿਣ, ਸੰਗਰੇੜੀ ਪਿੰਡ ਵਿੱਚ ਵਿਆਹ ਹੋਇਆ, ਲੋਕ ਗਾਉਣ ਵਾਲੇ ਲੈ ਕੇ ਜਾਂਦੇ ਨੇ, ਉਹ ਬੱਚਾ ਅੰਮ੍ਰਿਤਧਾਰੀ ਸੀ, ਉਹ ਗਤਕਾ ਖੇਡਣ ਵਾਲਿਆਂ ਨੂੰ ਲੈ ਕੇ ਗਿਆ। ਪਹਿਲਾਂ ਦੇ ਲੋਕ ਵੇਖ ਕੇ ਹੱਸੇ ਵੀ ਇਹ ਗਤਕਾ ਖੇਡਣਗੇ, ਵਿਆਹ 'ਚ ਆਏ ਨੇ, ਇਹ ਗਤਕਾ ਖੇਡਣਗੇ। ਪਰ ਕਮਾਲ ਦੀ ਗੱਲ ਇਹ ਹੋਈ ਵੀ ਜਦੋਂ ਸੱਚ ਦੇ ਵਿੱਚ ਗਤਕਾ ਖੇਡਦੇ ਨੇ ਸਿੰਘ, ਔਰ ਇੰਨੀ ਸ਼ਾਂਤੀ ਨਾਲ ਇੰਨਾ ਸਾਦਾ ਵਿਆਹ ਹੋਇਆ, ਸਾਰੇ ਪਿੰਡ ਵਾਲੇ ਮੇਰੇ ਕੋਲ ਬੈਠੇ ਸੀ ਇਕੱਠੇ, ਇੱਦਾਂ ਸਾਰੀ ਪੰਚਾਇਤ, ਉਹ ਕਹਿੰਦੇ ਬਾਬਾ ਜੀ ਅੱਜ ਤੱਕ ਇਹੋ ਜਿਹਾ ਵਿਆਹ ਹੀ ਨਹੀਂ ਵੇਖਿਆ, ਕਦੇ ਨਵੀਂ ਗੱਲ ਸਾਡੇ ਪਿੰਡ 'ਚ ਵੇਖੀ, ਇੰਨਾ ਸਾਦਾ ਵਿਆਹ ਹੋਇਆ, ਪਰਿਵਾਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਾ ਵੀ ਅਸੀਂ ਧੀ ਵਿਆਹੀ ਹੈ, ਕੋਈ ਖਰਚਾ ਨਹੀਂ ਹੋਇਆ। ਜੇ ਇੱਦਾਂ ਦੇ ਕਦਮ ਨੌਜਵਾਨ ਅੱਜ ਬੱਚੇ ਸਮਾਜ ਦੀ ਬਿਹਤਰੀ ਲਈ ਸੋਚਣਗੇ, ਵੇਖਣਗੇ, ਤੇ ਵੇਖੋ ਕਿੰਨੀਆਂ ਅੱਜ ਕੱਲ੍ਹ ਲੋਕ ਬੱਚੀਆਂ ਜਨਮ ਲੈਣ ਤੋਂ ਪਹਿਲਾਂ ਹੀ ਮਾਰੀ ਜਾਂਦੇ ਨੇ, ਕਿੱਡਾ ਵੱਡਾ ਪਾਪ ਹੋ ਰਿਹਾ। ਧਿਆਨ ਦਿਓ ਸੰਗਤ ਜੀ, ਕਿੱਡੇ ਵੱਡੇ ਪਾਪ ਤੋਂ ਬਚਿਆ ਜਾ ਸਕਦਾ ਹੈ ਜੇ ਨੌਜਵਾਨ ਭਰਾ ਇੱਦਾਂ ਦੇ ਕਦਮ ਪੁੱਟਣ, ਮਾਤਾ ਪਿਤਾ ਆਖਣ ਕਿ ਅਸੀਂ ਆਪਣੀ ਬੱਚੀ ਦੀ ਬੇਟੇ ਦਾ ਜੇ ਵਿਆਹ ਕਰਨਾ ਬਿਲਕੁਲ ਸਾਦੇ ਤਰੀਕੇ ਨਾਲ ਕਰਨਾ। ਅੱਜ ਕੱਲ੍ਹ ਲੋਕ ਬੱਚਿਆਂ ਦੇ ਵਿਆਹ ਘੱਟ ਕਰਦੇ ਨੇ, ਮੁੱਲ ਵੇਚਦੇ ਨੇ ਜਿਵੇਂ ਬੱਚਿਆਂ ਨੂੰ, ਜਿਵੇਂ ਮੰਡੀਆਂ ਦੇ ਵਿੱਚ ਗਾਵਾਂ ਮੱਝਾਂ ਵੇਖਦੀਆਂ ਨੇ ਨਾ, ਲੋਕ ਮੱਝ ਖਲੋਤੀ ਨੂੰ ਵੇਖ ਕੇ ਆ ਕੇ ਪੁੱਛਦੇ ਨੇ, ਓਏ ਫਲਾਣਾ ਸਿਆ ਮੱਝ ਦਾ ਕੀ ਲੈਣਾ ਹੈ, ਟਰੈਕਟਰਾਂ ਦੀ ਮੰਡੀ ਲੱਗਦੀ ਹੈ, ਟਰੈਕਟਰ ਦਾ ਕੀ ਲੈਣਾ ਹੈ? ਏਦਾਂ ਅੱਜ ਕੱਲ੍ਹ ਲੋਕ ਜਿਹੜੇ ਵਿਚੋਲੇ ਨੇ ਨਾ, ਉਹ ਪੁੱਛਦੇ ਨੇ ਫਲਾਣਿਆ ਤੇਰਾ ਮੁੰਡਾ ਜਵਾਨ ਹੋ ਗਿਆ, ਮੁੰਡੇ ਦਾ ਕੀ ਲੈਣਾ ਹੈ? ਕੀ ਲੈਣਾ ਮੁੰਡੇ ਦਾ? ਗੱਡੀ ਲਏਗਾ, ਮੋਟਰਸਾਈਕਲ ਲਏਗਾ, ਕਿੰਨੇ ਪੈਸੇ ਲਏਗਾ? ਏਦਾਂ ਲੋਕ ਮੁੰਡੇ ਵੇਚਣ ਵਾਲਾ ਕੰਮ ਹੋ ਗਿਆ, ਪਰ ਸਤਸੰਗਤ ਜਿਹੜੇ ਲੋਕ ਮੁੰਡੇ ਵੇਚਦੇ ਨੇ ਉਹ ਫਿਰ ਪੋਤਰਿਆਂ ਨੂੰ ਤਰਸਦੇ ਨੇ। ਤੇ ਇੱਕ ਗੱਲ ਹੋਰ ਵੀ ਹੈ, ਜਿਹੜੀ ਆਪਣੀ ਕਮਾਈ ਕਰਕੇ ਮਿਹਨਤ ਕਰਕੇ ਗੱਡੀ ਖਰੀਦੀ ਦਾ ਆਨੰਦ ਹੈ, ਉਹਦੇ 'ਚ ਬਹਿਣ ਦਾ ਆਨੰਦ ਹੈ, ਉਹ ਦਾਜ ਵਿੱਚ ਮਿਲੀਆਂ ਗੱਡੀਆਂ 'ਚ ਬੈਠਣ ਦਾ ਆਨੰਦ ਨਹੀਂ ਹੁੰਦਾ। ਕਦੇ ਨਹੀਂ ਐਸਾ ਕੰਮ ਕਰਨਾ ਚਾਹੀਦਾ। ਕੋਸ਼ਿਸ਼ ਕਰੋ ਗੁਰਮੁਖੋ, ਇਦਾਂ ਦੇ ਆਪਣੇ ਪਿੰਡਾਂ 'ਚ, ਆਪਣੇ ਇਲਾਕਿਆਂ 'ਚ ਇਦਾਂ ਦੇ ਨਵੇਂ ਕਦਮ ਪੁੱਟੋ ਵੀ ਲੋਕ ਉਸ ਲਈ ਤੇ ਤੁਰਨ, ਹੋਰ ਵੀ ਬੱਚੇ ਵੇਖਣ। ਹੁਣ ਇਹ ਗੱਲ ਮੇਰੀ ਉਹਨਾਂ ਨੂੰ ਤੇ ਚੰਗੀ ਲੱਗੇਗੀ ਜਿਨ੍ਹਾਂ ਨੇ ਧੀ ਵਿਆਹਣੀ ਹੈ। ਉਹ ਬੀਬੀਆਂ ਕਹਿਣਗੀਆਂ ਲੈ ਨਵਾਂ ਹੀ ਕੰਮ ਹੈ, ਜਿਹਨਾਂ ਦਾ ਮੁੰਡਾ ਜਵਾਨ ਹੈ, ਵੀ ਇਹ ਕੀ ਗੱਲ ਬਣੀ, ਮੇਰੀ ਨੂੰਹ ਏਦਾਂ ਹੈ ਵੀ ਧੀ ਨੂੰ, ਜੇ ਜਿਨ੍ਹਾਂ ਦੀਆਂ ਧੀਆਂ ਨੇ ਉਹ ਕਹਿਣਗੇ ਵੀ ਏਦਾਂ ਹੋਵੇ ਤੇ ਹੋਰ ਕੀ ਚਾਹੀਦਾ। ਜੇ ਮੁੰਡੇ ਵਾਲੇ ਆਖਣ ਵੀ ਸਾਨੂੰ ਕੁਝ ਨਹੀਂ ਚਾਹੀਦਾ, ਪਰ ਜਿਨ੍ਹਾਂ ਦੇ ਬੱਚੇ ਜਵਾਨ ਨੇ, ਜਿਨ੍ਹਾਂ ਦੇ ਕੋਲ ਬੇਟੇ ਨੇ, ਮੁੰਡੇ ਨੇ, ਉਹ ਕਹਿਣਗੇ ਵੀ ਨਹੀਂ ਏਦਾਂ ਤੇ ਨਹੀਂ ਹੋਣਾ ਚਾਹੀਦਾ, ਕੁਝ ਨਾ ਕੁਝ ਤੇ ਹੋਵੇ ਹੀ। ਲੋਕਾਂ 'ਚ ਨੱਕ ਨਹੀਂ ਰਹਿੰਦੀ, ਲੋਕਾਂ ਨੂੰ ਕੀ ਦੱਸਾਂਗੇ ਵੀ ਨੂੰਹ ਸਾਡੀ ਕੀ ਲੈ ਕੇ ਆਈ ਹੈ। ਪਰ ਨਹੀਂ ਸੰਗਤ ਜੀ, ਇਦਾਂ ਦੇ ਚੰਗੇ ਕਦਮ ਪੁੱਟਣੇ ਚਾਹੀਦੇ ਨੇ ਜਿਹਦੇ ਕਰਕੇ ਸਮਾਜ ਦਾ ਭਲਾ ਹੋਵੇ। ਅੱਜ ਤੁਸੀਂ ਵੇਖੋ ਕੀ ਕੁਝ ਹੋ ਰਿਹਾ, ਅਜੇ ਅੱਜ ਸਾਡੇ ਘਰ ਧੀ ਨਹੀਂ, ਕੱਲ ਪੋਤਰੀਆਂ ਹੋਣੀਆਂ ਨੇ, ਬੱਚੇ ਹੋਣੇ ਨੇ, ਵੇਖੋ ਜਰਾ ਕੀ ਹਾਲ ਹੋ ਰਿਹਾ। ਕਿਵੇਂ ਅੱਜ ਲੋਕ ਜੰਮਣ ਤੋਂ ਪਹਿਲਾਂ ਹੀ ਬੱਚੀਆਂ ਨੂੰ ਮਾਰੀ ਜਾਂਦੇ ਆ। ਆਓ ਪੰਜ ਪਿਆਰੇ ਸਟੇਜ ਤੇ ਆਉਣਗੇ, ਪਹਿਲਾਂ ਉਹਨਾਂ ਦਾ ਸਤਿਕਾਰ ਕਰੀਏ, ਜੀ ਆਇਆਂ ਆਖੀਏ। ਸਾਰੀ ਸੰਗਤ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ, ਕਿਸੇ ਨੇ ਉੱਠਣਾ ਨਹੀਂ। ਸਜੇ ਰਹੋ ਪਿਆਰ ਨਾਲ, ਆਓ ਪੰਜ ਪਿਆਰਿਆਂ ਦਾ ਸਤਿਕਾਰ ਕਰੀਏ, ਜੀ ਆਇਆਂ ਨੂੰ ਆਖੀਏ। ਸਾਰੀ ਸੰਗਤ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ, ਉੱਠਣਾ ਨਹੀਂ। ਅੰਮ੍ਰਿਤਧਾਰੀ ਜਿਹੜੇ ਹੋ ਕੇ ਆਏ ਵਧਾਈ ਦੇ ਪਾਤਰ ਨੇ, ਜਿਹੜੇ ਗੁਰੂ ਵਾਲੇ ਬਣੇ ਨੇ ਉਹਨਾਂ ਨੂੰ ਵਧਾਈ ਦੇਈਏ। ਸਾਰੀ ਸੰਗਤ ਨੂੰ ਬੇਨਤੀ, ਉਹਨਾਂ ਦਾ ਸਤਿਕਾਰ ਕਰੀਏ। ਲੱਗੇ ਖੰਡੇ ਤੇ ਕੇਸਰੀ ਵਾਲਾ ਫੌਜਿਆ ਨੇ ਫਾਜਾ ਵਾਲੀ, ਲੱਗੇ ਖੰਡੇ ਤੇ ਕੇਸਰੀ ਵਾਲਾ ਫੌਜਿਆ ਨੇ ਫਾਜਾ ਵਾਲੀ, ਕੇਸਰੀ ਜਿਹੜੇ ਮੱਥਾ ਟੇਕ ਕੇ ਆਏ ਹੋ, ਰਾਜ ਬਹਿ ਜਾਓ ਮੱਥਾ ਟੇਕ ਕੇ, ਸਜ ਜਾਓ। ਸਾਰੇ ਵਧਾਈ ਦੇ ਪਾਤਰ ਨੇ, ਜੀ ਆਇਆਂ ਨੂੰ
ਜਿਨ੍ਹਾਂ ਜਿਨ੍ਹਾਂ ਤੇ ਬਖਸ਼ਿਸ਼ ਕੀਤੀ ਹੈ ਉਹ ਭਾਗਾਂ ਵਾਲੇ ਨੇ ਜਿਹੜੇ ਗੁਰੂ ਵਾਲੇ ਬਣ ਕੇ ਆਏ। ਜਦੋਂ ਅੱਗੇ ਆਏ ਉਦੋਂ ਵੀ ਦੀਵਾਲ ਲੱਗੇ ਮਰਿੰਡੇ 'ਚ, ਉਦੋਂ ਵੀ ਅੰਮ੍ਰਿਤ ਸੰਚਾਰ ਹੋਇਆ। ਹੁਣ ਮੇਰਾ ਖਿਆਲ ਇਹ 7 ਸਾਲ ਬਾਅਦ ਆਏ ਹੋਵਾਂ। ਇਸ ਵਾਰੀ ਫੇਰ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, ਅੰਮ੍ਰਿਤ ਸੰਚਾਰ ਰੱਖਿਆ ਗਿਆ। ਭਾਗਾਂ ਵਾਲੇ ਹਨ ਜਿਹੜੇ ਗੁਰੂ ਵਾਲੇ ਬਣ ਰਹੇ ਨੇ। ਬਹਿ ਜਾਓ ਸਾਰੇ, ਸਜ ਜਾਓ। ਉਦੋਂ ਵੀ ਇਹੀ ਬੇਨਤੀਆਂ ਕੀਤੀਆਂ ਜਾਂਦੀਆਂ ਸੀ, ਅੱਜ ਵੀ ਉਹੀ ਬੇਨਤੀਆਂ। ਸਾਡਾ ਸਾਰਿਆਂ ਦਾ ਫਰਜ਼ ਬਣਦਾ। ਮੈਂ ਇਹ ਬੇਨਤੀ ਬਹੁਤ ਸਟੇਜਾਂ ਤੇ ਕਰਨਾ ਕਿ ਅੱਜ ਦੇ ਸਮੇਂ ਵਿੱਚ ਸਾਡਾ ਸਭ ਦਾ ਫਰਜ਼ ਹੈ, ਆਪਣਾ ਫਰਜ਼ ਸਮਝੀਏ ਕਿ ਕਲਗੀਧਰ ਸੱਚੇ ਪਾਤਸ਼ਾਹ ਨੇ 4 ਪੁੱਤਰ ਵਾਰੇ ਆ, ਸਿੱਖੀ ਨਿਗਰਦੀ ਜਾ ਰਹੀ, ਸਾਡੇ ਭਰਾ ਸਿੱਖੀ ਤੋਂ ਦੂਰ ਜਾ ਰਹੇ, ਅਸੀਂ ਨੇੜੇ ਲੈ ਕੇ ਆਈਏ। ਪ੍ਰੇਮ ਨਾਲ ਬੇਨਤੀਆਂ ਕਰਕੇ ਇੱਕ ਗੱਲ ਯਾਦ ਰੱਖੋ, ਧਰਮ ਹਮੇਸ਼ਾ ਪਿਆਰ ਨਾਲ ਵਧਦਾ, ਹਥਿਆਰ ਨਾਲ ਨਹੀਂ ਵਧਦਾ, ਪਿਆਰ ਨਾਲ ਵਧਦਾ। ਉਹਨੇ ਮੁਸਲਮਾਨ ਔਰੰਗਜ਼ੇਬ ਦੀ ਤਲਵਾਰ ਨਹੀਂ ਬਣਾ ਸਕੀ ਜਿੰਨੇ ਮੁਸਲਮਾਨ ਬਾਬੇ ਫਰੀਦ ਦੀ ਵਿਚਾਰ ਨੇ ਬਣਾਏ। ਬਾਬੇ ਫਰੀਦ ਨੇ ਮੁਸਲਮਾਨ ਜ਼ਿਆਦਾ ਬਣਾਏ, ਔਰੰਗਜ਼ੇਬ ਨਹੀਂ ਇਹਨੇ ਬਣਾ ਸਕਿਆ। ਪ੍ਰੇਮ ਨਾਲ 1 ਨੂੰ, 2 ਨੂੰ, 4 ਨੂੰ, 10 ਨੂੰ ਜ਼ਿੰਦਗੀ 'ਚ ਜੋੜੋ। ਜੋੜਨ ਵਾਲਿਆਂ ਦੀ ਲਾਈਨ ਵਿੱਚ ਕਤਾਰ 'ਚ ਖਲੋਈਏ। ਮੈਂ ਅਰਜ਼ ਕਰਦਾ ਰਹਿੰਦਾ, ਜੰਗਲ ਨੂੰ ਅੱਗ ਲੱਗ ਗਈ, ਇੱਕ ਨਿੱਕੀ ਜੀ ਚਿੜੀ ਪਾਣੀ ਦੀ ਚੁੰਝ ਭਰਦੀ ਸੀ ਅੱਗ ਤੇ ਪਾ ਦਿੰਦੀ ਸੀ, ਭਰਦੀ ਸੀ ਪਾ ਦਿੰਦੀ ਸੀ। ਕਿਸੇ ਨੇ ਪੁੱਛਿਆ, ਇਹ ਚਿੜੀ, ਇਹ ਚੁੰਝ ਤੇਰੀ ਨਿੱਕੀ ਜਿਹੀ, ਅੱਗ ਇੰਨੀ ਜ਼ਿਆਦਾ ਲੱਗੀ ਹੈ, ਤੇਰੇ ਇੰਨੇ ਕੁ ਪਾਣੀ ਨਾਲ ਅੱਗ ਬੁੱਝ ਜਾਏਗੀ? ਕਹਿੰਦੀ ਨਹੀਂ ਬੁੱਝਣੀ। ਫਿਰ ਪਾਉਂਦੀ ਕਿਉਂ ਹੈ? ਇੰਨੀ ਅੱਗ ਲੱਗੀ ਹੈ ਤੇ ਤੂੰ ਪਾਣੀ ਪਾਈ ਜਾਂਦੀ ਹੈ, ਨਿੱਕੀ ਜੀ ਤੇਰੀ ਚੁੰਝ ਹੈ, ਅੱਗ ਤੇ ਬੁੱਝਣੀ ਨਹੀਂ, ਪਾਉਂਦੀ ਕਿਉਂ ਹੈ? ਉਹ ਆਖਣ ਲੱਗੀ, ਨਹੀਂ ਬੁੱਝਣੀ, ਇਸ ਗੱਲ ਦਾ ਮੈਨੂੰ ਵੀ ਪਤਾ ਹੈ, ਪਾ ਕਿਉਂ ਰਹੀ ਹੈ? ਕਹਿੰਦੇ ਇੱਕ ਦਿਨ ਦਰਗਾਹ 'ਚ ਲੇਖਾ ਹੋਏਗਾ। ਇੱਕ ਪਾਸੇ ਅੱਗ ਲਾਉਣ ਵਾਲੇ ਖੜੇ ਹੋਣਗੇ, ਇੱਕ ਪਾਸੇ ਬੁਝਾਉਣ ਵਾਲੇ ਖੜੇ ਹੋਣਗੇ। ਬੁਝੇ ਭਾਵੇਂ ਨਾ, ਪਰ ਬੁਝਾਉਣ ਵਾਲਿਆਂ ਦੀ ਲਿਸਟ ਵਿੱਚ ਨਾਂ ਤੇ ਆਏਗਾ। ਬੁਝਾਉਣ ਵਾਲਿਆਂ ਵਿੱਚ ਨਾਂ ਤੇ ਆਏਗਾ। ਮੈਂ ਅਰਜ਼ ਕਰਕੇ ਪੁੱਛਣਾ ਚਾਹੁੰਦਾ ਪਿਆਰਿਓ, ਕੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਬਾਬਾ ਜਰਨੈਲ ਸਿੰਘ ਸਾਹਿਬ ਜੀ ਮਹਾਂਪੁਰਖ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਇਹਨਾਂ ਵਾਲੀ ਲਾਈਨ 'ਚ ਖਲੋਣਾ ਹੈ ਕਿ ਔਰੰਗਜ਼ੇਬ ਫਰੋਕਸੀਅਰ ਮੱਸੇ ਵਰਗਿਆਂ ਦੀ ਕਤਾਰ 'ਚ ਖਲੋਣਾ? ਜ਼ਿੰਦਗੀ 'ਚ ਜੇ ਜੋੜਿਆ ਹੈ ਤੇ ਜੋੜਨ ਵਾਲਿਆਂ ਦੀ ਲਾਈਨ 'ਚ ਖਲੋਵਾਂਗੇ, ਭਾਵੇਂ ਇੱਕ ਨੂੰ ਜੋੜੋ, ਉੱਧਰ ਜਾਵਾਂਗੇ ਜਿੱਧਰ ਜੋੜਨ ਵਾਲੇ ਖਲੋਤੇ ਹੋਣਗੇ। ਤੇ ਜੇ ਜ਼ਿੰਦਗੀ 'ਚ ਤੋੜਨ ਵਾਲਿਆਂ 'ਚ ਲੱਗੇ ਆ, ਫਿਰ ਇਸ ਲਾਈਨ 'ਚ ਨਹੀਂ ਖਲੋਣ ਦੇਣਾ ਕਿਸੇ ਨੇ। ਕਈ ਹੈਗੇ ਨੇ ਨਾ, ਓਏ ਮੈਂ ਪੀਨਾ, ਮੇਰਾ ਕੀ ਵਿਗੜ ਗਿਆ, ਤੂੰ ਘੁੱਟ ਲਾ ਲਿਆ ਕਰ, ਠੀਕ ਰਹੇਗਾ, ਸਿਹਤ ਠੀਕ ਰਹਿੰਦੀ ਹੈ, ਅਟੈਕ ਨਹੀਂ ਹੁੰਦਾ, ਸ਼ੂਗਰ ਦੀ ਬਿਮਾਰੀ ਨਹੀਂ ਪਈ, ਏਦਾਂ ਕਹਿੰਦੇ ਨਾ ਕਈ। ਆਪ ਵੀ ਵਿਗੜੇ ਨੇ, ਹੋਰਾਂ ਨੂੰ ਵਿਗਾੜਦੇ ਨੇ। ਮੈਂ ਬੇਨਤੀ ਕਰਾਂਗਾ ਪਿਆਰਿਓ, ਸਾਨੂੰ ਪਤਾ ਅਸੀਂ ਸਾਰਿਆਂ ਨੂੰ ਦਾੜੀਆਂ ਨਹੀਂ ਰਖਾ ਸਕਦੇ। ਇੱਕ ਗੱਲ ਹੋਰ ਵੀ ਹੈ, ਰਖਾ ਵੀ ਸਕਦੇ ਹਾਂ ਜੇ ਆਪਣੇ ਵਾਲੇ ਲੱਤਾਂ ਖਿੱਚਣ ਵਾਲੇ ਨਾ ਹੋਣ, ਜੇ ਕੌਮ ਸਾਥ ਦੇ ਦੇਵੇ, ਜੇ ਆਗੂ ਸਾਥ ਦੇ ਦੇਣ। ਇੱਥੇ ਤੇ ਜੇ ਇੱਕ ਗਾਉਣ ਵਾਲਾ ਮਾੜਾ ਜਿਹਾ ਕੈਸਟ ਕੱਢਦੇ ਨਾ, ਸਾਡੇ ਆਗੂ ਕਹਿਣਗੇ ਵਧੀਆ ਕੀਤਾ ਵਧੀਆ ਕੀਤਾ। ਮੈਂ ਕਹਿੰਦਾ ਉਹਨਾਂ ਬੋਦੀਆਂ ਕਰਾ ਕੇ ਉਹਦੇ ਪਿੱਛੇ ਨੱਚਿਆ ਵੀ ਕਰੋ। ਸਾਡੇ ਵਾਲੇ ਤੇ ਇੱਦਾਂ ਦੇ ਆ, ਇਹ ਨਹੀਂ ਵੇਖਣਗੇ ਵੀ ਅੰਮ੍ਰਿਤ ਸੰਚਾਰ ਹੋ ਰਿਹਾ, ਗੁਰੂ ਦਾ ਪ੍ਰਚਾਰ ਹੋ ਰਿਹਾ। 13 ਸਾਲ ਲੱਗ ਗਿਆ ਹਾਜ਼ਰੀ ਭਰਦਿਆਂ, ਤੇ ਮਹਾਰਾਜ ਦੀ ਮਿਹਰ ਨਾਲ ਇਹਨਾਂ 13ਵੇਂ ਸਾਲ 12 ਸਾਲ ਹੋ ਗਏ ਆ। ਮਹੀਨੇ ਵਿੱਚ 5-5 ਅੰਮ੍ਰਿਤ ਸੰਚਾਰ, 7-7 10-10 15-15 ਅੰਮ੍ਰਿਤ ਸੰਚਾਰ ਵੀ ਹੋਏ। ਜੇ ਆਪਣੇ ਵਾਲੇ ਲੱਤਾਂ ਖਿੱਚਣ ਵਾਲੇ ਨਾ ਹੋਣ ਤਾਂ ਬੜੀ ਵੱਡੀ ਪ੍ਰਾਪਤੀ ਹੋ ਸਕਦੀ ਹੈ ਸਤਿਗੁਰੂ ਦੀ ਕਿਰਪਾ ਨਾਲ, ਪਰ ਲੱਤਾਂ ਖਿੱਚਣ ਵਾਲੇ ਨਾਲ ਨਾਲ ਚੱਲਦੇ ਨੇ। ਅਸਲ ਵਿੱਚ ਸਾਨੂੰ ਆਪਣੀ ਚੌਧਰ ਤੱਕ ਮਤਲਬ ਹੈ, ਸਿੱਖੀ ਦੇ ਪ੍ਰਚਾਰ ਤੱਕ ਮਤਲਬ ਨਹੀਂ। ਮੈਂ ਬੇਨਤੀ ਪਹਿਲੇ ਦੀਵਾਨ 'ਚ ਵੀ ਕੀਤੀ ਸੀ, ਮੈਨੂੰ ਦੱਸੋ ਫਤਿਹਗੜ੍ਹ ਸਾਹਿਬ ਸਭਾ ਤੇ ਕਿੰਨਾ ਅੰਮ੍ਰਿਤ ਸੰਚਾਰ ਹੁੰਦਾ ਹੈ। ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਕਿੰਨਾ ਅੰਮ੍ਰਿਤ ਸੰਚਾਰ ਹੁੰਦਾ ਹੈ, ਕਦੇ ਇਸ ਬਾਰੇ ਸੋਚਦਾ ਕੋਈ ਵੀ 10 ਲੱਖ ਲੋਕ ਹੋਲੇ ਮਹੱਲੇ ਤੇ ਆਉਣਗੇ, ਉਹ 10 ਲੱਖ ਵਿੱਚੋਂ ਅਸੀਂ 10,000 ਨੂੰ ਤੇ ਜੋੜੀਏ, 15 ਲੱਖ ਸਭਾ ਤੇ ਆਉਣਗੇ, 15 ਲੱਖ ਵਿੱਚੋਂ ਅਸੀਂ 15,000 ਨੂੰ ਤੇ ਅੰਮ੍ਰਿਤਧਾਰੀ ਬਣਾਈਏ। ਉੱਥੇ ਬਾਪੂ ਦੇ ਵਿਹੜੇ 'ਚ ਜਾ ਕੇ ਵੀ ਇੱਕ ਦੂਜੇ ਦੇ ਜੁੰਡੇ ਪੁੱਟੀ ਜਾਂਦੇ ਨੇ, ਇਹ ਉਹ ਮਾੜੇ ਨੇ ਉਹ ਮਾੜੇ ਨੇ, ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਨੇ ਕਾਨਫਰੰਸਾਂ ਕਰਕੇ। ਮੈਨੂੰ ਦੱਸੋ ਕਿਹੜੀ ਕਾਨਫਰੰਸ 'ਚ ਕਹਿੰਦੇ ਨੇ ਅੰਮ੍ਰਿਤਧਾਰੀ ਹੋਵੋ, ਕਿਹੜੀ ਕਾਨਫਰੰਸ 'ਚ ਕਿਹਾ ਜਾਂਦਾ ਵੀ ਗੁਰੂ ਵਾਲੇ ਬਣੋ। ਜੇ ਕਿਸੇ 'ਚ ਕਹਿ ਵੀ ਦੇਣਗੇ ਨਸ਼ੇ ਛੱਡੋ, ਪਰ ਜਿਹੜੇ ਲਿਆ ਕੇ ਭਾਏ ਹੁੰਦੇ ਨੇ ਉਹ ਤੇ ਭਾਈ ਸਵੇਰੇ ਖਵਾ ਕੇ ਵੀ ਚੱਲ ਚੱਲੀਏ ਟਰੱਕ ਤੇ ਲੈ ਕੇ ਚੱਲ, ਉਹਦਾ ਅਸਰ ਕੀ ਹੋਏਗਾ? ਕੁਛ ਵੀ ਨਹੀਂ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਿੱਖੀ ਦੇ ਪ੍ਰਚਾਰ ਵਾਸਤੇ ਹੰਭਲੇ ਮਾਰੋ। ਹਰ ਅੰਮ੍ਰਿਤਧਾਰੀ ਇੱਕ ਇੱਕ ਨੂੰ ਆਪਣੀ ਜ਼ਿੰਦਗੀ 'ਚ ਜ਼ਰੂਰ ਅੰਮ੍ਰਿਤਧਾਰੀ ਬਣਾਓ, ਅੱਜ ਇਹਦੀ ਬੜੀ ਲੋੜ ਹੈ। ਅੱਜ ਆਪਣਾ ਮਾਤਾ ਪ੍ਰਤੀ ਫਰਜ਼ ਹੈ, ਪਿਤਾ ਪ੍ਰਤੀ ਫਰਜ਼ ਹੈ, ਸਾਡਾ ਆਪਣੇ ਪਰਿਵਾਰ ਪ੍ਰਤੀ ਫਰਜ਼ ਹੈ, ਉੱਥੇ ਸਾਡੇ ਧਰਮ ਪ੍ਰਤੀ ਫਰਜ਼ ਹੈ, ਜਿਹੜਾ ਕਿ ਸਭ ਤੋਂ ਜ਼ਰੂਰੀ ਹੈ। ਅੱਜ ਸਭ ਤੋਂ ਵੱਡੀ ਲੋੜ ਹੈ ਪ੍ਰਚਾਰ ਦੀ, ਆਪਣੇ ਵੀਰਾਂ ਨੂੰ ਮੋੜ ਕੇ ਲੈ ਕੇ ਆਈਏ ਜਿਹੜੇ ਨਸ਼ਿਆਂ ਵੱਲ ਪੈ ਗਏ ਆ, ਜਿਹੜੇ ਆਪਣੇ ਘਰ ਦਾ ਰਾਹ ਭੁੱਲ ਗਏ ਨੇ, ਉਹਨਾਂ ਦੇ ਸਿਰਾਂ ਤੇ ਪੱਗਾਂ ਬਣਾਈਏ। ਇਹ ਸਾਡਾ ਫਰਜ਼ ਹੈ, ਉਹਨੂੰ ਸਮਝੀਏ। ਭਾਗਾਂ ਵਾਲੇ ਨੇ ਜਿਹੜੇ ਗੁਰੂ ਵਾਲੇ ਬਣੇ, ਜਿਨ੍ਹਾਂ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਆਓ ਅਰਦਾਸ ਕਰੀਏ ਮਹਾਰਾਜ ਸੱਚੇ ਪਾਤਸ਼ਾਹ, ਐ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ, ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ, ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ, ਐ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ। ਅੰਮ੍ਰਿਤ ਸੰਚਾਰ ਦਾ ਇਹ ਸਮਾਗਮ ਦਾ ਚਾਹ ਉਹ ਕਿਰਪਾ ਕਰਕੇ ਜ਼ਰੂਰ ਬਾਵਾਂ ਖੜੀਆਂ ਕਰਨ, ਮੇਰੀ ਬੇਨਤੀ ਹੈ ਜ਼ਰੂਰ। ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋੜਦੇ ਨੇ, ਚਾਹੁੰਦੇ ਨੇ, ਆਓ ਸਾਰੇ ਕਿਰਪਾ ਕਰਕੇ ਸਾਥ ਦਿਓ, ਜ਼ਰੂਰ ਬਾਵਾਂ ਖੜੀਆਂ ਕਰਿਓ। ਬਿਲਕੁਲ ਨਾ ਸੰਗਿਓ, ਸਾਰੇ ਕਿਰਪਾ ਕਰੋ। ਸੱਚੇ ਪਾਤਸ਼ਾਹ ਮਿਹਰ ਕਰਨ, ਬਹੁਤ ਬਹੁਤ ਵਧਾਈ ਅੰਮ੍ਰਿਤ ਛਕਣ ਵਾਲਿਆਂ ਨੂੰ, ਜਿਹੜੇ ਗੁਰੂ ਵਾਲੇ ਬਣੇ, ਜਿਹੜੇ ਸਿੰਘ ਸਜੇ। ਆਪਣੀ ਜ਼ਿੰਦਗੀ 'ਚ ਦੋ ਚਾਰ ਨੂੰ ਜ਼ਰੂਰ ਜੋੜੋ, ਜੋੜਨ ਵਾਲਿਆਂ ਦੀ ਲਾਈਨ ਵਿੱਚ ਖਲੋਵਾਂਗੇ, ਘੱਟ ਤੋਂ ਘੱਟ ਇੱਕ ਨੂੰ ਜ਼ਰੂਰ ਜੋੜੋ। ਅਤੇ ਜਿਹੜੇ ਸਾਧ ਸੰਗਤ ਜੁੜੇ ਹੀ ਨਹੀਂ, ਆਪ ਉਹ ਕਿਸੇ ਨੂੰ ਕੀ ਜੋੜ ਸਕਦੇ ਨੇ, ਜਿਹੜੇ ਜੁੜੇ ਆ ਉਹ ਹੋਰਾਂ ਨੂੰ ਜੋੜਨ ਦੀ ਕੋਸ਼ਿਸ਼ ਕਰੋ। ਸਤ ਸੰਗਤ ਜੀ, ਅੱਜ ਇਹਦੀ ਬੜੀ ਲੋੜ ਹੈ, ਸਾਡਾ ਸਭ ਨਾਲੋਂ ਜ਼ਰੂਰੀ ਫਰਜ਼ ਹੈ, ਆਪਣੇ ਧਰਮ ਪ੍ਰਤੀ ਫਰਜ਼ ਸਮਝੀਏ। ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਡੀ ਸਾਡੇ 'ਤੇ ਕਿਰਪਾ ਕੀਤੀ, ਸਾਰਾ ਇਤਿਹਾਸ ਇਸੇ ਇਲਾਕੇ ਦਾ ਹੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ। ਮਾਛੀਵਾੜਾ ਵੀ ਦੂਰ ਨਹੀਂ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਲਗੀਆਂ ਵਾਲੇ ਗਏ ਸਨ। ਬਹਿਲੌਲਪੁਰ ਨਗਰ ਵੀ ਇੱਥੋਂ ਨੇੜੇ ਪੈਂਦਾ, ਉਹ ਵੀ ਦੂਰ ਨਹੀਂ। ਉੱਥੋਂ ਦਾ ਇਤਿਹਾਸ ਪੜ੍ਹ ਕੇ ਵੇਖੀਏ, ਹੈਰਾਨੀ ਹੁੰਦੀ ਜਿੱਥੇ ਪੂਰਨ ਮਸੰਦ ਰਹਿੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਕਹਿੰਦਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਜੀ, ਆਇਓ ਕਦੇ ਮੇਰੇ ਘਰ ਚਰਨ ਪਾਇਓ, ਜ਼ਰੂਰ ਮੇਰੇ 'ਤੇ ਕਿਰਪਾ ਕਰਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਵਿੱਚੋਂ ਤੁਰੇ ਸਨ, ਨਾ ਨੀਲਾ ਘੋੜਾ ਸੀ, ਨਾ ਚਰਨਾਂ 'ਚ ਜੋੜਾ ਸੀ, ਨਾ ਹੱਥ ਵਿੱਚ ਬਾਜ ਸੀ, ਨਾ ਸਿਰ ਤੇ ਤਾਜ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਿਕਲੇ ਤੇ ਬਦਲਾਂ 'ਚ ਬਿਜਲੀ ਚਮਕੇ ਸੀਗੀ, ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾਹ ਪਈ ਜਾ ਦਾ ਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਜੁਝਾਰ ਸਿੰਘ ਤੇ ਅਜੀਤ ਸਿੰਘ ਕੋਲ ਕੋਲ ਪਏ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕੋਲੋਂ ਦੀ ਲੰਘਣ ਲੱਗੇ ਤੇ ਦਇਆ ਸਿੰਘ ਵੱਲ ਵੇਖ ਕੇ ਕਲਗੀਧਰ ਸੱਚੇ ਪਾਤਸ਼ਾਹ ਨੇ ਵੇਖਿਆ ਬੱਦਲਾਂ 'ਚ ਬਿਜਲੀ ਲਿਸ਼ਕੀ, ਚਾਨਣ ਹੋਇਆ, ਇਹ ਕੌਣ ਪਿਆ? ਜੁਝਾਰ ਸਿੰਘ ਤੇ ਅਜੀਤ ਸਿੰਘ ਕਲਗੀਆਂ ਵਾਲੇ ਕੋਲੋਂ ਏਦਾਂ ਲੰਘ ਗਿਆ ਜਿਵੇਂ ਜਾਣਦੇ ਵੀ ਨਹੀਂ ਹੁੰਦੇ। ਉਦੋਂ ਫਿਰ ਦਇਆ ਸਿੰਘ ਨੇ ਆਖਿਆ, ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ? ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚੰਨ ਤੋਂ ਫੇਰ ਜਾਂਦਾ, ਜਾਂਦੀ ਵਾਰੀ ਸੁੱਕਾ ਹੱਥ ਆਪਣੇ ਲਾਲ ਤੇ ਫੇਰ ਜਾਂਦੇ, ਕੀ ਵਿਗੜ ਚੱਲਾ ਸੀ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਵੇਂ ਜਿਵੇਂ ਚੜ੍ਹਦੀ ਕਲਾ ਵਿੱਚ ਜਾ ਰਹੇ ਨੇ। ਦਇਆ ਸਿੰਘ ਕਹਿੰਦਾ, ਮਹਾਰਾਜ ਆਪਣੇ ਲਾਲ ਤੇ ਹੱਥ ਫੇਰੋ, ਵੇਖੋ ਤੁਹਾਡਾ ਬੱਚਾ ਇੱਥੇ ਪਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਨਹੀਂ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਦਇਆ ਸਿੰਘਾ, ਜੇ ਸੱਚ ਪੁੱਛਣਾ, ਮੇਰਾ ਦਿਲ ਵੀ ਕਰਦਾ ਸੀ ਕਿ ਅੱਜ ਮੇਰਾ ਵੀ ਸਰੀਰ ਇੱਥੇ ਪਿਆ ਹੁੰਦਾ, ਪਰ ਮੈਨੂੰ ਮੰਨਣੀ ਪਈ ਪੰਜ ਪਿਆਰਿਆਂ ਦੀ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਰਣ ਦਾ ਚੋਰ ਕਹਿ ਲੈਣ ਲੋਕ, ਮੈਨੂੰ ਰਤਾ ਪਰਵਾਹ ਨਹੀਂ। ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਵੀ ਛੱਡ ਕੇ ਭੱਜ ਗਏ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਇਲਾਕਿਆਂ 'ਚ ਆਖਿਆ। ਤੁਰਨ ਲੱਗੇ ਚਮਕੌਰ ਦੀ ਗੜੀ ਤੋਂ, ਕਹਿੰਦੇ ਸੀ, ਕਹਿੰਦੇ ਲੋਕ ਇਹ ਨਾ ਕਹਿਣ ਵੀ ਗੁਰੂ ਗੋਬਿੰਦ ਸਿੰਘ ਨੇ ਸਿੰਘਾਂ ਤੇ ਪੁੱਤਾਂ 'ਚ ਫਰਕ ਰੱਖਿਆ। ਫਿਰ ਦਇਆ ਸਿੰਘ ਨੇ ਆਖਿਆ, ਸਤਿਗੁਰੂ ਇੱਕ ਰੱਖ ਲੈਣਾ ਸੀ, ਨਾਂ ਰਹਿ ਜਾਂਦਾ, ਬੱਚਿਆਂ ਕਰਕੇ ਨਾਮ ਰਹਿੰਦਾ, ਅੰਸ਼ ਬੰਸ਼ ਅੱਗੇ ਚੱਲਦੀ। ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਰਹੇ, ਅੰਮ੍ਰਿਤ ਧਾਰੀਆ ਉੱਠ, ਨਿਸ਼ਚਿੰਤ ਹੋ ਕੇ, ਉਹ ਰਾਜੀ ਕਦੀ ਨਹੀਂ, ਸਾਰਾ ਸੰਸਾਰ ਰਹਿੰਦਾ, ਦੁਨੀਆ ਰਾਜੀ ਰਹੀ ਹੈ ਕਿਤੇ, ਲੱਤ ਦੋਹੀਂ ਬੇੜੀ ਵਿੱਚ ਨਹੀਂ ਸਾਂ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ, ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ, ਇੱਕ ਚੀਜ਼ ਰੱਖਣੀ ਸੀ। ਜਾਂ ਮੈਂ ਪੁੱਤਾਂ ਦਾ ਪਿਆਰ ਰੱਖਦਾ ਜਾਂ ਮੈਂ ਕੌਮ ਰੱਖਦਾ। ਤੇ ਕਲਗੀਆਂ ਵਾਲੇ ਕਹਿੰਦੇ ਨੇ, ਮੈਂ ਕੌਮ ਰੱਖ ਲਈ, ਮੈਂ ਪੁੱਤ ਨਹੀਂ ਰੱਖੇ, ਮੈਂ ਅਸੂਲ ਰੱਖ ਲਿਆ, ਆਪਣਾ ਪਰਿਵਾਰ ਨਹੀਂ ਰੱਖਿਆ। ਮਹਾਰਾਜ ਕਹਿੰਦੇ ਨੇ, ਮੇਰੇ ਅਸੂਲ ਮੁੱਖ ਨੇ। ਤੇ ਚਮਕੌਰ ਸਾਹਿਬ ਦੀ ਧਰਤੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨੰਗੇ ਚਰਨੀ ਚੱਲ ਕੇ ਗਏ, ਬਹਿਲੌਲਪੁਰ ਨਗਰ 'ਚ ਗਏ, ਉੱਥੇ ਧੁੰਦ ਬੜੀ ਪੈਂਦੀ ਸੀ, ਠੰਡ ਬੜੀ ਸੀ। ਪੋਹ ਦੇ ਦਿਨਾਂ ਵਿੱਚ ਇਹ ਸਤਿਗੁਰੂ ਸੱਚੇ ਪਾਤਸ਼ਾਹ 8 ਪੋਹ ਦੀ ਰਾਤ ਨੂੰ ਤੁਰੇ ਸਨ ਚਮਕੌਰ ਦੀ ਗੜੀ ਤੋਂ, ਤੇ 9 ਪੋਹ ਦੀ ਸਵੇਰ ਨੂੰ ਬਹਿਲੌਲਪੁਰ ਆਏ ਨੇ। ਤੇ ਉਸ ਵੇਲੇ ਉੱਥੇ ਇੱਕ ਪੰਡਿਤ ਸਵੇਰੇ ਸਵੇਰੇ ਨਹਾਉਣ ਵਾਸਤੇ ਆ ਰਿਹਾ ਸੀ, ਉਹਦੇ ਹੱਥ 'ਚ ਲਾਲਟੈਨ ਫੜੀ ਸੀ। ਕਲਗੀਧਰ ਸੱਚੇ ਪਾਤਸ਼ਾਹ ਜਦੋਂ ਚੱਲਦੇ ਸਨ, ਚਰਨਾਂ 'ਚ ਕੰਡੇ ਵੱਜਦੇ ਸਨ, ਚਿੱਕੜ ਨਾਲ ਚਰਨ ਲਿਬੜੇ ਹੋਏ ਸਨ, ਕਈ ਥਾਵਾਂ ਤੋਂ ਚੋਲਾ ਝਾੜੀਆਂ ਨਾਲ ਅੜ ਅੜ ਕੇ ਪਾਟ ਗਿਆ ਸੀ, ਤੇ ਜਦੋਂ ਸੱਚੇ ਪਾਤਸ਼ਾਹ ਆਏ, ਉਹ ਪੰਡਿਤ ਰਾਮ ਰਾਮ ਕਰਦਾ ਸੀ। ਮਹਾਰਾਜ ਕਹਿੰਦੇ, ਰਾਮ ਦਿਆ ਭਗਤਾ, ਇਹ ਕਿਹੜਾ ਪਿੰਡ ਏ? ਉਹਨੂੰ ਨੀ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਦੀ ਸਾਦੀ ਜੀ ਦਸਤਾਰ ਸੀ, ਕਲਗੀ ਨਹੀਂ ਸੀ ਲੱਗੀ ਸੀਸ ਉੱਤੇ, ਕਿਉਂਕਿ ਕਲਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਸੰਗਤ ਸਿੰਘ ਨੇ ਸੀਸ ਤੇ ਸਜਾ ਦਿੱਤੀ ਸੀ। ਕੱਲੇ ਮਨ ਨੂੰ ਵੇਖ ਕੇ ਨਹੀਂ ਪਤਾ ਲੱਗਾ ਤੇ ਪੁੱਛਿਆ, ਕਹਿੰਦਾ ਜੀ ਦੱਸੋ ਮਹਾਰਾਜ, ਕਹਿੰਦੇ ਕਿਹੜਾ ਪਿੰਡ ਏ? ਕਹਿੰਦੇ ਬਹਿਲੌਲਪੁਰ। ਸਤਿਗੁਰੂ ਕਹਿੰਦੇ ਨੇ, ਇੱਥੇ ਇੱਕ ਪੂਰਨ ਮਸੰਦ ਰਹਿੰਦਾ ਹੈ, ਉਹਨੂੰ ਜਾਣਦਾ? ਕਹਿੰਦਾ ਜਾਣਦਾ, ਜਿਹੜਾ ਗੁਰੂ ਗੋਬਿੰਦ ਸਿੰਘ ਕੋਲ ਅਨੰਦਪੁਰ ਸਾਹਿਬ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ, ਹਾਂ, ਦੱਸਿਆ ਨਹੀਂ ਵੀ ਮੈਂ ਹੀ ਗੁਰੂ ਗੋਬਿੰਦ ਸਿੰਘ ਹਾਂ, ਮੈਂ ਜਾਣਦਾ ਜੀ ਉਹਨਾਂ ਨੂੰ। ਮਹਾਰਾਜ ਕਹਿੰਦੇ, ਉਹਦੇ ਘਰ ਲੈ ਜਾਏਗਾ। ਉਹਨੇ ਵੇਖਿਆ ਵੀ ਇੰਨੀ ਸਾਦੀ ਜੀ ਮੂਰਤ, ਸਾਦਗੀ ਦੀ ਮੂਰਤ, ਸਤਿਗੁਰੂ ਹੱਥ ਵਿੱਚ ਸ੍ਰੀ ਸਾਹਿਬ ਫੜੀ ਹੈ, ਕਈ ਥਾਵਾਂ ਤੋਂ ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ, ਚਰਨ ਲਿਬੜੇ ਪਏ ਨੇ, ਉਹਨੂੰ ਤਰਸ ਆ ਗਿਆ ਵੀ ਛੱਡ, ਉਹਨਾਂ ਠੰਡ ਬੜੀ ਹੈ। ਤਰਸ ਕੀਤਾ ਉਹਨੇ, ਪੰਡਿਤ ਨੇ, ਹੈ ਪੰਡਿਤ ਜੀ, ਤਰਸ ਕਰਕੇ ਛੱਡਣ ਚਲਿਆ ਗਿਆ। ਤੇ ਜਦੋਂ ਗਿਆ, ਜਿਉਣੇ ਨੇ ਬੂਹਾ ਖੋਲਿਆ, ਪੂਰਨ ਮਸੰਦ ਦੇ ਨੌਕਰ ਨੇ ਬਹਿਲੌਲਪੁਰ, ਪੂਰਨ ਮਸੰਦ ਆਪ ਉੱਪਰ ਚਬਾਰੇ 'ਚ ਪਿਆ ਸੀ, ਥੱਲੇ ਨੌਕਰ ਆਰਾਮ ਕਰਦਾ ਸੀ, ਮੱਝਾਂ 'ਚ ਉਹਨੇ ਆਪਣੀ ਮੰਜੀ ਡਾਹੀ ਹੋਈ ਸੀ। ਬੂਹਾ ਖੜਕਾਇਆ ਤੇ ਖੋਲਿਆ ਬੂਹਾ, ਜਿਉਣੇ ਨੇ, ਦੱਸੋ। ਉਹ ਜਿਹੜਾ ਛੱਡਣ ਵਾਸਤੇ ਆਇਆ ਸੀ ਪੰਡਿਤ, ਕਹਿੰਦਾ ਤੁਹਾਡੇ ਘਰ ਕੋਈ ਆਇਆ, ਇਹਨੂੰ ਅੰਦਰ ਵਾੜੋ, ਮੈਂ ਚੱਲਿਆ। ਮਹਾਰਾਜ ਨੂੰ ਅੰਦਰ ਵਾੜ ਲਿਆ, ਉਹ ਆਪ ਨਹੀਂ ਸੀ ਜਾਣਦਾ ਪਰ ਪਿਆਰ ਬੜਾ ਕਰਦਾ ਸੀ, ਸੁਣਿਆ ਨਾਂ ਬੜਾ ਸੀ, ਘਰ 'ਚ ਸਤਸੰਗ ਹੁੰਦਾ ਰਹਿੰਦਾ ਸੀ, ਇਸ ਕਰਕੇ ਨੌਕਰ ਸੀ, ਉਹ ਵੀ ਸ਼ਰਧਾਲੂ ਬਣ ਗਿਆ ਸੀ ਸਤਿਗੁਰੂ ਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਆਪਣੇ ਵਾਲੀ ਮੰਜੀ 'ਤੇ ਹੀ ਬਹਾਤਾ, ਉੱਥੇ ਹੀ ਡੰਗਰਾਂ 'ਚ, ਪਸ਼ੂਆਂ 'ਚ, ਉੱਥੇ ਹੀ ਮਹਾਰਾਜ ਬਹਿ ਗਏ। ਕਹਿੰਦਾ ਜੀ ਦੱਸੋ। ਗੁਰੂ ਗੋਬਿੰਦ ਸਿੰਘ ਕਹਿੰਦੇ, ਪੂਰਨ ਮਸੰਦ ਨੂੰ ਮਿਲਣਾ ਚਾਹੁੰਦੇ ਆ। ਉਹ ਤੇ ਆਰਾਮ ਕਰਦੇ ਨੇ। ਕਲਗੀਆਂ ਵਾਲੇ ਕਹਿੰਦੇ ਨੇ ਆਰਾਮ ਕਰਨ ਦਾ ਵੇਲਾ ਅੰਮ੍ਰਿਤ ਵੇਲਾ, ਜੇ ਸੁੱਤਾ ਪਿਆ। ਕਹਿੰਦਾ ਜੀ ਬੁਲਾਵਾਂ? ਮਹਾਰਾਜ ਕਹਿੰਦੇ ਬੁਲਾ। ਕਹਿੰਦੇ ਦੱਸਣਾ ਪਏਗਾ ਵੀ ਕੌਣ ਆਇਆ, ਆਵਾਜ਼ ਤੇ ਮਾਰਾਂਗਾ ਮੈਂ ਪਰ ਮੈਨੂੰ ਦੱਸਣਾ ਪਏਗਾ ਵੀ ਕੌਣ ਆਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫਿਰ ਦੱਸਣਾ ਪੈਣਾ ਸੀ। ਕਹਿੰਦੇ ਜਿਉਣਿਆ ਜਾ ਕੇ ਦੱਸ ਵੀ ਆਨੰਦਪੁਰ ਵਾਲਾ ਗੁਰੂ ਆਇਆ, ਮੇਰਾ ਨਾਂ ਗੋਬਿੰਦ ਸਿੰਘ। ਜਦੋਂ ਇੰਨੀ ਗੱਲ ਆਖੀ ਨਾ ਮੇਰਾ ਨਾਂ ਗੋਬਿੰਦ ਸਿੰਘ ਹੈ, ਜਿਉਣੇ ਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ। ਕਹਿੰਦਾ ਧੰਨ ਸਤਿਗੁਰੂ ਤੁਸੀਂ, ਮੈਂ ਤੇ ਕਹਿੰਦਾ ਸੀ ਆਨੰਦਪੁਰ ਕਦੇ ਜਾਵਾਂਗਾ ਦਰਸ਼ਨ ਕਰਾਂਗਾ, ਤੁਸੀਂ ਆਪ ਆਏ ਹੋ। ਉਹਨੇ ਲਿਬੜਿਆ ਚਰਨਾਂ ਤੇ ਸਤਿਗੁਰਾਂ ਉੱਤੇ ਸੀਸ ਰੱਖ ਦਿੱਤਾ, ਸੀਸ ਰੱਖਿਆ ਚਰਨਾਂ ਤੇ, ਛੇਤੀ ਛੇਤੀ ਚਰਨ ਸਾਫ਼ ਕੀਤੇ, ਵਿੱਚੋਂ ਕੰਡੇ ਕੱਢਦਾ ਲਹੂ ਸਿਮਦਾ ਸੀ, ਨਾਲੇ ਰੋਵੇ ਤੇ ਨਾਲੇ ਚਰਨ ਸਾਫ਼ ਕਰੇ। ਛੇਤੀ ਛੇਤੀ ਧੂਣੀ ਬਾਲ ਦਿੱਤੀ, ਅੱਗ ਨੇੜੇ ਵਾਲੀ, ਮਰਜ ਹੱਥ ਪੈਰ ਸੇਕਣ ਲੱਗ ਪਏ ਤੇ ਆਪ ਚੜ ਗਿਆ ਉੱਪਰ ਚਵਾਰੇ ਤੇ। ਮੈਂ ਸੱਜ ਕੇ ਲਿਆਉਂਦਾ, ਛੇਤੀ ਛੇਤੀ ਜ਼ੋਰ ਨਾਲ ਬੂਹਾ ਖੜਕਾਇਆ। ਪੂਰਨ ਮਸੰਦ ਨੇ ਬੂਹਾ ਖੋਲਿਆ, ਉਹ ਜਿਉਣਿਆ ਸਵੇਰੇ ਸਵੇਰੇ ਕਿਉਂ ਬੂਹਾ ਭੰਨਣ ਲੱਗ ਪਿਆ, ਛੇਤੀ ਬਾਹਰ ਆਓ, ਛੇਤੀ ਥੱਲੇ ਚੱਲੋ, ਕੌਣ ਆਇਆ? ਕਹਿੰਦੇ ਗੁਰੂ ਗੋਬਿੰਦ ਸਿੰਘ ਆਏ ਨੇ, ਛੇਤੀ ਥੱਲੇ ਚੱਲੋ। ਉਹਨਾਂ ਦੇ ਕਈ ਥਾਵਾਂ ਤੋਂ ਬਸਤਰ ਪਾਟੇ ਪਏ ਨੇ, ਛੇਤੀ ਥੱਲੇ ਚੱਲੋ। ਜੋੜਾ ਉਹਨਾਂ ਦੇ ਚਰਨਾਂ 'ਚ ਨਹੀਂ, ਘੋੜਾ ਨਹੀਂ, ਜੋੜਾ ਨਹੀਂ, ਕੁਝ ਵੀ ਨਹੀਂ। ਠੰਡ ਬੜੀ ਲੱਗ ਰਹੀ ਹੈ, ਚਰਨ ਲਿਬੜੇ ਪਏ ਨੇ, ਕਈ ਥਾਵਾਂ ਤੋਂ ਖੂਨ ਸਿਮਦਾ ਹੈ, ਕਈ ਥਾਵਾਂ ਤੇ ਜ਼ਖਮ ਹੋ ਗਏ ਆ। ਤੇ ਪੂਰਨ ਮਸੰਦ ਉਸ ਵੇਲੇ ਤੁਰਨ ਲੱਗਾ, ਨਾਲ ਇੱਕਦਮ ਰੁਕ ਗਿਆ। ਕਹਿੰਦਾ ਨਾਲ ਕੋਈ ਵੀ ਨਹੀਂ? ਕਹਿੰਦਾ ਇਕੱਲੇ ਹੀ ਨਹੀਂ। ਉੱਥੇ ਖਲੋ ਕੇ ਸੋਚਣ ਲੱਗ ਪਿਆ, ਕਹਿੰਦੇ ਸੋਚੋ ਨਾ, ਸਤਿਗੁਰੂ ਆਏ ਆ ਥੱਲੇ। ਤੇ ਪੂਰਨ ਮਸੰਦ ਉਸ ਵੇਲੇ ਆਖਣ ਲੱਗਾ, ਤੈਨੂੰ ਕੀ ਕਿਹਾ ਆ ਕੇ? ਕਹਿੰਦੇ ਮੈਨੂੰ ਪੁੱਛਿਆ ਵੀ ਅਸੀਂ ਪੂਰਨ ਮਸੰਦ ਨੂੰ ਮਿਲਣਾ, ਮੈਂ ਕਿਹਾ ਬੁਲਾ ਕੇ ਲਿਆਉਣਾ। ਉਹ ਕਹਿੰਦੇ ਕਮਲਿਆ ਇਹ ਕਹਿ ਦੇਣਾ ਸੀ ਮੈਂ ਘਰ ਹੀ ਨਹੀਂ, ਤੂੰ ਇਹ ਕਹਿੰਦਾ ਮੈਂ ਘਰ ਹੀ ਨਹੀਂ, ਤੂੰ ਇਹ ਕਿਉਂ ਕਹਿ ਦਿੱਤਾ ਵੀ ਮੈਂ ਘਰੇ ਹੀ ਹਾਂ? ਉਸ ਵੇਲੇ ਜਿਉਣਾ ਬੜਾ ਹੈਰਾਨ ਹੋਇਆ ਵੀ ਇਹ ਕੀ ਕਹਿ ਰਿਹਾ। ਤੇ ਸਵਾਸ ਸਵਾਸ ਗੁਰੂ ਗੋਬਿੰਦ ਸਿੰਘ ਕਰਦਾ ਹੁੰਦਾ ਸੀ। ਇਹ ਤੇ ਲੋਕਾਂ ਤੋਂ ਮਾਇਆ ਇਕੱਠੀ ਕਰਕੇ ਲੈ ਕੇ ਜਾਂਦਾ ਸੀ ਆਨੰਦਪੁਰ ਸਾਹਿਬ, ਅੱਧੀ ਲਿਜਾਂਦਾ ਸੀ, ਅੱਧੀ ਘਰੇ ਹੀ ਖਪਾ ਲੈਂਦਾ ਸੀ। ਇਹ ਤੇ ਉਹੀ ਹੈ, ਇਹ ਅੱਜ ਕੀ ਕਹਿ ਰਿਹਾ ਜਿਹੜਾ ਬਣਿਆ ਹੀ ਗੁਰੂ ਗੋਬਿੰਦ ਸਿੰਘ ਕਰਕੇ ਹੈ, ਜਿਹਦਾ ਸਤਿਕਾਰ ਹੀ ਇਲਾਕੇ 'ਚ ਆਨੰਦਪੁਰ ਸਾਹਿਬ ਜਾਣ ਕਰਕੇ ਹੈ। ਲੋਕ ਇਸ ਮਸੰਦ ਨੂੰ ਮੱਥੇ ਟੇਕਦੇ ਨੇ ਵੀ ਇਹ ਲੈ ਕੇ ਜਾਂਦਾ ਆਨੰਦਪੁਰ ਸਾਹਿਬ। ਜਦੋਂ ਇੰਨੀ ਗੱਲ ਸੁਣੀ ਹੈਰਾਨ ਹੋ ਗਿਆ ਜਿਉਣਾ। ਕਹਿੰਦੇ ਜਾ, ਕਹਿ ਹੀ ਦਿੱਤਾ ਹੈ ਨਾ ਹੁਣ ਤੂੰ ਵੀ ਮੈਂ ਘਰ ਹਾਂ, ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਕਹਿ ਦੇ ਵੀ ਸਾਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ। ਵੇਖੋ ਇਹੋ ਜਿਹਾ ਸਮਾਂ ਆਇਆ ਮਹਾਰਾਜ 'ਚ, ਉਹਨਾਂ ਦੀ ਕਿਰਪਾ ਨਾਲ ਹੀ ਵੇਖੋ ਸਾਡੇ ਤੇ ਅੱਜ ਆ ਸੁੱਖ ਨੇ, ਪਰ ਕਿੰਨੇ ਦੁੱਖ ਮਹਾਰਾਜ ਨੇ ਝੱਲੇ ਆਪਣੇ ਸਰੀਰ ਉੱਤੇ। ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਕਹਿ ਦੇ ਸਾਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ, ਜੇ ਦਰਸ਼ਨ ਕਰਨੇ ਹੋਣਗੇ ਆਪੇ ਆਨੰਦਪੁਰ ਆ ਕੇ ਕਰ ਲਾਂਗੇ, ਜਾਓ ਸਾਡੇ ਘਰੋਂ ਚਲੇ ਜਾਓ। ਹੁਣ ਜਿਉਣਾ ਕਿਵੇਂ ਆਖੇ? ਗੁਰੂ ਗੋਬਿੰਦ ਸਿੰਘ ਨੂੰ ਕਹਿਣਾ ਕਿਤੇ ਸੌਖਾ ਸੀ, ਜਿਉਣਾ ਫਿਰ ਕੋਠੇ ਤੋਂ ਥੱਲੇ ਆਇਆ ਹੌਲੀ ਹੌਲੀ ਆਵੇ। ਗਿਆ ਤੇ ਭੱਜ ਕੇ ਸੀ ਵੀ ਹੁਣੇ ਸੱਦ ਲਿਆਵਾਂਗਾ, ਪਰ ਹੁਣ ਹੌਲੀ ਹੌਲੀ ਥੱਲੇ ਉਤਰਿਆ। ਜਦੋਂ ਆਇਆ ਥੱਲੇ, ਗੁਰੂ ਗੋਬਿੰਦ ਸਿੰਘ ਵੇਖ ਕੇ ਮੁਸਕਰਾਉਣ ਲੱਗ ਪਏ, ਹੱਸਣ ਲੱਗ ਪਏ, ਓਏ ਜਿਉਣਿਆ ਆ ਜਾ। ਜਿਉਣਾ ਬੋਲ ਹੀ ਨਾ ਸਕੇ ਕੁਝ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਸਾਰਾ ਕੁਝ ਸੁਣ ਲਿਆ, ਜਿਉਣਿਆ ਮੈਂ ਸਾਰਾ ਕੁਝ ਸੁਣ ਲਿਆ, ਕੋਈ ਗੱਲ ਨਹੀਂ, ਸਾਧੂ ਚੱਲਦੇ ਭਲੇ, ਨਗਰੀ ਵਸਦੀ ਭਲੀ, ਅਸੀਂ ਚੱਲੇ। ਜਿਉਣਾ ਭੁੱਬਾਂ ਮਾਰ ਕੇ ਰੋਂਦਾ, ਕਹਿੰਦਾ ਮੈਂ ਰੱਬ ਤੇ ਅੱਜ ਤੱਕ ਗਿਲਾ ਨਹੀਂ ਕੀਤਾ ਵੀ ਮੇਰੇ ਕੋਲ ਘਰ ਕੋਈ ਨਹੀਂ, ਮੈਂ ਇਹਦੇ ਘਰ ਰੋਟੀ ਖਾਂਦਾ, ਇਹਦਾ ਕੰਮ ਕਰਨਾ, ਇੱਥੇ ਹੀ ਸੌਂ ਜਾਂਦਾ, ਪਰ ਅੱਜ ਮੈਨੂੰ ਬੜਾ ਦੁੱਖ ਹੈ ਵੀ ਜੇ ਮੇਰੇ ਕੋਈ ਟੁੱਟੀ ਦੀ ਛੱਪਰੀ ਵੀ ਹੁੰਦੀ ਮੈਂ ਉਹਦੇ 'ਚ ਤੁਹਾਨੂੰ ਲੈ ਜਾਣਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਵਿਦਿਆ ਕਰਨ ਲੱਗਿਆ। ਖੂਹ ਲਾਉਣ ਵਾਸਤੇ ਘਰ 'ਚ ਟਿੰਡਾਂ ਰੱਖੀਆਂ ਹੋਈਆਂ ਸੀ, ਇੱਕ ਟਿੰਡ ਵਿੱਚ ਅੱਗ ਪਾ ਦਿੱਤੀ ਸੀ। ਕਹਿੰਦਾ ਸੱਚੇ ਪਾਤਸ਼ਾਹ ਜਿੱਥੇ ਤੱਕ ਜਾਏਗੀ ਲੈ ਜਾਓ, ਠੰਡ ਤੋਂ ਬਚੇ ਰਹੋਗੇ, ਗਰਮ ਬਹੁਤ, ਠੰਡ ਬਹੁਤ ਜ਼ਿਆਦਾ ਹੈ, ਤੇ ਅੱਗ ਨਾਲ ਲੈ ਜਾਓ। ਉਹੀ ਟਿੰਡ ਸੀ ਜਿਹਦਾ ਸਰਾਣਾ ਮਹਾਰਾਜ ਨੇ ਮਾਛੀਵਾੜੇ ਦੇ ਜੰਗਲ 'ਚ ਲਾਇਆ ਸੀ। ਜੇ ਕੰਡਿਆਂ ਤੇ ਪੈ ਸਕਦੇ ਨੇ ਸਰਾਣੇ ਬਿਨਾਂ ਕਿਹੜਾ ਨੀਂਦ ਨਹੀਂ ਸੀ ਆਉਂਦੀ, ਉਹ ਤੇ ਜਿਉਣੇ ਦੀ ਦਿੱਤੀ ਹੋਈ ਟਿੰਡ ਸੀ। ਉਹ ਅੱਗ ਬੁੱਝ ਗਈ, ਟਿੰਡ ਮਹਾਰਾਜ ਨੇ ਸਰਾਣੇ ਥੱਲੇ ਲਾ ਲਈ, ਉੱਥੇ ਹੀ ਕੰਡਿਆਂ ਦੀ ਸੇਜ ਵਿਛਾ ਕੇ, ਮਾਛੀਵਾੜਾ ਵੀ ਨੇੜੇ ਹੀ, ਚਮਕੌਰ ਸਾਹਿਬ ਵੀ ਨੇੜੇ ਹੀ, ਆਹੀ ਰਾਹ ਛੋਟੇ ਸਾਹਿਬਜ਼ਾਦੇ ਵੀ ਇੱਥੋਂ ਲੰਘੇ। ਉਹ ਥਾਂ ਇਤਿਹਾਸਕ ਗੁਰਦੁਆਰੇ ਜਿੱਥੇ ਰਾਤਾਂ ਕੱਟ ਗਏ, ਉਹ ਇੱਥੇ ਬਣੇ ਹੋਏ ਨੇ, ਇਹਨਾਂ ਇਲਾਕਿਆਂ ਚ ਰਹਿੰਦਿਆਂ ਹੋਇਆਂ। ਜੋਗੀ ਅੱਲਾ ਯਾਰ ਖਾਂ ਲਈ ਕਹਿੰਦਾ ਹੈ, ਬਸ ਇੱਕ ਹੀ ਤੀਰਥ ਹੈ ਇੰਦ ਮੇ ਯਾਤਰਾ ਕੇ ਲੀਏ, ਯਾਤਰਾ ਜੇ ਕਰਨੀ ਹੈ ਤੇ ਤੀਰਥ ਹੀ ਇੱਕ ਹੈ ਦੁਨੀਆ ਚ, ਕਿਹੜਾ, ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ, ਉਹ ਕਿਹੜਾ ਹੈ, ਚਮਕੌਰ ਸਾਹਿਬ ਦੀ ਧਰਤੀ, ਉਹ ਨੇੜੇ ਹੈ ਇੱਥੇ ਫਤਿਹਗੜ੍ਹ ਸਾਹਿਬ ਨੇੜੇ, ਇੱਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਇੱਧਰ ਛੋਟੇ ਹੋਏ, ਆਨੰਦਪੁਰ ਸਾਹਿਬ ਵੀ ਨੇੜੇ, ਇੱਥੋਂ ਸਰਸਾ ਵੀ ਨੇੜੇ ਜਿੱਥੇ ਵਿਛੋੜਾ ਪਿਆ, ਮਾਛੀਵਾੜਾ ਵੀ ਨੇੜੇ ਜਿੱਥੇ ਕੰਡਿਆਂ ਦੀ ਸੇਜ ਵਿਛਾਈ ਕਲਗੀਆਂ ਵਾਲੇ ਸਤਿਗੁਰੂ ਨੇ, ਉਹਦੇ ਘਰੋਂ ਚੱਲ ਕੇ ਫੇਰ ਮਾਛੀਵਾੜੇ ਗਏ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਜਿਉਣਾ ਕਹਿੰਦਾ ਮੈਂ ਨੀ ਹੁਣ ਤੇਰੇ ਘਰ ਰਹਿਣਾ, ਛੱਡ ਕੇ ਨੌਕਰੀ ਭੱਜ ਆਇਆ ਸੀ ਮਗਰ ਹੀ, ਜਿਹੜੇ ਘਰ ਚ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਥਾਂ ਨੀ ਉਸ ਘਰ ਚ ਮੈਂ ਨੀ ਹੁਣ ਰਹਿਣਾ, ਛੱਡ ਕੇ ਚੱਲਿਆ ਗਿਆ ਸੀ। ਖੰਡਿਆਂ ਦੀ ਸੇਜ ਵਿਛਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਚ ਪਏ। ਜਿਵੇਂ ਕੋਈ ਕਰਜਾਈ ਕਰਜ਼ਾ ਲਾ ਕੇ ਸੌਂ ਜਾਂਦਾ ਹੈ, ਏਦਾਂ ਪਿਆਂ ਨੂੰ ਵੇਖ ਕੇ ਜਦੋਂ ਦਇਆ ਸਿੰਘ ਹੋਣੀ ਆਏ ਨਾ, ਭੁੱਬਾਂ ਮਾਰ ਮਾਰ ਕੇ ਰੋਏ ਤੇ ਹੈਰਾਨ ਹੋ ਗਏ, ਇੱਦਾਂ ਪਏ ਨੇ, ਇੰਨਾ ਸਤਿਕਾਰ ਕਰਦੇ ਸੀ ਮਹਾਰਾਜ ਨੂੰ, ਕਦੇ ਵੇਖਿਆ ਤੇ ਹੈਰਾਨ ਹੋ ਗਏ, ਜਿਵੇਂ ਕਲਗੀਆਂ ਵਾਲੇ ਆ ਚੰਨ ਮਾਈਆ, ਕੁਝ ਯਾਦ ਹੈ ਬੀਬੀ ਪਤਾਈ ਤੈਨੂੰ, ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ, ਮਤਾ ਪਿੰਡੇ ਤੇ ਕੋਈ ਝਰੀਤ ਆ ਜਾਏ, ਖਰ ਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ, ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ, ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ, ਰਾਤੀ ਰੱਖਿਆ ਉਹਨੇ ਜਗਾਈ ਤੈਨੂੰ, ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ, ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ। ਹੈਰਾਨ ਹੋ ਗਏ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਐ ਪਏ ਨੇਤਰ ਬੰਦ ਕੀਤੇ ਹੋਏ ਨੇ, ਜੰਗਲ ਦੇ ਜਾਨਵਰ ਸੁੱਤਾ ਜਾਗ ਪਵੇ ਨਾ ਪਰ ਪਕਾਰਾਂ ਨੂੰ ਯਾਦ ਰੱਖੀਏ। ਸੰਗਤ ਜੀ, ਇੱਥੋਂ ਦੇ ਇਤਿਹਾਸ ਇਹਨਾਂ ਇਲਾਕਿਆਂ ਦੇ ਜਦੋਂ ਕਦੇ ਅਸੀਂ ਬਾਹਰ ਜਾ ਕੇ ਸੁਣਾਉਂਦੇ ਹਾਂ ਨਾ ਗੁਰਮੁਖੋ, ਜਿਹੜੇ ਗੋਰੇ ਵੀ ਸਮਝਦੇ ਨੇ ਉਹ ਵੀ ਕਹਿੰਦੇ ਨੇ ਅਸੀਂ ਅੰਮ੍ਰਿਤ ਛਕਣਾ ਹੈ, ਜਿਹੜਾ ਸੁਣ ਲੈਂਦਾ ਹੈ ਉਹ ਪੱਥਰ ਦਿਲ ਤੋਂ ਮੋਮ ਹੋ ਜਾਂਦਾ ਹੈ, ਪਰ ਇੱਥੇ ਤੇ ਹੋਇਆ ਸਾਰਾ ਕੁਝ। ਇਹਨਾਂ ਇਲਾਕਿਆਂ 'ਚ ਰਹਿਣ ਵਾਲਾ ਬੰਦਾ ਉਹ ਗੁਰਦੁਆਰੇ ਜਾਣ ਦੀ ਬਜਾਏ ਠੇਕੇ ਤੇ ਜਾ ਰਿਹਾ, ਉਹ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਬਣਾਉਣ ਦੀ ਬਜਾਏ ਕਿਸੇ ਹੋਰ ਦੇ ਪਿੱਛੇ ਤੁਰਿਆ ਫਿਰਦਾ ਹੈ, ਇਹ ਕਹਿਣਾ ਚਾਹੀਦਾ ਹੈ ਕਿ ਉਦੋਂ ਮਾੜੇ ਭਾਗ ਕਿਸੇ ਹੋਰ ਬੰਦੇ ਦੇ ਹੋ ਨਹੀਂ ਸਕਦੇ। ਇਹਨਾਂ ਇਲਾਕਿਆਂ 'ਚ ਜੰਮ ਕੇ ਕੋਈ ਬੰਦਾ ਆਖੇ ਮੈਂ ਗੁਰੂ ਵਾਲਾ ਨਹੀਂ ਬਣਨਾ, ਮੈਂ ਨਹੀਂ ਜਾਣਦਾ ਗੁਰੂ ਗੋਬਿੰਦ ਸਿੰਘ ਕੌਣ ਨੇ, ਮੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਮੇਰਾ ਅੰਮ੍ਰਿਤ ਛਕਣ ਨੂੰ ਜੀ ਨਹੀਂ ਕਰਦਾ, ਮੇਰਾ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ, ਮਾੜੇ ਕਰਮ ਹੋਣਗੇ। ਗੁਰਮੁਖੋ ਆਓ ਸਤਿਗੁਰੂ ਦੇ ਪਰ ਉਪਕਾਰਾਂ ਨੂੰ ਯਾਦ ਕਰੀਏ, ਸਿੰਘ ਸਜੀਏ। ਸਾਰੀ ਜ਼ਿੰਦਗੀ ਭਟਕਦੇ ਨਾ ਫਿਰੀਏ ਗੁਰਮੁਖੋ, ਕੋਈ ਪਤਾ ਨਹੀਂ ਕਦੋਂ ਕਾਲ ਰੂਪੀ ਫਰਿਸ਼ਤੇ ਨੇ ਝਪਟ ਮਾਰ ਲੈਣੀ, ਮਨ ਦੀਆਂ ਮਨ 'ਚ ਹੀ ਰਹਿ ਜਾਣਗੀਆਂ, ਸੋਚਾਂਗੇ ਛਕਾਂਗੇ, ਉਹ ਵੇਲਾ ਹੀ ਨਹੀਂ ਆਉਣਾ, ਏਦਾਂ ਹੀ ਕੋਈ ਪਤਾ ਨਹੀਂ ਕਿਹੜੇ ਸਮੇਂ ਕਾਲ ਨੇ ਆ ਕੇ ਝਪਟ ਮਾਰ ਲੈਣੀ। ਢਿੱਲ ਨਾ ਕਰੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਣੋ, ਕਲਗੀਧਰ ਦੀਆਂ ਧੀਆਂ ਬਣੋ। ਭੈਣਾਂ ਨੂੰ ਬੇਨਤੀ ਹੈ ਮਾਵਾਂ ਅੰਮ੍ਰਿਤਧਾਰੀ ਹੋਣ, ਬੱਚੇ ਆਪੇ ਜੁੜ ਜਾਂਦੇ ਆ, ਮਾਵਾਂ ਦਾ ਫਰਜ਼ ਬਣਦਾ, ਭਾਵੇਂ ਜਿਵੇਂ ਮਰਜ਼ੀ ਦਿਨ ਵਿੱਚ ਪਾਠ ਕਰੋ ਪਰ ਜ਼ਰੂਰ ਕਰੋ, ਗੁਰਦੁਆਰੇ ਮੱਥਾ ਟੇਕਣ ਜ਼ਰੂਰ ਜਾਓ, ਸਿਰ ਹਰ ਵੇਲੇ ਢੱਕ ਕੇ ਰੱਖੋ, ਸਿਰ ਨੰਗਾ ਨਾ ਕਰੋ ਕਦੇ, ਹਰ ਅੰਮ੍ਰਿਤਧਾਰੀ ਬੀਬੀ ਦਾ ਫਰਜ਼ ਹੈ। ਪਾਕਿਸਤਾਨ 'ਚ ਕਦੇ ਕਿਸੇ ਮੁਸਲਮਾਨ ਬੀਬੀ ਦਾ ਸਿਰ ਨੰਗਾ ਨਹੀਂ ਵੇਖੋਗੇ, ਪੂਰਾ ਸਿਰ ਢੱਕਿਆ ਹੋਇਆ ਹੁੰਦਾ। ਸਾਡਾ ਚਾਹੀਦਾ ਭੈਣਾਂ ਨੂੰ ਵੀ ਘੱਟ ਤੋਂ ਜੇ ਦਸਤਾਰਾਂ ਸੀਸ 'ਤੇ ਸਜਾ ਲੈਣ, ਨਹੀਂ ਦਸਤਾਰਾਂ ਅਤੇ ਇੱਕ ਸਾਧ ਸੰਗਤ ਮੀਟਰ ਦਾ ਅੱਧਾ ਮੀਟਰ ਦਾ ਭਾਵੇਂ ਕੱਪੜਾ ਸਿਰ 'ਤੇ ਬੰਨ੍ਹ ਕੇ ਰੱਖਣ, ਚੁੰਨੀ ਕਦੇ ਲੈ ਵੀ ਜਾਏ ਪਰ ਸਿਰ ਢੱਕਿਆ ਰਹਿਣਾ ਚਾਹੀਦਾ। ਸਿੱਖ ਬੀਬੀ ਦਾ ਸਿਰ ਹਮੇਸ਼ਾ ਢੱਕਿਆ ਰਹਿਣਾ ਚਾਹੀਦਾ, ਕਦੇ ਸਿਰ ਨੰਗਾ ਨਹੀਂ ਹੋਣਾ ਚਾਹੀਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਬਾਣੀ ਬਾਣੇ ਦੇ ਧਾਰਨੀ ਹੋਈਏ, ਸਿੰਘ ਸਜੀਏ। ਅਤੇ ਸਾਦੇ ਵਿਆਹ ਕਰਨ ਵਾਸਤੇ ਵਾਰ ਵਾਰ ਬੇਨਤੀ ਕਰਾਂਗਾ, ਸਤ ਸੰਗਤ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਸਨ, ਇੱਥੇ ਤੁਹਾਡੇ ਇਲਾਕੇ 'ਚ ਮਹਾਂਪੁਰਖ ਉਹ ਜਿਹੜੇ ਸਨ, ਮੈਂ ਅੱਜ ਹੀ ਸੁਣਦਾ ਸਾਂ, ਗੁਰਮੁਖ ਦੱਸਦੇ ਸੀ, ਕਹਿੰਦੇ ਇਸ ਗੱਲ 'ਤੇ ਬੜਾ ਜ਼ੋਰ ਦਿੰਦੇ ਸੀ, ਭਾਈ ਸਾਦੇ ਵਿਆਹ ਕਰਿਆ ਕਰੋ, ਬਹੁਤੇ ਖਰਚੇ ਨਾ ਕਰਿਆ ਕਰੋ, ਸਾਦੇ ਵਿਆਹ ਕਰੋ। ਇਸ ਕਰਕੇ ਬੇਨਤੀ ਹੈ ਸੰਗਤ ਜੀ ਕਿ ਸੁਭਾਅ ਬਣਾਓ, ਇਹਦੇ ਵਾਸਤੇ ਜ਼ਰੂਰ ਸਿੰਘ ਹਿੰਮਤ ਕਰਨ ਵੀ ਅਸੀਂ ਸਾਦੇ ਵਿਆਹ ਕਰਾਉਣੇ ਨੇ, ਇੱਕ ਕੌਲੀ ਵੀ ਨਹੀਂ ਲੈਣੀ ਕਿਸੇ ਕੋਲੋਂ। ਵੇਖਣਾ ਗੁਰਮੁਖੋ ਇਲਾਕੇ ਵਿੱਚ ਰਿਸ਼ਤੇਦਾਰਾਂ ਵਿੱਚ ਤੁਹਾਡਾ ਕਿੱਡਾ ਮਾਣ ਹੋਏਗਾ, ਜਿੰਨਾ ਸਾਦਾ ਵਿਆਹ ਹੋਵੇ, ਜਿੰਨੀ ਸਾਦਗੀ ਨਾਲ। ਅੱਜ ਕੱਲ੍ਹ ਲੁੱਟ ਮੱਚੀ ਪਈ ਹੈ, ਵੇਖੋ ਥਾਂ ਥਾਂ 'ਤੇ ਕਿੱਡੇ ਕਿੱਡੇ ਪੈਲਸ ਬਣੇ ਨੇ, ਉਹਦਾ ਕਾਰਨ ਹੀ ਸਿਰਫ ਇਹ ਹੈ ਵੀ ਅੱਜ ਆਪਾਂ ਵੇਖ ਰਹੇ ਹਾਂ ਕਰੋੜਾਂ ਰੁਪਇਆ ਵਿਆਹਾਂ ਵਿੱਚ ਖਰਚ ਹੋ ਰਿਹਾ ਹੈ, ਵੱਡੇ ਤੋਂ ਵੱਡੇ ਪੈਲਸ ਬੁੱਕ ਹੁੰਦੇ ਨੇ, ਦੋ ਦੋ ਏਕੜ ਜ਼ਮੀਨ ਵੇਚ ਕੇ ਲੋਕ ਆਪਣੀਆਂ ਧੀਆਂ ਦੇ ਵਿਆਹ ਕਰ ਰਹੇ ਨੇ, ਇਸੇ ਕਰਕੇ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰ ਰਹੇ ਨੇ। ਅਤੇ ਮੇਰੀ ਬੇਨਤੀ ਹੈ ਕਿ ਔਰਤਾਂ ਜਿਹੜੀਆਂ ਨੇ, ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ। ਸੱਸ ਹੀ ਕਹੀ ਜਾਂਦੀ ਹੈ ਨੂੰਹ ਨੂੰ ਦਾਜ ਨਹੀਂ ਲੈ ਕੇ ਆਈ, ਸੱਸ ਕਹਿੰਦੀ ਪੋਤਾ ਹੋਵੇ ਪੋਤੀ ਨਹੀਂ ਹੋਣੀ ਚਾਹੀਦੀ, ਪਰ ਤੂੰ ਵੀ ਤੇ ਕਿਸੇ ਨਾ ਕਿਸੇ ਦਿਨ ਕਿਸੇ ਦੇ ਘਰ ਧੀ ਬਣ ਕੇ ਜੰਮੀ ਸੀ, ਤੂੰ ਵੀ ਤੇ ਧੀ ਬਣ ਕੇ ਆਈ ਸੀ, ਤੂੰ ਦੁਨੀਆ ਵੇਖੀ ਹੈ, ਵੇਖਣ ਦਿਓ ਦੁਨੀਆ, ਹਰ ਇੱਕ ਬੱਚੀ ਦੇ ਕਰਮ ਉਹਦੇ ਨਾਲ ਨੇ, ਜਿਹੜਾ ਬੱਚਾ ਸੰਸਾਰ 'ਚ ਆ ਰਿਹਾ ਉਹ ਆਪਣੇ ਕਰਮ ਨਾਲ ਲੈ ਕੇ ਆ ਰਿਹਾ। ਹੋ ਸਕਦਾ ਜਿਹੜੀ ਧੀ ਆਵੇ ਉਹਦੇ ਕਰਕੇ ਤੇਰੇ ਕਰਮ ਖੁੱਲ੍ਹਣੇ ਹੋਣ, ਉਹ ਬੱਚੀ ਦੇ ਆਉਣ ਕਰਕੇ ਤੇਰੀ ਤੇ ਤੇਰਾ ਕੰਮ ਚੜ੍ਹਦੀ ਕਲਾ 'ਚ ਹੋਣਾ ਹੋਵੇ। ਇਸ ਕਰਕੇ ਇਸ ਪਾਪ ਤੋਂ ਬਚੋ, ਭਰੂਣ ਹੱਤਿਆ ਤੋਂ, ਅਤੇ ਸਾਦੇ ਵਿਆਹ ਕਰਨ ਦਾ ਸੁਭਾਅ ਬਣਾਓ। ਮੈਂ ਗੱਲ ਭਾਈ ਆਕੁਲ ਦੀ ਕਰਨੀ ਚਾਹੁੰਦਾ ਸਾਂ ਪਰ ਟਾਈਮ ਉੱਪਰ ਹੋ ਗਿਆ, ਤਾਂ ਕਰਕੇ ਪਹਿਲੀ ਬੇਨਤੀ, ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅੱਗੇ ਜਾਣਗੇ, ਬਾਅਦ ਵਿੱਚ ਸਾਰੀਆਂ ਸੰਗਤਾਂ ਨੇ ਘਰੋਂ ਕਰੀ ਚਾਲੇ ਪਾਣੇ। ਪਹਿਲੀ ਬੇਨਤੀ, ਭਵਾਤ ਨੇੜੇ ਜੀਰਕਪੁਰ, ਇਹ ਵੀ ਆਪਣਾ ਇਲਾਕਾ ਪੈਂਦਾ, ਨੇੜੇ ਹੀ ਹੈ। ਇਸੇ ਮਹੀਨੇ 28 ਮਾਰਚ ਅਤੇ 28 ਫਰਵਰੀ 1-2 ਮਾਰਚ 28 ਫਰਵਰੀ 1-2 ਮਾਰਚ ਦੇ ਰਾਤ ਦੇ 7 ਤੋਂ 11 ਵਜੇ ਤੱਕ ਦੀਵਾਨ ਹਨ, ਜੋ ਕਿ ਭਵਾਤ ਨਗਰ ਜੀਰਕਪੁਰ ਦੇ ਲਾਗੇ ਤੁਹਾਡਾ ਇਲਾਕਾ ਹੈ, ਉੱਥੇ ਆਪ ਜੀ ਨੇ ਹਾਜ਼ਰੀ ਭਰਨੀ। ਨੌਹੋਂ ਕਲੋਨੀ, ਇਹ ਵੀ ਤੁਹਾਡਾ ਨੇੜੇ ਰੋਪੜ ਦੇ, ਨੌਹੋਂ ਕਲੋਨੀ 10-11-12 ਅਪ੍ਰੈਲ ਦੇ ਮਹੀਨੇ ਦੇ ਦੀਵਾਨ ਨੇ। ਹੁਣ ਮਾਰਚ ਦੇ ਸ਼ੁਰੂ ਵਿੱਚ ਭਵਾਤ ਆ ਜਾਣਗੇ ਅਤੇ ਫਿਰ ਦੀਵਾਨ ਅੱਗੇ ਸਤਸੰਗ ਨੌਹੋਂ ਕਲੋਨੀ ਹੋਣਗੇ। ਹੋਰ ਵੀ ਨੇੜੇ ਤੇੜੇ ਜਿੱਥੇ ਬਨੂੜ ਦੇ ਸ਼ਹਿਰ ਦੇ ਵਿੱਚ ਵੀ ਮੇਰਾ ਖਿਆਲ ਹੈ 12-13 ਮਾਰਚ ਦੇ 2 ਦੀਵਾਨ ਬਨੂੜ ਵਿੱਚ ਦਿੱਤੇ ਗਏ ਨੇ, ਉੱਥੇ ਵੀ ਸੰਗਤ ਪਹੁੰਚੇ, ਜਿੱਥੇ ਕਿਤੇ ਪਤਾ ਲੱਗੇ ਇਲਾਕੇ 'ਚ ਹਾਜ਼ਰੀ ਭਰੋ। ਜੇ ਹੋਰ ਨਹੀਂ ਕੁਝ ਤੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਮਹੀਨੇ ਬਾਅਦ ਸੰਗਰਾਂਦ ਹੁੰਦੀ ਹੈ, ਮੈਂ ਦੇਸ਼ ਦੇ ਬਾਹਰ ਵੀ ਕਿਤੇ ਹੋਵਾਂ, ਦੁਨੀਆਂ ਦੇ ਕਿਸੇ ਕੋਨੇ 'ਚ ਹੋਵਾਂ, ਸੰਗਰਾਂਦ 'ਤੇ ਮੈਂ ਜ਼ਰੂਰ ਵਾਪਸ ਆ ਜਾਂਦਾ। ਅਤੇ ਸੰਗਰਾਂਦ ਦਾ ਦੀਵਾਨ ਹੁੰਦਾ ਹੀ ਹੈ, ਹਰ ਸੰਗਰਾਂਦ 'ਤੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੁੰਦਾ ਹੈ, ਇਸ ਕਰਕੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੰਗਰਾਮ ਤੇ ਪਹੁੰਚ ਕੇ ਵੀ ਗੁਰੂ ਵਾਲੇ ਬਣਿਆ ਜਾ ਸਕਦਾ ਹੈ। ਸਿੰਘ ਸੱਜਣ ਵਾਸਤੇ ਉੱਥੇ ਜਾ ਕੇ ਵੀ ਸਾਧ ਸੰਗਤ ਅੰਮ੍ਰਿਤ ਛਕੋ, ਬਾਕੀ ਨੇੜੇ ਤੇੜੇ ਕਿਤੇ ਅੰਮ੍ਰਿਤ ਸੰਚਾਰ ਹੋਵੇ, ਅੰਮ੍ਰਿਤ ਦੀਆਂ ਵੰਡੀਆਂ ਨਾ ਪਾਈਏ। ਸਤਿਗੁਰੂ ਸੱਚੇ ਪਾਤਸ਼ਾਹ ਮੇਰ ਰੱਖਣ, ਅੰਮ੍ਰਿਤ ਇੱਕ ਹੋਈ, ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤਧਾਰੀ ਹੋਵੋ, ਜਿਹੜੇ ਨਹੀਂ ਜੁੜੇ ਉਹ ਜੁੜੋ, ਜਿਹੜੇ ਜੁੜੇ ਹੋਏ ਨੇ ਉਹ ਆਪਣੀ ਜ਼ਿੰਦਗੀ 'ਚ ਦੋ ਦੋ ਚਾਰ ਚਾਰ ਨੂੰ ਹੋਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜੋੜੀਏ। ਜੋੜਨ ਵਰਗਾ ਫੁੱਲ ਨਹੀਂ, ਤੋੜਨ ਵਰਗਾ ਪਾਪ ਨਹੀਂ, ਹੋਈਆਂ ਤਮਾਮ ਫੁੱਲਾਂ ਦੀ ਖਿਮਾ ਕਰਨੀ। ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਵੀ ਉੱਠ ਕੇ ਨਹੀਂ ਜਾਣਾ। ਇੱਕ ਆ ਹੋਰ ਵੀ ਖੁਸ਼ੀ ਵਾਲੀ ਗੱਲ, 113 ਯੂਨਿਟ ਖੂਨਦਾਨ ਅੱਜ ਹੋਇਆ ਹੈ, ਜੋ ਕਿ ਰੌਣੀ ਪਿੰਡ ਦੇ ਕਲੱਬ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ 113 ਖੂਨਦਾਨ ਕਰਨ ਵਾਲੇ ਗੁਰਮੁਖ। ਮੈਂ ਕੱਲ੍ਹ ਬੇਨਤੀ ਕੀਤੀ ਸੀ ਨਾ ਵੀ ਖੂਨਦਾਨ ਜਿਹੜਾ ਹੈ, ਜੋ ਬਲੱਡ ਡੋਨੇਸ਼ਨ ਕੈਂਪ ਲੱਗਣਾ ਹੈ, ਉਹਦੇ ਵਿੱਚ ਜ਼ਰੂਰ ਭਾਗ ਲਓ। ਬੜੀ ਖੁਸ਼ੀ ਵਾਲੀ ਗੱਲ ਹੈ, ਮੈਂ ਫਿਰ ਅਰਜ਼ ਕਰਾਂਗਾ ਕਿ 2 ਕੁ ਦਿਨਾਂ ਵਿੱਚ ਉਹ ਜਿਹੜਾ ਖੂਨ ਸਾਡੇ 'ਚੋਂ ਨਿਕਲਦਾ ਉਹ ਪੂਰਾ ਹੋ ਜਾਂਦਾ ਹੈ, ਪਰ ਉਹਦੇ ਨਾਲ ਕਿਸੇ ਗਰੀਬ ਦੀ, ਲੋੜਵੰਦ ਦੀ ਜਾਨ ਬਚ ਸਕਦੀ ਹੈ। ਇਹ ਬਹੁਤ ਵੱਡੀ ਸੇਵਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮੇਹਰ ਰੱਖਣ, ਜਿੱਥੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਉੱਥੇ ਇੱਥੋਂ ਦੇ ਸਾਰੇ ਪ੍ਰਬੰਧਕਾਂ ਦਾ, ਅਤੇ ਇੱਥੇ 2 ਮਹਾਂਪੁਰਖ ਸਨ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ, ਸਾਡੇ ਇਲਾਕੇ ਦੇ ਥੰਮ ਕਹਿ ਸਕਦੇ ਹਾਂ, ਜੋ ਸਾਰੀ ਕਿਰਪਾ ਉਹਨਾਂ ਦੀ, ਅਤੇ ਨਾਲ ਮਹਾਂਪੁਰਖ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ। ਇਹ ਦੋਵੇਂ ਮਹਾਂਪੁਰਖ ਆਪਸ ਵਿੱਚ ਵੀ ਉਹਨਾਂ ਦਾ ਬੜਾ ਪਿਆਰ ਹੈ, ਅਤੇ ਇਸ ਸਮਾਗਮ ਵਾਸਤੇ ਉਹਨਾਂ ਨੇ ਖੁੱਲ੍ਹੇ ਆਸ਼ੀਰਵਾਦ ਇੱਥੋਂ ਦੀ ਸੰਗਤ ਨੂੰ ਬਖਸ਼ੇ ਨੇ, ਪਿਆਰ ਬਖਸ਼ਿਆ, ਅਸੀਸਾਂ ਬਖਸ਼ੀਆਂ, ਤੋ ਇਹਨਾਂ ਨੂੰ ਹੌਸਲਾ ਹੋਇਆ। ਰਲ ਮਿਲ ਕੇ ਇਹਨਾਂ ਨੇ ਇਹ ਉਪਰਾਲਾ ਸ਼ਹਿਰ ਮਰਿੰਡੇ ਵਿੱਚ ਕੀਤਾ। ਅੱਗੇ ਦੀਵਾਨ ਇੱਕ ਕਈ ਸਾਲ ਪਹਿਲਾਂ ਲੱਗੇ, ਪਰ ਹੁਣ ਕਈ ਸਾਲਾਂ ਬਾਅਦ ਦੁਬਾਰਾ ਉਪਰਾਲਾ ਕੀਤਾ ਗਿਆ। ਜਿਨ੍ਹਾਂ ਸੰਗਤਾਂ ਨੇ ਰਲ ਮਿਲ ਕੇ ਅੱਗੇ ਲੱਗ ਕੇ ਪ੍ਰਬੰਧਕ ਵੀਰਾਂ ਨੇ ਮਿਹਨਤ ਕੀਤੀ, ਉਹਨਾਂ ਸਾਰੇ ਪ੍ਰਬੰਧਕਾਂ ਦਾ ਧੰਨਵਾਦ। ਲੰਗਰ ਪਕਾਉਣ ਵਾਲਿਆਂ ਦਾ, ਲੰਗਰ ਵਰਤਾਉਣ ਵਾਲਿਆਂ ਦਾ, ਪਹਿਰੇ ਤੇ ਖਲੋਣ ਵਾਲਿਆਂ ਦਾ, ਸਟੇਜ ਸਜਾਉਣ ਵਾਲਿਆਂ ਦਾ, ਸਤਿਗੁਰੂ ਜੀ ਨੂੰ ਲੈ ਕੇ ਆਉਣ ਦੀ ਸੇਵਾ, ਜਿੱਥੇ ਜਿੱਥੇ ਜਿਨ੍ਹਾਂ ਜਿਨ੍ਹਾਂ ਨੇ ਜੋ ਜੋ ਸੇਵਾਵਾਂ ਕੀਤੀਆਂ, ਸਤਿਗੁਰੂ ਮਿਹਰ ਕਰਨ, ਸਾਰਿਆਂ ਦੀ ਕੀਤੀ ਸੇਵਾ ਥਾਂ ਪਵੇ। ਅੱਗੇ ਤੋਂ ਸਤਿਗੁਰੂ ਸਾਡੇ ਸਾਰਿਆਂ 'ਤੇ ਮਿਹਰ ਰੱਖਣ, ਰਲ ਮਿਲ ਕੇ ਬੈਠਣ ਦਾ ਸਮਾਂ ਮਿਲਦਾ ਰਹੇ, ਹਾਜ਼ਰੀਆਂ ਭਰਦੇ ਰਹੀਏ, ਲਾਹੇ ਪ੍ਰਾਪਤ ਕਰਦੇ ਰਹੀਏ। ਜ਼ਿੰਦਗੀ ਦਾ ਇਹੀ ਲਾਹ ਹੈ। ਬਾਕੀ ਮੈਂ ਅਰਜ਼ ਕੱਲ੍ਹ ਮੈਂ ਵਿਸਥਾਰ ਨਾਲ ਕੀਤੀ ਸੀ ਕਿ ਸ਼ਰਧਾਵਾਨਾਂ ਦੀ ਸੰਗਤ ਵਿੱਚ ਬਹਿਣਾ ਹੈ, ਸ਼ਰਧਾਵਾਨਾਂ ਦੀ ਸੰਗਤ ਕਰਨੀ ਹੈ। ਸ਼ੰਕਾਵਾਦੀ ਬਹੁਤੇ ਲੋਕ ਨੇ, ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਭਾਵਨਾ ਬਣਾ ਕੇ ਰੱਖੋ, ਸ਼ਰਧਾ ਬਣਾ ਕੇ ਰੱਖੋ। ਸ਼ਰਧਾ ਹੈ ਤੇ ਸਭ ਕੁਝ ਹੀ ਹੈ, ਜੇ ਸ਼ਰਧਾ ਨਹੀਂ ਤੇ ਕੁਝ ਵੀ ਨਹੀਂ ਖੱਟ ਸਕਦੇ। ਖਾਲੀ ਚਲੇ ਜਾਵਾਂਗੇ ਭਾਵੇਂ ਸਾਰੀ ਜ਼ਿੰਦਗੀ, ਸਤਿਗੁਰੂ ਦੇ ਦੁਆਰੇ ਹਾਜ਼ਰੀਆਂ ਭਰਦੇ ਰਹੀਏ। ਨਿਮਰਤਾ ਧਾਰ ਕੇ, ਨਿਮਾਣੇ ਬਣ ਕੇ ਸਤਿਗੁਰੂ ਦੇ ਦਰ ਤੇ ਆਈਏ, ਸ਼ਰਧਾਵਾਨ ਬਣੀਏ। ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਸਤਿਗੁਰੂ ਅੱਗੇ ਅੱਗੇ ਜਾਣਗੇ, ਫਿਰ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਸਟੇਜ 'ਤੇ ਕੋਈ ਮਾਇਆ ਲੈ ਕੇ ਨਾ ਆਵੇ, ਇੱਥੇ ਕੋਈ ਮੱਥਾ ਨਾ ਟੇਕੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪਿੱਛੇ ਬਹਿ ਗਏ ਸਨ, ਉਹ ਸਤਿਗੁਰੂ ਨੂੰ ਆ ਕੇ ਅੱਗੇ ਵਾਰੀ ਵਾਰੀ ਮੱਥਾ ਟੇਕ ਲੈਣ। ਮੱਥਾ ਟੇਕਣ ਵਾਸਤੇ ਥਾਂ ਦੇ ਦਿਓ ਸਾਧ ਸੰਗਤ ਜੀ। ਨਮਸਕਾਰ ਸਾਰੀ ਸੰਗਤ ਕਰ ਲਵੇ, ਜਿਨ੍ਹਾਂ ਨੇ ਨਹੀਂ ਨਮਸਕਾਰ ਕੀਤੀ, ਸਾਰੀ ਸੰਗਤ ਆਨੰਦ ਸਾਹਿਬ 'ਚ ਬੋਲੋ, ਅਰਦਾਸ ਜੁੜ ਕੇ, ਹੁਕਮਨਾਮੇ ਸੁਣ ਕੇ, ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ।